ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਮਾਫੀ ਚਾਹੁੰਦੇ ਹਾਂ, ਅੱਜ ਫੇਰ ਤਕਨੀਕੀ ਖਰਾਬੀ ਹੈ, ਪਰ ਸਵਾਗਤ ਹੈ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ। ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਉਮੀਦ ਕਰਦੇ ਹਾਂ, ਅਰਦਾਸ ਕਰਦੇ ਹਾਂ ਕਿ ਆਪ ਤੰਦਰੁਸਤ ਹੋਵੋਗੇ, ਚੜ੍ਹਦੀ ਕਲਾ 'ਚ ਹੋਵੋਗੇ, ਖੁਸ਼ੀਆਂ ਖੇੜੇ ਮਾਣ ਰਹੇ ਹੋਵੋਗੇ, ਔਰ ਨਾਲ ਦੀ ਨਾਲ ਬਾਕੀਆਂ ਬਾਰੇ ਵੀ ਚੰਗਾ ਅਤੇ ਸੁਚੱਜਾ ਸੋਚ ਰਹੇ ਹੋਵੋਗੇ। ਅਤੇ ਆਓ ਫਿਰ ਸਰਬੱਤ ਦੇ ਭਲੇ ਦਾ ਨਾਰਾ ਬੁਲੰਦ ਕਰੀਏ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਦਾ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਜੀ ਮੈਂ ਕੌਫ ਸਾਰਬਸ ਸਟੂਡੀਓ ਤੋਂ। ਅਤੇ ਅੱਜ ਤਰੀਕ ਜਿਵੇਂ ਤੁਹਾਨੂੰ ਪਤਾ ਹੀ ਹੈ 28 ਸਪਤੰਬਰ ਹੋ ਚੁੱਕੀ ਹੈ। ਸਪਤੰਬਰ ਮਹੀਨਾ ਵੀ ਖਤਮ ਹੋਣ ਨੂੰ ਆਇਆ, ਪਰ ਅੱਸੂ ਮਹੀਨਾ ਦੇ ਮੱਧ ਹੈ, 14 ਤਰੀਕ ਹੈ ਅਤੇ ਸੰਮਤ 556 ਨਾਨਕ ਸ਼ਾਹੀ। ਸੋ ਅੱਜ ਦਾ ਪ੍ਰੋਗਰਾਮ ਕੌਫ ਸਾਰਬਸ ਸਟੂਡੀਓ ਤੋਂ। ਦਿਨ ਅੱਜ ਮੀਂਹ ਵਾਲਾ, ਕੱਲ੍ਹ ਸਾਰਾ ਦਿਨ ਲਗਾਤਾਰ ਝੜੀ ਲੱਗੀ ਰਹੀ, ਕਿਤੇ ਜ਼ਿਆਦਾ ਹੁੰਦਾ ਰਿਹਾ, ਕਿਤੇ ਹਲਕਾ ਹੁੰਦਾ ਰਿਹਾ, ਅਤੇ ਹੁਣ ਵੀ ਰਾਤ ਦਾ ਅਤੇ ਹੁਣ ਇਸ ਵੇਲੇ ਵੀ ਝੜੀ ਲੱਗੀ ਹੋਈ ਹੈ, ਔਰ ਬਾਹਰ ਧੁੰਦ ਵਾਂਗਰ ਹੋਇਆ ਪਿਆ ਆ, ਦਿਖਾਈ ਕੁਛ ਨਹੀਂ ਦੇ ਰਿਹਾ ਦੂਰ ਤੱਕ, ਅਤੇ ਹਲਕੀ ਹਲਕੀ ਹਵਾ ਵੀ ਚੱਲ ਰਹੀ ਹੈ। ਸੋ ਮੌਸਮ ਮੀਂਹ ਵਾਲਾ ਇਹ ਦੱਸਿਆ ਜਾ ਰਿਹਾ ਸੀ ਕਾਫੀ ਦੇਰ ਤੋਂ, ਅਤੇ ਅੱਜ ਇਸ ਵੇਲੇ ਕੌਫ ਸਾਰਬਰ ਦੇ ਵਿੱਚ ਜੇ ਆਪਾਂ ਦੇਖੀਏ ਤਾਂ 12.6 ਡਿਗਰੀ ਤਾਪਮਾਨ ਫਾਰਮ ਦੇ ਉੱਤੇ ਹੈ। ਸੋ ਮੈਨੂੰ ਲੱਗਦਾ ਤਕਰੀਬਨ ਸਾਰੇ ਮੀਂਹ ਪੈ ਰਿਹਾ ਸਾਊਥ ਤੋਂ ਲੈ ਕੇ ਨੌਰਥ ਤੱਕ, ਅਤੇ ਇੱਕ ਇਹਦੀ ਲੋੜ ਵੀ ਸੀ, ਚੰਗਾ ਵੀ ਆ, ਕਿਉਂਕਿ ਫਸਲਾਂ ਦੇ ਲਈ ਮੀਂਹ ਆਸਟ੍ਰੇਲੀਆ ਦੇ ਵਿੱਚ ਜ਼ਿਆਦਾ, ਕਿਉਂਕਿ ਪਾਣੀ ਘੱਟ ਨੇ ਆਸਟ੍ਰੇਲੀਆ ਦੇ ਵਿੱਚ, ਜ਼ਿਆਦਾ ਚਾਹੀਦਾ, ਅਤੇ ਡੈਮ ਵੀ ਭਰਨੇ ਹੁੰਦੇ ਨੇ, ਭਾਈ ਕਈ ਵਾਰੀ ਬੇਲੋੜਾ ਮੀਂਹ ਪੈਂਦਾ, ਉਹ ਪਰੇਸ਼ਾਨੀ ਦਾ ਕਾਰਨ ਬਣਦਾ। ਖੈਰ ਕਿਸ ਤਰ੍ਹਾਂ ਹੋ ਤੁਸੀਂ ਆਪਣੇ ਹਾਲ ਚਾਲ ਜ਼ਰੂਰ ਸਾਨੂੰ ਲਿਖ ਕੇ ਭੇਜੋ, ਮੈਸੇਜ ਵੀ ਕਰ ਸਕਦੇ ਹੋ ਤੁਸੀਂ ਸਾਡੇ ਵਟਸਐਪ ਦੇ ਦੋਨੋਂ ਚੈਨਲ ਚੱਲ ਰਹੇ ਨੇ, ਹਰਮਨ ਰੇਡੀਓ ਦਾ ਮੇਰਾ ਪਰਸਨਲ ਵੀ, ਟੈਲੀਗ੍ਰਾਮ ਵੀ ਚੱਲ ਰਹੀ ਹੈ, ਈਮੇਲ ਰਿਕੁਐਸਟ ਐਟ ਹਰਮਨ ਰੇਡੀਓ ਵੀ ਚੱਲ ਰਹੀ ਹੈ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋ, ਅਤੇ ਫੇਸਬੁੱਕ 'ਤੇ ਅਗਰ ਤੁਸੀਂ ਸਾਨੂੰ ਦੇਖ ਰਹੇ ਹੋ ਤਾਂ ਫੇਸਬੁੱਕ 'ਤੇ ਮੈਸੇਜ ਪਾ ਸਕਦੇ ਹੋ, ਯੂਟਿਊਬ 'ਤੇ ਵੀ ਮੈਸੇਜ ਪਾ ਸਕਦੇ ਹੋ, ਉਹ ਸਾਰੇ ਸਾਡੇ ਸਟੂਡੀਓ ਦੇ ਵਿੱਚ ਆਉਂਦੇ ਨੇ। ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਹੋਏ ਨੇ, ਗੁਰਬਾਣੀ ਵਿਚਾਰ ਪ੍ਰੋਗਰਾਮ ਸੁਣਦੇ ਨੇ, ਅਤੇ ਉਸ ਦੇ ਵਿੱਚ ਅਸੀਂ ਨਵੇਂ ਵਾਧੇ ਕਰ ਰਹੇ ਹਾਂ। ਬਸ ਇੱਕ ਦੋ ਹਫ਼ਤਿਆਂ ਤੱਕ UK ਤੋਂ ਸਾਡੇ ਨਾਲ ਸਿੰਘ ਸਾਹਿਬ ਜੋੜਿਆ ਕਰਨਗੇ, ਉਹ ਵੀ ਆਪਣੀ ਕਥਾ ਡੇਲੀ ਪੇਸ਼ ਕਰਿਆ ਕਰਨਗੇ, 10 ਜਾਂ 15 ਮਿੰਟ ਦੀ ਇੱਕ ਸ਼ਬਦ ਵਿਚਾਰ, ਅਤੇ ਬੜਾ ਚੰਗਾ ਲੱਗ ਰਿਹਾ ਉਹਨਾਂ ਦੀ, ਬਹੁਤ ਸੋਹਣੇ ਸੋਹਣੀਆਂ ਕਥਾਵਾਂ ਆ ਰਹੀਆਂ ਨੇ, ਐਕਸਪਲੇਨੇਸ਼ਨ ਆ ਰਹੀਆਂ ਨੇ, ਸੋ ਉਹ ਵੀ ਅਸੀਂ ਲੈ ਕੇ ਆ ਰਹੇ ਹਾਂ। ਸੋ ਪਿਆਰਿਓ, ਭਾਰਤ ਦੇ ਵਿੱਚ ਇਸ ਵੇਲੇ ਤੜਕਾ ਹੈ ਅਤੇ ਬਹੁਤ ਘੱਟ ਸਰੋਤੇ ਜਿਹੜੇ ਨੇ ਉਹ ਦੇਖਦੇ ਨੇ, ਪਰ ਸੁਣਦੇ ਕਾਫੀ ਨੇ। ਦਲਜੀਤ ਸਿੰਘ ਮਹਿਤਾ ਚੌਂਕ ਹੋਣੀ ਤਾਂ ਉੱਠੇ ਹੁੰਦੇ ਨੇ। ਇਹ ਵੀ ਸਾਡੇ ਨਾਲ ਜੁੜਦੇ ਦੋਸਤੀ ਰੇਡੀਓ ਦੇ ਕਾਰਨ ਪਈ, ਰੇਡੀਓ ਸੁਣਨ ਦੇ, ਇਹਨਾਂ ਦੀ ਬੇਟੀ ਸੁਣਦੀ ਹੁੰਦੀ ਸੀ, ਫਿਰ ਇਹਨਾਂ ਨਾਲ ਹੋਈ, ਅਤੇ ਇਹ ਬੜਾ ਯੋਗਦਾਨ ਪਾ ਰਹੇ ਨੇ। ਅਸੀਂ ਇਕੱਠੇ ਕਾਫੀ ਦੇਰ ਰਹੇ ਹਾਂ, ਕਈ ਵਾਰੀ ਮਿਲੇ ਹਾਂ, ਕਈ ਵਾਰੀ ਰਹੇ ਹਾਂ, ਅਤੇ ਦੋਸਤੀਆਂ ਜਿਹੜੀਆਂ ਉਹ ਚੱਲਦੀਆਂ ਨੇ, ਨਿਭਾ ਰਹੇ ਹਾਂ। ਅੱਜ ਦਾ ਜਿਹੜਾ ਟੌਪਿਕ ਹੈ, ਅੱਜ ਸਲਾਹ ਕਰਨੀ ਹੈ, ਆਪਾਂ ਗੱਲ ਕਰਨੀ ਆ, ਉਹ ਹੈ ਫਰੈਂਡਸ਼ਿਪ, ਦੋਸਤੀ ਬਾਰੇ, ਮਿੱਤਰਤਾ ਬਾਰੇ। ਅਸੀਂ ਅਕਸਰ ਗੁਰਬਾਣੀ ਦੇ ਵਿੱਚ ਸੁਣੀਦਾ ਆ ਕਿ ਸ਼ਬਦ ਸੁਣੀਦਾ ਆ, ਸਹਿਜ ਦੇ ਵਿੱਚ ਇਹ ਸੁਣੀਦਾ ਕਿ ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਜੇ, ਮਿੱਤਰ ਅਸਾਡੜੇ ਸਹੀ, ਹਉਂ ਢੁੰਡੇਂਦੀ ਜੱਗ ਸਬਾਇਆ, ਜਨ ਨਾਨਕ ਵਿਰਲੇ ਕਹੀ। ਕਿ ਮੈਂ ਅਕਸਰ ਇਹ ਜ਼ੋਰ ਦਿੰਦਾ ਹੁੰਦਾ ਇਸ ਗੱਲ 'ਤੇ ਕਿ ਅਸੀਂ ਉਸ ਤਰ੍ਹਾਂ ਦੇ ਮਿੱਤਰ ਬਣਾਈਏ ਜਿਨ੍ਹਾਂ ਨੂੰ ਦਿਖਾਈ ਦਿੰਦਿਆਂ, ਜਿਨ੍ਹਾਂ ਦੀ ਕੰਪਨੀ ਦੇ ਵਿੱਚ ਆਉਂਦਿਆਂ ਸਾਡੀ ਜਿਹੜੀ ਦੁਰਮਤ ਹੈ ਉਹ ਵੰਜੇ, ਵੰਜੇ ਦਾ ਵੀ ਅਰਥ ਆਪਾਂ ਕਰਾਂਗੇ ਕਿ ਉਹ ਭੱਜ ਜਾਵੇ। ਦੋਸਤ ਕਈ ਤਰ੍ਹਾਂ ਦੇ ਹੁੰਦੇ ਨੇ, ਕਈ ਲੇਅਰਸ ਹੁੰਦੀਆਂ ਦੋਸਤੀ ਦੀਆਂ। ਇਹ ਅਨੁਭਵ ਮੈਂ ਪਿਛਲੇ ਕੁਛ ਦਿਨਾਂ 'ਚ ਕੀਤਾ, ਇਹਦੇ ਬਾਰੇ ਸੋਚ ਰਿਹਾ ਸੀ, ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਦਿਲ ਵਾਲੀ ਗੱਲ, ਕਿ ਇੱਕ ਹੁੰਦੇ ਦੋਸਤ ਲੰਗੋਟੀਏ ਯਾਰ, ਲੰਗੋਟੀਏ ਦੋਸਤ ਕਹਿੰਦੇ, ਲੰਗੋਟੀਏ ਯਾਰ ਵੀ ਕਹਿ ਦਿੰਦੇ। ਇੱਕ ਹੁੰਦੇ ਪਗਵਟ ਯਾਰ। ਮੇਰੀ ਸੋਚ ਦੇ ਮੁਤਾਬਕ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਜਿਹੜੇ ਬਚਪਨ ਤੋਂ ਸਾਡੇ ਨਾਲ ਨੇ, ਅਸੀਂ ਇਕੱਠੇ ਪੜ੍ਹੇ ਹਾਂ, ਦਸਵੀਂ ਤੱਕ ਰੱਖ ਲਓ ਵੀ, ਦਸਵੀਂ ਤੱਕ ਜਿਹੜੇ ਵੀ 10-12 ਸਾਲ ਬੱਚੇ ਇਕੱਠੇ ਪੜ੍ਹੇ ਨੇ, ਉਹ ਲੰਗੋਟੀਏ ਯਾਰ ਉਹਨਾਂ ਨੂੰ ਕਹਿੰਦੇ ਨੇ, ਕਿ ਉਹ ਲੰਗੋਟਾਂ 'ਚ ਖੇਡੇ ਹੋਏ ਨੇ ਇੱਕ ਦੂਜੇ ਨਾਲ। ਜਦੋਂ ਛੋਟੇ ਛੋਟੇ ਹੁੰਦੇ ਸੀ, ਲੰਗੋਟ ਉਹਨਾਂ ਦੇ ਲਾ ਦਿੰਦੇ ਹੁੰਦੇ ਸੀ, ਤਾਂ ਉਹਨੂੰ ਕਹਿੰਦੇ ਆ ਲੰਗੋਟੀਏ ਯਾਰ, ਕਿ ਉਹ ਬਚਪਨ ਦੇ ਦੋਸਤ ਨੇ, ਉਹ ਹਮੇਸ਼ਾ ਹੀ ਰਹਿੰਦੇ ਨੇ, ਕਿਉਂਕਿ 10-12 ਸਾਲ ਪ੍ਰਾਈਮ ਪੀਰੀਅਡ ਇਕੱਠਿਆਂ ਨੇ ਬਿਤਾਇਆ ਹੁੰਦਾ ਆ। ਉਹ ਬਣਾਉਣੇ ਨਹੀਂ ਪੈਂਦੇ, ਆਪਣੇ ਆਪ ਬਣ ਜਾਂਦੇ ਉਹਨਾਂ ਵਿੱਚੋਂ ਹੌਲੀ ਹੌਲੀ। 7ਵੀਂ 8ਵੀਂ ਤੱਕ ਆਉਂਦੇ ਆਉਂਦੇ ਨਾ, 3-4 ਦੋਸਤ ਜਾਂ 2 ਦੋਸਤ ਉਹ ਫਿਲਟਰ ਹੋ ਜਾਂਦੇ ਨੇ, ਉਹ ਫਿਰ ਪਰਮ ਦੋਸਤ ਬਣ ਜਾਂਦੇ ਪੱਕੇ। ਦੂਸਰੇ ਹੁੰਦੇ ਆ ਜਿਹੜੇ ਫਿਰ ਅਸੀਂ ਕਾਲਜਾਂ 'ਚ ਜਾ ਕੇ ਬਣਾਈਦੇ ਆ, ਕਾਲਜਾਂ 'ਚ ਬਣਦੇ ਆ ਦੋਸਤ, 4-5 ਸਾਲ ਰਹਿਣਾ ਹੁੰਦਾ, ਉਹ ਪਗਵਟ ਦੋਸਤ ਹੋ ਸਕਦੇ ਨੇ, ਹੁੰਦੇ ਨੇ ਉਹਨਾਂ 'ਚ। ਉਹਨਾਂ 'ਚੋਂ ਵੀ 2-3-4 ਹੀ ਹੁੰਦੇ ਨੇ, ਬਾਕੀ ਕਲਾਸ ਤਾਂ ਸਾਰੀ ਬਹੁਤ ਵੱਡੀ ਹੁੰਦੀ ਆ, ਪਰ ਕੋਈ ਇੰਨੀਆਂ ਜ਼ਿਆਦਾ ਸਾਂਝਾਂ ਨਹੀਂ ਹੁੰਦੀਆਂ, ਅਤੇ ਉਹ ਪਗਵਟ ਦੋਸਤ ਹੁੰਦੇ ਨੇ। ਅਤੇ ਬਾਕੀ ਜਿਹੜੇ ਪੈਰੀਫਰਲ ਦੋਸਤ ਹੁੰਦੇ ਨੇ, ਜਿਹੜੇ ਸਮੇਂ ਸਾਰ ਜੋਬ ਦੇ ਅਨੁਸਾਰ ਬਣਦੇ ਨੇ, ਉਹ ਆਪਾਂ ਪਿਛਲੇ ਪ੍ਰੋਗਰਾਮ 'ਚ ਕੀਤਾ ਸੀਗਾ ਕਿ ਕੰਮ 'ਚ ਪ੍ਰੋਫੈਸ਼ਨ ਦੇ ਵਿੱਚ ਦੋਸਤੀਆਂ ਨਹੀਂ ਪੁੱਗਦੀਆਂ, ਨਹੀਂ ਪਗਾਉਣੀਆਂ ਚਾਹੀਦੀਆਂ, ਉੱਥੇ ਪ੍ਰੋਫੈਸ਼ਨਲ ਇਨਵਾਇਰਮੈਂਟ ਰੱਖਣਾ ਚਾਹੀਦਾ। ਅਤੇ ਇਹ ਜਿਹੜੇ ਦੋਸਤਾਂ ਦੀ ਕਲਾਸੀਫਿਕੇਸ਼ਨ ਹੈ ਮੈਂ ਕੀਤੀ, ਹੋ ਸਕਦਾ ਤੁਸੀਂ ਮੇਰੇ ਨਾਲ ਸਹਿਮਤ ਹੋਵੋ ਨਾ ਵੀ ਹੋਵੋ, ਪਰ ਆਪਣੇ ਵਿਚਾਰ ਜ਼ਰੂਰ ਦੇਣਾ। ਉਹਨਾਂ ਦੋਸਤਾਂ ਦੇ ਨਾਲ ਜਿਹੜੇ ਬਚਪਨ ਦੇ, ਉਹਨਾਂ ਨਾਲ ਕੋਈ ਗੱਲ ਕਹਿਣ ਦੀ ਜਾਂ ਕਰਨ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਆਪਣੇ ਆਪ ਪਤਾ ਹੁੰਦਾ ਸੁਭਾਅ ਦਾ। ਜਿਹੜੇ ਪਗਵਟ ਦੋਸਤ ਹੁੰਦੇ, ਉਹਨਾਂ ਨਾਲ ਸਲਾਹ ਮਸ਼ਵਰਾ ਵੀ ਕਰ ਲਈਦਾ ਹੈ ਕਿ ਯਾਰ ਮੇਰੇ ਆਹ ਸਮੱਸਿਆ ਆ ਰਹੀ ਹੈ ਦੋਸਤ ਮੇਰੇ, ਇਹਦੇ ਬਾਰੇ ਕੀ ਹੱਲ ਹੋਵੇ, ਜਾਂ ਉਹਨਾਂ ਨੂੰ ਦੱਸ ਕੇ ਉਹਨਾਂ ਤੋਂ ਓਪੀਨੀਅਨ ਲੈਣਾ ਪੈਂਦਾ ਹੈ ਪਗਵਟ ਦੋਸਤਾਂ ਤੋਂ। ਜਿਹੜੇ ਹੁੰਦੇ ਸੱਚੇ ਦੋਸਤ, ਪਹਿਲੇ ਪੁਰਾਣੇ ਦੋਸਤ, ਉਹਨਾਂ 'ਚ ਵੀ ਸੱਚੇ ਹੋ ਸਕਦੇ ਨੇ ਵੱਡਿਆਂ 'ਚ ਵੀ, ਉਹਨਾਂ ਨੂੰ ਦੱਸਣ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਤੂੰ ਇਹ ਸਮੱਸਿਆ ਦੇ ਵਿੱਚ ਹੈ, ਉਹ ਪਹਿਲਾਂ ਹੀ ਉਹਨੂੰ ਆਗਰਾ ਕਰ ਦਿੰਦਾ, ਉਹਦੇ ਨਾਲ ਸਲਾਹ ਕਰਦਾ ਆ, ਇਹ ਦੋਸਤੀ ਨਿਭਾਉਂਦੇ ਨੇ, ਇਹੋ ਹੀ ਹੋਣੇ ਚਾਹੀਦੇ ਆ। ਹੁਣ ਗੁਰਬਾਣੀ ਕੀ ਕਹਿੰਦੀ ਆ? ਗੁਰਬਾਣੀ ਦੋਸਤੀ ਦੇ ਬਾਰੇ ਕਾਫੀ ਕੁਛ ਕਹਿ ਜਾਂਦੀ ਆ, ਅਗਰ ਅਸੀਂ ਸੋਚਣਾ ਹੋਵੇ। ਕਹਿੰਦੇ ਨਾਲ ਇਆਣੇ ਦੋਸਤੀ ਕਦੇ ਨਾ ਵਿਰਾਸ। ਇਆਣੇ ਦਾ ਮਤਲਬ ਇੱਥੇ ਨਿਆਣਾ ਨਹੀਂ ਹੈਗਾ, ਇਆਣੇ ਦਾ ਮਤਲਬ ਅਣਜਾਣ ਹੁੰਦਾ, ਕਿਉਂਕਿ ਬੱਚਾ ਜਿਹੜਾ ਉਹ ਵੀ ਅਣਜਾਣ ਹੁੰਦਾ, ਇਸ ਕਰਕੇ ਉਹਨੂੰ ਅਸੀਂ ਇਆਣਾ ਕਹਿ ਦਿੰਦੇ ਹਾਂ। ਨਾਲ ਇਆਣੇ ਦੋਸਤੀ ਕਦੇ ਨਾ ਵਿਰਾਸ, ਕਦੇ ਵੀ ਫਿੱਟ ਨਹੀਂ ਪੈਂਦੀ ਅਣਜਾਣ ਬੰਦੇ ਦੇ ਨਾਲ, ਘੱਟ ਸੋਚ ਵਾਲੇ ਬੰਦੇ ਦੇ ਨਾਲ, ਜਾਂ ਬਰਾਬਰਤਾ ਦੀ ਨਾ ਸੋਚ ਹੋਵੇ, ਜਾਂ ਆਪਣੀ ਘੱਟ ਹੋਵੇ ਜਾਂ ਉਹਦੀ ਘੱਟ ਹੋਵੇ, ਉਹ ਕਦੇ ਵੀ ਰਾਸ ਨਹੀਂ ਆਉਂਦੀ, ਉਹਦੇ ਨਾਲ ਦੋਸਤੀ ਨਹੀਂ ਪਾਉਣੀ ਚਾਹੀਦੀ। ਜਿਹਾ ਜਾਣੇ ਤਿਹੋ ਵਰਤੇ, ਵੇਖੋ ਕੋ ਨਿਰਜਾਸ। ਉਹ ਕਹਿੰਦੇ ਵੀ ਜਿੱਦਾਂ ਦਾ ਉਹ ਜਾਣਦਾ ਹੁੰਦਾ, ਜਿੰਨੀ ਕੁ ਉਹਨੂੰ ਨੌਲੇਜ ਹੁੰਦੀ ਹੈ, ਉੱਦਾਂ ਦਾ ਹੀ ਉਹ ਵਰਤ ਸਕਦਾ ਆ, ਉਹ ਬੰਦਾ ਫਿਰ ਨਿਰਜਾਸ, ਮਤਲਬ ਐਂ ਫਿਰਦਾ ਆ, ਉਹਦੇ ਵਿੱਚ ਕੋਈ ਨਿਰਾਸ਼ ਹੁੰਦਾ ਆ ਉਹ ਦੋਸਤੀ ਦੇ ਵਿੱਚ। ਅਤੇ ਇਆਣੇ ਨਾਲ ਦੋਸਤੀ ਨਹੀਂ ਪਾਉਣੀ ਚਾਹੀਦੀ, ਦੋਸਤੀ ਰੱਖਣੀ ਚਾਹੀਦੀ ਆ ਜਿਹੜੇ ਬੰਦੇ ਸਾਡੇ ਨਾਲ ਫਿੱਟ ਬਹਿੰਦੇ ਨੇ, ਸਾਡੀ ਸੋਚ ਮੁਤਾਬਕ ਨੇ, ਜਾਂ ਸਭ ਤੋਂ ਵਧੀਆ ਸੋਚ ਵਾਲੇ ਨੇ, ਉਹਨਾਂ ਨਾਲ ਦੋਸਤੀ ਪਾਉਣੀ ਚਾਹੀਦੀ, ਉਹਨਾਂ ਤੋਂ ਓਪੀਨੀਅਨ ਵੀ ਲੈਣੇ ਚਾਹੀਦੇ। ਗੁਰਬਾਣੀ ਸਿੱਧਾ ਹੀ ਕਹਿੰਦੀ ਆ, ਜਿੱਥੋਂ ਆਪਾਂ ਸ਼ੁਰੂ ਕਰਦੇ ਹਾਂ, ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ। ਗੁਰਬਾਣੀ ਕਹਿੰਦੀ ਹੈ ਕਿ ਦੁਨੀਆਂ ਦੇ ਉੱਤੇ ਦੋ ਤਰ੍ਹਾਂ ਦੇ ਬੰਦੇ ਨੇ, ਦੋ ਤਰ੍ਹਾਂ ਦੇ ਇਨਸਾਨ ਨੇ, ਨਰ ਜਾਂ ਨਾਰੀ ਦੇ ਵਿੱਚੋਂ। ਨਰ ਅਤੇ ਨਾਰੀ ਨੂੰ ਵੀ ਇੱਕੋ ਹੀ ਮੰਨਦੇ ਆ ਕਿ ਇਨਸਾਨ ਹੈ, ਇਹਨਾਂ 'ਚ ਬਹੁਤਾ ਕੋਈ ਫਰਕ ਨਹੀਂ, ਇੱਕ ਗਰਭ ਦਾ ਹੀ ਫਰਕ ਹੈ। ਪਰ ਕਹਿੰਦੇ ਜੇ ਮਨੁੱਖਤਾ ਦੇ ਵਿੱਚ ਦੋ ਤਰ੍ਹਾਂ ਦੇ ਬੰਦੇ ਆ, ਇੱਕ ਗੁਰਮੁਖ ਅਤੇ ਇੱਕ ਮਨਮੁਖ, ਬਸ ਇੱਕ ਰੱਬ ਨੂੰ ਮੰਨਣ ਵਾਲੇ, ਇੱਕ ਰੱਬ ਨੂੰ ਨਹੀਂ ਮੰਨਣ ਵਾਲੇ। ਜਿਹੜੇ ਮਨਮੁੱਖਾਂ ਨਾਲ ਦੋਸਤੀ ਤਾਂ ਕਦੇ ਪਾਓ ਹੀ ਨਾ, ਸਿੱਧਾ ਅਤੇ ਸਪਸ਼ਟ ਹੈ। ਸੱਚੀ ਬੈਸਕ ਤਿੰਨਾਂ ਸੰਗ, ਜਿਨ ਸੰਗ ਜਪੀਏ ਨਾਉ। ਤਿੰਨ ਸੰਗ ਸੰਗ ਨਾ ਕੀਚੀਏ ਨਾਨਕ ਜਿਨ੍ਹਾਂ ਨਾ ਆਪਣਾ ਜਿਨ੍ਹਾਂ ਆਪਣਾ ਸਵਾਉ। ਜਿਹੜੇ ਸੈਲਫਿਸ਼ ਨੇ ਉਹਨਾਂ ਦੇ ਨਾਲ ਕਦੇ ਵੀ ਸੰਗ, ਉਹਨਾਂ ਦੇ ਨਾਲ ਕਦੇ ਵੀ ਨਾ ਬੈਠੋ। ਦੋ ਤਰ੍ਹਾਂ ਦੇ ਮਨੁੱਖ ਨੇ, ਇੱਕ ਗੁਰਮੁੱਖ ਹੈ ਇੱਕ ਮਨਮੁੱਖ ਹੈ, ਬਸ ਇਹੀ ਕਲਾਸੀਫਿਕੇਸ਼ਨ ਹੈ ਅਧਿਆਤਮ ਦੇ ਵਿੱਚ ਬੰਦਿਆਂ ਦੀ ਜਾਂ ਮਨੁੱਖਤਾ ਦੀ। ਔਰ ਗੁਰਮੁੱਖਾਂ ਨਾਲ ਦੋਸਤੀ ਪਾਉਣੀ ਚਾਹੀਦੀ ਹੈ ਕਿਉਂਕਿ ਉਹਨਾਂ ਦੇ ਅੰਦਰ ਗੁਰੂ ਦਾ ਭੈ ਆ, ਉਹਨਾਂ ਦੇ ਅੰਦਰ ਰੱਬ ਦਾ ਭੈ ਆ। ਜਿਹੜੇ ਮਨਮੁੱਖ ਹੈ ਉਹਨਾਂ ਦੇ ਅੰਦਰ ਭੈ ਹੀ ਕੋਈ ਨਹੀਂ, ਉਹਨਾਂ ਨੇ 100 ਵਾਰੀ ਤੁਸੀਂ ਉਹਨਾਂ ਨਾਲ ਗੱਲ ਕਰੋਗੇ ਤਾਂ ਹੋ ਸਕਦਾ ਉਹ 90 ਵਾਰੀ ਤੁਹਾਨੂੰ ਗਲਤ ਸਲਾਹ ਦੇਣ ਔਰ ਆਪਣਾ ਹੀ ਸਵਾਹ ਸੈਲਫਿਸ਼ਨੈਸ ਉਹ ਦਿਖਾਲਣ। ਔਰ ਇਹ ਜਿਹੜਾ ਟ੍ਰਿਕ ਹੈ, ਇਹ ਟ੍ਰਿਕ ਵੀ ਵਰਤਦੇ ਨੇ ਲੋਕ, ਦੋਸਤੀ ਦਾ ਡਰਾਮਾ ਕਰਦੇ ਨੇ, ਸੱਚੇ ਦੋਸਤ ਹੋਣ ਦਾ ਡਰਾਮਾ ਕਰਕੇ ਤੁਹਾਤੋਂ ਇਨਫੋਰਮੇਸ਼ਨ ਲੈਣਗੇ, ਤੁਹਾਡੇ ਵਿਚਾਰ ਲੈਣਗੇ, ਤੁਹਾਡੇ ਆਈਡੀਏਸ ਚੱਕਣਗੇ ਅਤੇ ਆਈਡੀਏਸ ਚੱਕ ਕੇ ਫਿਰ ਉਹ ਚਲਾਉਣਗੇ ਤਾਂ ਤੁਸੀਂ ਫਿਰ ਪਿੱਛੇ ਬੈਠ ਕੇ ਦੇਖੋਗੇ। ਦੋਸਤੀਆਂ ਇੱਧਰ ਨੂੰ ਲੋਕ ਬਹੁਤ, ਜਿਹੜੇ ਸਿਆਸੀ ਟਾਈਪ ਲੋਕ ਨੇ ਜਾਂ ਜਿਹੜੇ ਚਾਤਰ ਬਣਦੇ ਨੇ, ਉਹ ਦੋਸਤੀਆਂ ਇੱਦਾਂ ਪਾਉਂਦੇ ਨੇ, ਅੱਗਾ ਦੌੜ ਪਿੱਛਾ ਚੌੜ, ਕਦੇ ਵੀ ਉਹਨਾਂ ਨੇ ਔਖੇ ਟਾਈਮ ਦੇ ਵਿੱਚ ਖੜ੍ਹਨਾ ਨਹੀਂ। ਦੋਸਤੀਆਂ ਦਾ ਪਰਖ ਤਾਂ ਔਖੇ ਟਾਈਮ 'ਚ ਹੁੰਦੀ ਹੈ, ਪਰ ਕਈ ਵਾਰੀ ਕੀ ਕਰਦੇ ਲੋਕ ਡਰਾਮਾ ਕਰਦੇ ਨੇ ਦੋਸਤੀ ਪਾਉਣ ਦਾ। ਦੋਸਤੀ ਪਾ ਕੇ ਫਿਰ ਉਹ ਸਾਰਾ ਤੁਹਾਡਾ ਆਈਡੀਆ, ਤੁਹਾਡੀ ਟੈਕਨੀਕ, ਤੁਹਾਡਾ ਸਾਰਾ ਕੁਝ ਚੁੱਕਦੇ ਨੇ। ਹਰੇਕ ਫੀਲਡ ਦੀ ਗੱਲ ਹੈ। ਇਸ ਕਰਕੇ ਇਹ ਸਾਨੂੰ ਬੜਾ ਸੋਚ ਸਮਝ ਕੇ ਸਟੈਪ ਲੈਣਾ ਚਾਹੀਦਾ ਹੈ। ਮੁੜ ਕੇ ਆਪਾਂ ਫਿਰ ਉੱਥੇ ਹੀ ਆਉਂਦੇ ਹਾਂ ਕਿ ਗੁਰੂ ਸਾਹਿਬ ਤਾਂ ਇਹ ਕਹਿ ਗਏ ਨੇ ਕਿ ਜਿਹੜੇ ਮਨੁੱਖਾਂ ਨੂੰ ਦੇਖ ਕੇ ਤੁਹਾਡੇ ਅੰਦਰ ਜਿਹੜੀ ਦੁਰਮਤ ਹੈ ਦੂਰ ਹੋ ਜਾਵੇ ਅਤੇ ਗੁਰਮਤ ਆਉਣ ਲੱਗ ਜਾਏ, ਤੁਹਾਨੂੰ ਫੀਲਿੰਗ ਵਧੀਆ ਆਉਣ ਲੱਗ ਪਏ, ਅਧਿਆਤਮ ਦਿਖਾਈ ਦੇਣ ਲੱਗ ਗਏ, ਮਿੱਤਰ ਆ ਸਾਡੇ ਸਹੀ। ਵੰਝੇ ਦਾ ਮਤਲਬ ਹੁੰਦਾ ਆ, ਆਪਾਂ ਕਹੀ ਦੇ ਵਿੱਚ ਵੰਝਾ ਪਾਉਂਦੇ ਹਾਂ ਨਾ, ਗੁਰ ਭਗਤ ਕਬੀਰ ਜੀ ਦੀ ਫਰੀਦ ਜੀ ਬਾਣੀ ਦੇ ਵਿੱਚ ਵੀ ਆਉਂਦਾ ਆ ਕਿ ਵੰਝੇ ਦਾ ਮਤਲਬ ਹੁੰਦਾ ਐਨ ਫਿੱਟ ਹੋ ਜਾਣਾ, ਕਿਤੇ ਹਿੱਲਣ ਜੋਗਾ ਨਹੀਂ ਛੱਡਣਾ, ਮਤਲਬ ਉਹਨੂੰ ਲੌਕ ਕਰ ਦੇਣਾ ਕਿ ਜਿਨ੍ਹਾਂ ਦੇ ਸੰਦੜਿਆ ਦੁਰਮਤ ਵੰਝੇ। ਦੁਰਮਤ ਜਿਹੜੀ ਹੈ ਇੱਕ ਪਾਸੇ ਲੌਕ ਹੋ ਕੇ ਰਹਿ ਜਾਂਦੀ ਆ, ਉਹ ਹਿੱਲਦੀ ਨਹੀਂ, ਫਿਰ ਉਹਨਾਂ ਨੂੰ ਦਿਸਦੇ ਆ ਉੱਥੇ ਦੁਰਮਤ ਆ ਹੀ ਨਹੀਂ ਸਕਦੀ, ਵੜ ਜਾਂਦੀ ਕਹਿ ਲਓ ਕਿ ਉਹ ਫਲਾਨੇ ਥਾਂ ਵੜ ਗਈ, ਲੁੱਕ ਗਈ, ਜਿੱਦਾਂ ਚੂਹਾ ਡੁੱਡ ਦੇ ਵਿੱਚ ਲੁੱਕ ਜਾਂਦਾ। ਮਿੱਤਰ ਸਾਡੇ ਸਹੀ, ਅਤੇ ਉਹ ਬੰਦੇ ਨਾਲ ਦੋਸਤੀ ਆਪਾਂ ਨੂੰ ਪਾਉਣੀ ਚਾਹੀਦੀ ਹੈ ਜਿਨ੍ਹਾਂ ਨੂੰ ਦੇਖ ਕੇ ਸਾਡੀ ਦੁਰਮਤ ਜਿਹੜੀ ਆ ਜਾਂ ਸਾਡੀ ਕੀ ਓਵਰਆਲ ਦੁਰਮਤ ਖਾਲੀ ਹੋ ਜਾਵੇ। ਹਾਊਂਡ ਨੇ ਇੱਦੀ ਜੱਗ ਸਪਾਇਆ, ਮੈਂ ਤਾਂ ਸਾਰਾ ਜੱਗ ਇਹੋ ਜਿਹੇ ਬੰਦਿਆਂ ਨੂੰ ਢੂੰਡਦੇ ਨੂੰ ਲੱਗ ਗਿਆ। ਜਨ ਨਾਨਕ ਵਿਰਲੇ ਸੀ, ਉਹ ਜਿਹੜੇ ਜਨ ਨੇ ਸੋਹਣੇ ਸੋਹਣੇ ਮਤਲਬ ਮਨੁੱਖ ਨੇ, ਜਣੇ ਹੋਏ ਸਵਾਰੇ ਹੋਏ ਮਨੁੱਖ ਨੇ, ਉਹ ਵਿਰਲੇ ਕਈ ਹੈਗੇ ਆ, ਇੱਦਾਂ ਨਹੀਂ ਹੈਗਾ ਹੈਨ ਵਿਰਲੇ ਨਾ ਹੀ ਘਣੇ, ਫੈਲ ਫੱਕੜ ਸੰਸਾਰ, ਇੱਦਾਂ ਨਹੀਂ ਹੈਗਾ ਵੀ ਹੈ ਨਹੀਂ, ਉਹ ਹੈਗੇ ਨੇ, ਵਿਰਲੇ ਵਿਰਲੇ ਨੇ, ਬਾਕੀ ਸਾਰਾ ਫੈਲ ਫੱਕੜ ਸੰਸਾਰ, ਬਾਕੀ ਸੁੱਕੀ ਲੱਕੜ ਵਾਂਗਰ ਖੜ੍ਹੇ ਨੇ ਸਾਰੇ, ਪਰ ਹੈਗੇ ਆ। ਇੱਦਾਂ ਆਪਾਂ ਨੂੰ ਇਹ ਨਹੀਂ ਰੱਖਣਾ ਚਾਹੀਦਾ ਮਨ ਦੇ ਵਿੱਚ ਕਿ ਨਹੀਂ ਯਾਰ ਦੋਸਤ ਹੈ ਹੀ ਨਹੀਂ ਕੋਈ, ਹੈਗੇ ਆ, ਗੁਰਮੁੱਖ ਵੀ ਹੈਗੇ, ਬਹੁਤ ਹੈਗੇ ਆ। ਅਸੀਂ ਢੂੰਡ ਕੀ ਰਹੇ ਹਾਂ, ਅਸੀਂ ਚੰਗੇ ਦੋਸਤ ਢੂੰਡ ਰਹੇ ਹਾਂ, ਗੁਰਮੁੱਖ ਦੋਸਤ ਢੂੰਡ ਰਹੇ ਹਾਂ, ਜਾਂ ਅਸੀਂ ਉਹ ਦੋਸਤ ਢੂੰਡ ਰਹੇ ਹਾਂ ਜਿਨ੍ਹਾਂ ਨੂੰ ਦੇਖ ਕੇ ਸਾਨੂੰ ਹੋਰ ਇਲਤਾਂ ਸੁੱਝਣ ਲੱਗ ਪੈਣ, ਅਸੀਂ ਹੋਰ ਇਲਤਾਂ ਕਰਨ ਲੱਗ ਜਾਈਏ। ਸਾਡੀ ਬਿਰਤੀ ਜਿਹੜੀ ਆ ਉਹ ਚੰਗੇ ਦੋਸਤਾਂ ਦੀ ਹੋਣੀ, ਸਾਨੂੰ ਇਹ ਕੁਛ ਆਪਣੇ ਬੱਚਿਆਂ ਨੂੰ ਵੀ ਸਿਖਾਲਣਾ ਚਾਹੀਦਾ ਹੈ। ਇਹ ਸੀ ਅੱਜ ਦਾ ਵਿਚਾਰ, ਉਮੀਦ ਰੱਖਦੇ ਹਾਂ ਕਿ ਤੁਹਾਨੂੰ ਪਸੰਦ ਆਇਆ ਹੋਵੇਗਾ। ਸੋ ਇੱਕ ਵਾਰੀ ਫਿਰ ਸਾਰੇ ਦੋਸਤਾਂ ਦਾ, ਸਰੋਤਿਆਂ ਦਾ ਸਵਾਗਤ, ਜਿਹੜੇ ਸਾਡੇ ਨਾਲ ਦੇਸ਼ ਵਿਦੇਸ਼ ਤੋਂ ਜੁੜਦੇ ਨੇ। ਮੈਂ ਛੇਤੀ ਛੇਤੀ ਰਸੀਦਾਂ ਦੇ ਸਕਦਾ ਹਾਂ, ਅਤੇ ਅੰਮ੍ਰਿਤਪਾਲ ਸਿੰਘ ਸਾਡੇ ਨਾਲ ਜੁੜੇ ਨੇ, ਭਾਰਤ ਨਿਊਜ਼ੀਲੈਂਡ ਤੋਂ ਸਾਡੇ ਨਾਲ ਸ਼ਾਮਿਲ ਹੋਏ ਨੇ, ਔਰ ਸਾਡੇ ਨਾਲ ਰਵੀ ਸਿੰਘ, ਅਮਨ ਸਿੱਧੂ, ਕੁਲਵਿੰਦਰ ਧਾਲੀਵਾਲ, ਦਲਜੀਤ ਸਿੰਘ ਢਿੱਲੋਂ ਭਾਜੀ ਅਤੇ ਅਮਨ ਸਿੱਧੂ, ਹਾਂਜੀ ਉਹ ਵੀ ਸਾਡੇ ਨਾਲ ਪ੍ਰੋਗਰਾਮ 'ਚ ਆ ਗਏ ਨੇ, ਭੁਪਿੰਦਰ ਸਿੰਘ ਥਿੰਦ, ਜਗਵੀਰ ਸੇਖੋਂ, ਰਾਜਵੀਰ ਸਿੰਘ ਵੜੈਂਚ, ਇਹ ਸਾਰੇ ਸਾਡੇ ਨਾਲ ਜੁੜ ਚੁੱਕੇ ਨੇ। ਅਤੇ ਟੈਲੀਗ੍ਰਾਮ ਦੇ ਰਾਹੀਂ ਵੀ ਭੁਪਿੰਦਰ ਜੰਡੂ ਜੀ, ਪਰਮਜੀਤ ਸਿੰਘ ਧਾਲੀਵਾਲ, ਜਸਵੰਤ ਰਾਏ ਪ੍ਰੋਗਰਾਮ 'ਚ ਸ਼ਾਮਿਲ ਨੇ। ਸੋ ਪਿਆਰਿਓ, ਹੁਣ ਇੱਕ ਆਪਾਂ ਗੀਤ ਤੁਹਾਨੂੰ ਸੁਣਾਉਣਾ ਆ, ਦੋਸਤੀ ਦਾ ਹੀ ਆ, ਪੰਮੇ ਦੁੰਮੇਵਾਲ ਦੀ ਆਵਾਜ਼ ਦੇ ਵਿੱਚ। ਅਤੇ ਇੱਕ ਵਾਰੀ ਫੇਰ ਦੱਸਦਾ ਕਿ ਜਦੋਂ ਇਹ ਪ੍ਰੋਗਰਾਮ ਸਾਡਾ ਚੱਲਦਾ ਆ ਅਤੇ ਆਹ ਮੈਸੇਜ ਸਕਰੀਨ 'ਤੇ ਆਏਗਾ ਜਦੋਂ ਮੈਂ ਗਾਣਾ ਲਾਵਾਂਗਾ, ਕਿਉਂਕਿ ਯੂਟਿਊਬ ਫੇਸਬੁੱਕ 'ਤੇ ਗਾਣਾ ਨਹੀਂ ਅਸੀਂ ਲਾ ਸਕਦੇ, ਇਸ ਕਰਕੇ ਤੁਹਾਨੂੰ ਇੱਕ ਮਿਊਜ਼ਿਕ ਬੈਕਗ੍ਰਾਉਂਡ ਮਿਊਜ਼ਿਕ ਸਕਰੀਨ 'ਤੇ ਦੇਖਣ ਅਤੇ ਸੁਣਨ ਨੂੰ ਮਿਲੇਗਾ। ਸੋ ਆਓ ਸੁਣਦੇ ਹਾਂ ਪੰਮੇ ਦੁੰਮੇਵਾਲ ਨੂੰ, ਗੀਤ ਬੜਾ ਪਿਆਰਾ ਹੈ ਜੀ, ਸਫਾ ਜੰਗ।
ਜਿੱਦੀ ਵੀ ਬੜੇ ਨੇ ਤੇ ਦਲੇਰ ਵੀ ਬੜੇ ਨੇ, ਐਂਟੀਆਂ ਦੀ ਜ਼ਿੰਦਗੀ ਲਈ ਨੇਰ ਵੀ ਬੜੇ ਨੇ, ਜਿੱਥੇ ਖੜ ਜਾਣ ਚੀਨ ਵਾਲੀ ਕੰਧ ਵਰਗੇ ਹੋਏ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਸਰੀਰ ਨੇ ਉਹਨਾਂ ਕੰਮ ਕੀਤਾ ਜਿਹਨੂੰ ਰੋਕਿਆ ਜ਼ਮੀਰ ਨੇ, ਕਰ ਕਰ ਮਿਹਨਤ ਕਮਾਇਆ ਸਰੀਰ ਨੇ ਉਹਨਾਂ ਕੰਮ ਕੀਤਾ ਜਿਹਨੂੰ ਰੋਕਿਆ ਜ਼ਮੀਰ ਨੇ, ਮਿੱਠੇ ਬੋਲਦੇ ਨੇ ਬੋਲ ਗੁਲਕੰਦ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਸਾਂਝੀ ਖਾਨਦਾਨੀ ਸਰਦਾਰ ਨੇ, ਕਈਆਂ ਤੇ ਇਨਾਮ ਰੱਖੇ ਹੋਏ ਸਰਕਾਰ ਨੇ, ਕਈਆਂ ਤੇ ਇਨਾਮ ਰੱਖੇ ਹੋਏ ਸਰਕਾਰ ਨੇ, ਕਈਆਂ ਤੇ ਇਨਾਮ ਰੱਖੇ ਹੋਏ ਸਰਕਾਰ ਨੇ, ਇੱਜ਼ਤਾਂ ਦੇ ਸਾਂਝੀ ਖਾਨਦਾਨੀ ਸਰਦਾਰ ਨੇ, ਕਈਆਂ ਤੇ ਇਨਾਮ ਰੱਖੇ ਹੋਏ ਸਰਕਾਰ ਨੇ, ਹਾਸੇ ਇਹਨਾਂ ਦੇ ਪੰਜਾਬ ਦੀ ਸੁਗੰਧ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਯਾਰਾਂ ਦੇ ਲਈ ਦਿਲ 'ਚ ਅਕਾਊਂਟ ਖੁੱਲੇ ਰੱਖਦੇ, ਡਾਲਰਾਂ ਦਾ ਮਹੀਨਾ ਬਰਾਉਣ ਲੱਗੇ ਥੱਕਦੇ, ਯਾਰਾਂ ਦੇ ਲਈ ਦਿਲ 'ਚ ਅਕਾਊਂਟ ਖੁੱਲੇ ਰੱਖਦੇ, ਡਾਲਰਾਂ ਦਾ ਮਹੀਨਾ ਬਰਾਉਣ ਲੱਗੇ ਥੱਕਦੇ, ਬਾਬੂ ਰਜ਼ਵ ਅਲੀ ਦੇ ਲਿਖੇ ਛੰਦ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਲਾ ਦੇਣ ਬਾਜੀਆਂ ਬਖਸ਼ ਦੇ ਨੀ ਪੰਮੇ ਜੋ ਕਰਨ ਦਗੇ ਬਾਜੀਆਂ, ਮਲਪੁਰ ਵਿੱਚ ਬੈਠੇ ਪਾਲੇ ਕੰਗ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ, ਮੋਢੇ ਉੱਤੇ ਰੱਖੇ ਸਫਾ ਜੰਗ ਵਰਗੇ ਸਾਰੇ ਯਾਰ ਨੇ,
ਜੀ ਗੀਤ ਸੁਣ ਰਹੇ ਸੀਗੇ ਅਸੀਂ ਪਾਲੇ ਕੰਗ ਦਾ ਲਿਖਿਆ ਹੋਇਆ, ਇਹ ਗੀਤ ਪੰਮੇ ਦੁੰਮੇਵਾਲ ਨੇ ਗਾਇਆ, ਸਾਡੇ ਇਲਾਕੇ ਦਾ ਬੰਦਾ ਹੈ ਜੀ ਪੰਮਾ ਦੁੰਮੇਵਾਲ, ਇਸ ਦੀ ਹਿਸਟਰੀ ਕਾਫੀ ਰੰਗਲੀ ਹੈ, ਰੰਗਲੀ ਦਾ ਮਤਲਬ ਇਹ ਹੈ ਕਿ ਕਾਫੀ ਦਰਦਨਾਕ ਵੀ ਹੈ ਅਤੇ ਕਾਫੀ ਸਟਰਗਲ ਵੀ ਕੀਤੀ ਹੈ ਮੁੰਡੇ ਨੇ, ਫਿਰ ਆਪਾਂ ਕਿਤੇ ਇਹਦੇ ਬਾਰੇ ਗੱਲਬਾਤ ਕਰਾਂਗੇ। ਤਾਂ ਹੋਰ ਵੀ ਅਸੀਂ ਗੱਲਾਂ ਬਾਤਾਂ ਕਰਨੀਆਂ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗਿਆਨੀ ਜੀ ਆ ਰਹੇ ਨੇ, ਬੜੀ ਛੇਤੀ ਸਾਡੇ ਨਾਲ ਜੁਆਇਨ ਕਰ ਰਹੇ ਨੇ ਕੈਨਬਰਾ ਤੋਂ। ਔਰ ਉਸ ਤੋਂ ਬਾਅਦ ਅਸੀਂ ਅੱਜ ਇੱਕ ਮੈਲਬਨ ਤੋਂ ਵੀ ਜਸਵਿੰਦਰ ਸਿੱਧੂ ਹੁਣਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਆਸਟ੍ਰੇਲੀਆ ਦੇ ਵਿੱਚ ਕਈ ਮਸਲੇ ਚੱਲਦੇ ਰਹਿੰਦੇ ਨੇ ਵਿਦੇਸ਼ਾਂ 'ਚ, ਖਾਸ ਕਰਕੇ ਸਿੱਖਾਂ ਨੂੰ ਜਿਹੜੇ ਆਉਂਦੇ ਨੇ, ਅਤੇ ਉਹਦੇ ਲਈ ਸਾਡਾ ਭਾਈਚਾਰਾ ਕਾਫੀ ਵਧੀਆ ਇਕੱਠਾ ਹੋ ਕੇ ਉਸ ਨੂੰ ਨਿਪਟਦਾ ਆ। ਅਤੇ ਚਾਹੇ ਕਿਰਪਾਨ ਇਸ਼ੂ ਹੋਵੇ, ਠਾਠੀ ਦਾ ਇਸ਼ੂ ਹੋਵੇ, ਪੁਲਿਸ ਦੇ ਵਿੱਚ ਹਥਿਆਰਾਂ ਦੀ ਗੱਲਬਾਤ ਹੋਵੇ, ਸੋ ਸਾਰਾ ਉਹ ਅਸੀਂ ਸ਼ੇਅਰ ਕਰਾਂਗੇ ਅੱਜ ਵਿਕਟੋਰੀਆ ਦੇ ਵਿੱਚ ਇੱਕ ਕੱਲ੍ਹ ਦੀ ਨਵੀਂ ਨਿਊਜ਼ ਚੱਲ ਰਹੀ ਆ ਉਸ ਦੇ ਬਾਰੇ। ਇਸ ਤੋਂ ਇਲਾਵਾ ਜਸਵਿੰਦਰ ਬਿੱਟਾ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ। ਲਓ ਜੀ, ਸਾਡੇ ਅੰਮ੍ਰਿਤਪਾਲ ਸਿੰਘ ਮਨਿਹਾਸ ਜੁੜ ਚੁੱਕੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰੇ ਸਰੋਤਿਆਂ ਨੂੰ। ਸਤਿ ਸ਼੍ਰੀ ਅਕਾਲ ਅੰਮ੍ਰਿਤ, ਅਤੇ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਅਤੇ ਭਾਰਤ ਨਿਊਜ਼ੀਲੈਂਡ ਤੋਂ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਵਰਿੰਦਰ ਸਿੰਘ ਕੈਨਬਰਾ ਵਾਲੇ ਵੀ ਜੁੜੇ ਨੇ, ਸੁਖਜਿੰਦਰ ਸਿੰਘ ਬਲਾਚੌਰ ਵਾਲੇ ਵੀ ਜੁੜੇ ਹੋਏ ਨੇ ਹੋਰਸ਼ਮ ਤੋਂ, ਅਤੇ ਸ਼ਿੰਦਾ ਖੜਕਟ ਅੰਕਲ ਸੁਰਿੰਦਰ ਸਿੰਘ ਜੀ ਉਹ ਵੀ ਸਾਡੇ ਨਾਲ ਪ੍ਰੋਗਰਾਮ 'ਚ ਜੁੜਦੇ ਨੇ ਜੀ ਆਇਆਂ ਨੂੰ। ਸੋ ਬੁਲਗੁਲਗੇ ਵਾਲਿਆਂ ਨੂੰ ਵੀ ਸਾਰਿਆਂ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਹੜੇ ਜੁੜਦੇ ਨੇ, ਅਤੇ ਸਾਰਿਆਂ ਦਾ ਸਵਾਗਤ ਹੈ। ਅਤੇ ਭੁਪਿੰਦਰ ਜੰਡੂ ਜੀ ਕੁਇਕਰ ਸਿੱਲ ਵਾਲੇ ਆਏ ਨੇ ਬਰਨਾਲੇ ਵਾਲੇ, ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ ਜੀ ਆਇਆਂ ਨੂੰ। ਈਮੇਲ ਦੇ ਜ਼ਰੀਏ ਸਾਡੇ ਬੜੇ ਸਤਿਕਾਰਤ ਵੱਡੇ ਵੀਰ ਜਸਜੋਤ ਸਿੰਘ ਜੀ ਜੁੜੇ ਨੇ, ਅਤੇ ਬ੍ਰਿਸਬਿਨ ਤੋਂ ਜੈਜ਼ ਪੌਲੀ ਵਾਲੇ, ਅਤੇ ਕਹਿੰਦੇ ਨੇ ਕਿ ਅੱਜ ਮੀਂਹ ਪੈ ਰਿਹਾ ਬ੍ਰਿਸਬਿਨ ਦੇ ਵਿੱਚ। ਹਾਂਜੀ ਹਾਂਜੀ, ਮੀਂਹ ਅੱਜ ਇੱਧਰ ਵੀ ਪੈ ਰਿਹਾ, ਦੱਸਿਆ ਵੀ ਸਾਰੇ ਵਰਲਡ 'ਚ ਮੀਂਹ ਅੱਜ ਪੈਣਾ ਆ, ਅਤੇ ਸਾਡੇ ਲਈ ਤਾਂ ਇਹੀ ਦੁਨੀਆ ਆ। ਅਤੇ ਬਹੁਤ ਬਹੁਤ ਧੰਨਵਾਦ ਪਰਮਜੀਤ ਸਿੰਘ ਧਾਲੀਵਾਲ, ਕੌਫ ਸਰਵਰ ਆਏ ਹੋਏ ਨੇ, ਅਤੇ ਉਹ ਮੀਂਹ ਤੋਂ ਭੱਜ ਕੇ ਇੱਧਰ ਨੂੰ ਆਏ ਹੋਣੇ, ਤਾਂ ਇੱਧਰ ਗਾਂ ਫਿਰ ਝੜੀ ਲੱਗੀ ਹੋਈ ਆ। ਕੋਈ ਨਹੀਂ, ਕਰਦੇ ਹਾਂ ਪਕੌੜਿਆਂ ਛਕੌੜਿਆਂ ਦਾ ਪ੍ਰਬੰਧ ਜੀ, ਅੱਜ ਮੂਡ ਜਿਹਾ ਇੱਦਾਂ ਬਣਦਾ ਜਾ ਰਿਹਾ, ਠੰਡਾ ਵੀ ਆ ਥੋੜ੍ਹਾ ਥੋੜ੍ਹਾ। ਅਤੇ ਭੁਪਿੰਦਰ ਸਿੰਘ ਸਾਡੇ ਨਾਲ ਜੁੜੇ ਨੇ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਕੀ ਹਾਲ ਚਾਲ ਹੈ ਪਿਆਰਿਓ, ਠੀਕ ਠਾਕ ਹੋ, ਬਹੁਤ ਵਧੀਆ। ਅਤੇ ਰਾਜਨਦੀਪ ਸਿੰਘ ਕੈਨਬਰਾ ਵਾਲੇ ਵੀ ਸਾਡੇ ਨਾਲ ਸ਼ਾਮਿਲ ਹੋ ਗਏ ਨੇ, ਅਤੇ ਕੁਲਵੀਰ ਸਿੰਘ ਸੰਧੂ ਐਡਮਿੰਟਨ ਵਾਲੇ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੁੰਦੇ ਨੇ। ਆਪ ਸਭ ਦਾ ਬਹੁਤ ਬਹੁਤ ਸਵਾਗਤ ਹੈ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜਦੇ ਹੋ। ਅਤੇ ਹੁਣ ਆ ਜਾਈਏ ਜੀ ਆਪਾਂ ਫੇਸਬੁੱਕ 'ਤੇ, ਅਤੇ ਆਰ ਐੱਸ ਵਰੈਂਚ ਹੁਣੀ ਸਾਡੇ ਨਾਲ ਪ੍ਰੋਗਰਾਮ 'ਚ ਜੁੜੇ ਸੀ, ਅਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਭੁਪਿੰਦਰ ਸਿੰਘ ਥਿੰਦ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ। ਜਗਵੀਰ ਸਿੱਖੋਂ ਵੀ ਸਾਰਿਆਂ ਨੂੰ ਫਤਿਹ ਬੁਲਾ ਰਹੇ ਨੇ, ਹਾਜ਼ਰੀ ਪ੍ਰਵਾਨ ਕਰੋ ਜੀ ਕਹਿੰਦੇ। ਰਵੀ ਸਿੰਘ ਜੀ ਕੀ ਹਾਲ ਚਾਲ ਹੈ ਪਿਆਰੇ, ਹੋ ਠੀਕ ਹੋ, ਚੜ੍ਹਦੀ ਕਲਾ। ਅਤੇ ਅਮਨ ਸਿੱਧੂ ਸਾਡੀ ਭੈਣ, ਉਹ ਵੀ ਪ੍ਰੋਗਰਾਮ 'ਤੇ ਜੁੜੀ ਆ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੀ ਆ। ਅਤੇ ਉਹਨਾਂ ਨੇ ਮੈਸੇਜ ਪਾਇਆ ਕਹਿੰਦੇ, ਪਰ ਬਹੁਤ ਸਾਰੀਆਂ ਚੀਜ਼ਾਂ ਨੂੰ ਇਨਸਾਨਾਂ ਨੂੰ ਚੁਣਨ ਦੀ ਸਮਝ ਦੀ ਬਸ ਸਮਕਤ ਬਖਸ਼ੇ ਵਾਹਿਗੁਰੂ, ਪਰ ਉਹ ਕਰਦਾ ਉਹ ਭੇਜਦਾ ਆਪੇ। ਹਾਂਜੀ, ਉਹ ਇੱਦਾਂ ਹੈ, ਸਮੱਤ ਤਾਂ ਦੇਖੋ ਉਹਨੇ ਹੀ ਬਖਸ਼ਣੀ ਆ, ਪਰ ਅਸੀਂ ਉਹਦੇ ਅੱਗੇ ਅਰਦਾਸ ਕਰੀਏ ਕਿ ਸਾਨੂੰ ਇਹ ਸਮੱਤ ਬਖਸ਼ੇ ਕਿ ਗੁਰਮੁਖ ਅਤੇ ਮਨਮੁਖ ਦੇ ਵਿੱਚ ਪਤਾ ਲੱਗ ਜਾਵੇ ਵੀ ਕਿਹੜਾ ਚੰਗਾ ਕਿਹੜਾ ਮਾੜਾ, ਅਸੀਂ ਉਹ ਤੋਂ ਫਿਰ ਸੇਧ ਲੈ ਸਕੀਏ। ਕੁਲਵਿੰਦਰ ਧਾਲੀਵਾਲ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ, ਅਤੇ ਉਹਨਾਂ ਨੇ ਵੀ ਬਹੁਤ ਸੋਹਣਾ ਮੈਸੇਜ ਪੰਜਾਬੀ 'ਚ ਲਿਖ ਕੇ ਭੇਜਿਆ, ਫੇਸਬੁੱਕ 'ਤੇ ਤੁਸੀਂ ਸਕਰੀਨ 'ਤੇ ਦੇਖ ਹੀ ਰਹੇ ਹੋ। ਕਹਿੰਦੇ, ਸਤਿ ਸ਼੍ਰੀ ਅਕਾਲ ਵੀਰ ਜੀ, ਉਹ ਆਪਣੀ ਆੜੀ ਨੂੰ ਕਿੱਥੇ ਰੱਖੋਗੇ, ਤੁਹਾਡੇ ਪਿੰਡ ਅੱਜ ਰੋਟੀ ਫੈਸਟੀਵਲ ਹੈ, ਉਸ ਬਾਰੇ ਵੀ ਚਾਨਣਾ ਪਾਓ ਜੀ। ਉਂਝ ਤਾਂ ਅਸੀਂ ਪਰੌਂਠੇ ਬਣਾ ਲਏ ਸ਼ਾਹ ਵੇਲੇ ਲਈ, ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆ ਰਹੇ ਹਾਂ ਵਿਦ ਹਰਮਨ ਰੇੜੂਆ। ਹਾਂ, ਇੱਧਰ ਕਰੀ ਫੈਸਟੀਵਲ ਚੱਲ ਰਿਹਾ ਨਾ, ਉਹ ਕਰੀ ਫੈਸਟੀਵਲ ਕਰਕੇ ਫਿਰ ਇੱਧਰ ਕਾਫੀ ਰਸ਼ ਹੈ, ਮੈਨੂੰ ਯਾਦ ਨਹੀਂ ਰਿਹਾ, ਮਾਫ਼ੀ ਚਾਹੁੰਦੇ ਹਾਂ। ਧਾਲੀਵਾਲ ਸਾਹਿਬ ਵੀ ਫਿਰ ਕਰੀ ਫੈਸਟੀਵਲ 'ਤੇ ਆਏ ਹੋਣੇ ਆ, ਅਤੇ ਕਰੀ ਫੈਸਟੀਵਲ ਅੱਜ ਮੀਂਹ ਆ, ਦੇਖ ਲਓ ਝੜੀ ਲੱਗੀ ਹੋਈ ਆ, ਮੈਨੂੰ ਲੱਗਦਾ ਕਿ ਅੱਜ ਜਿਹੜੀ ਆ ਰੋਟੀ ਬਣੀ ਬਣਾਈ ਰਹਿ ਜਾਣੀ ਆ, ਰੋਟੀ ਫੈਸਟੀਵਲ ਠੀਕ ਹੈ, ਕਰੀ ਫੈਸਟੀਵਲ ਰੋਟੀ ਫੈਸਟੀਵਲ ਕਹਿ ਰਹੇ ਨੇ। ਸੋ ਅੱਜ ਬਹੁਤ ਫਿਰ ਆਮਦ ਹੋਣੀ ਹੈ, ਬ੍ਰਿਸਬਨ ਤੋਂ ਕਈ ਮਿੱਤਰ ਪਿਆਰੇ ਆਏ ਹੋਣੇ ਨੇ, ਅਤੇ ਚਲੋ ਤੁਸੀਂ ਇੱਦਾਂ ਕਰੋ, ਪ੍ਰੋਗਰਾਮ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਕਿ ਕੀ ਕਰਨਾ ਹੁਣ ਇਸ ਮੀਂਹ ਦੇ ਵਿੱਚ। ਦਲਜੀਤ ਸਿੰਘ ਢਿੱਲੋਂ ਭਾਅ ਜੀ ਸਾਡੇ ਨਾਲ ਜੁੜੇ ਨੇ, ਅਤੇ ਕਹਿੰਦੇ ਕਿ ਵੈਰੀ ਗੁੱਡ ਮੈਸੇਜ, ਟੀ ਵੀ ਪ੍ਰੋਗਰਾਮ ਇਜ਼ ਰਨਿੰਗ ਗੁੱਡ, ਕੈਰੀ ਔਨ ਬ੍ਰਦਰ। ਹਾਂਜੀ ਭਾਅ ਜੀ, ਹੁਣ ਆਪਾਂ ਵੀ ਟੀ ਵੀ ਸਟਾਰ ਬਣ ਜਾਣਾ, ਤੁਸੀਂ ਵੀ, ਤੁਹਾਨੂੰ ਵੀ ਹੌਲੀ ਹੌਲੀ ਆਪਾਂ ਲੈ ਆਉਣਾ ਟੀ ਵੀ 'ਤੇ। ਪਰਵਿੰਦਰ ਸਿੰਘ ਪ੍ਰੋਗਰਾਮ 'ਚ ਜੁੜੇ ਨੇ, ਗੱਲਾਂ ਦਿਲ ਵਾਲੀਆਂ ਚੱਲ ਰਹੀਆਂ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸੁਖਜੀਵਨ ਗਰੇਵਾਲ ਜੀ ਆਓ ਜੀ ਪਿਆਰਿਓ, ਕੀ ਹਾਲ ਚਾਲ ਹੈ, ਕਹਿੰਦੇ ਤੁਹਾਡੀ ਕਿਤਾਬ ਮੰਦਾਵਣੀ ਸੁਣ ਰਹੇ ਹਾਂ ਅੱਜ ਕੱਲ੍ਹ, ਬਹੁਤ ਵਧੀਆ ਲਿਖਿਆ ਤੁਸੀਂ। ਬਹੁਤ ਬਹੁਤ ਧੰਨਵਾਦ ਜੀ। ਹਾਂਜੀ, ਉਹ ਸੁਹਾਵੀ ਐਪ ਜਿਹੜੀ ਹੈ ਨਾ, ਬਹੁਤ ਜ਼ਬਰਦਸਤ ਬਣਾਈ ਆ ਸਰ ਮੁਹੱਬਤ ਹੋਣਾ ਨੇ, ਅਤੇ 3-4 ਸਾਲ ਪਹਿਲਾਂ ਦੀ ਇਹ ਮੈਂ ਰਿਕਾਰਡ ਕੀਤੀ ਹੋਈ ਸੀ, ਅਤੇ ਇਹਨਾਂ ਨੇ ਜਦੋਂ ਮੇਰੇ ਨਾਲ ਆਈਡੀਆ ਸ਼ੇਅਰ ਕੀਤਾ ਤਾਂ ਮੈਂ ਕਿਹਾ ਦੇਖ ਸਰ ਮੁਹੱਬਤ ਆਪਾਂ ਇਸੇ ਪਲੇਟਫਾਰਮ 'ਤੇ ਪਹਿਲਾਂ ਰਿਲੀਜ਼ ਕਰਾਂਗੇ, ਕੋਈ ਚੱਕਰ ਨਹੀਂ, ਅਸੀਂ ਕਿਹੜੇ 'ਚੋਂ ਪੈਸੇ ਕਮਾਉਣੇ ਦਾ ਕੁਛ ਆ, ਆਪਾਂ ਤਾਂ ਇੱਕ ਚੀਜ਼ ਬਣਾਈ ਆ ਜਿਹੜੀ ਕਿਸੇ ਨੂੰ ਸਕੂਨ ਦਿੰਦੀ ਆ, ਰੂਹਾਨੀਅਤ ਨਾਲ ਜੋੜਦੀ ਆ, ਅਧਿਆਤਮ ਨਾਲ ਜੋੜਦੀ ਆ। ਅਤੇ ਬਹੁਤ ਚੰਗਾ ਲੱਗਾ ਤੁਸੀਂ ਉਹਨੂੰ ਸੁਣ ਰਹੇ ਹੋ, ਔਰ ਗਾਂ ਵੀ ਐਪਸ ਤੁਸੀਂ ਸ਼ੇਅਰ ਜ਼ਰੂਰ ਕਰਿਓ। ਵਿੱਪੀ ਰੂਪ ਰਾਵੀ, ਵਿੱਪੀ ਹੰਸਰਾ ਜੀ ਕੀ ਹਾਲ ਚਾਲ ਹੈ? ਅੱਜ ਕੱਲ੍ਹ ਦੋਸਤੀ ਵੀ ਲੈਣ ਦੇਣ ਵਾਲਾ ਰਿਸ਼ਤਾ ਬਣ ਗਿਆ ਜੀ, ਇੱਕ ਗਲਤੀ ਨਾਲ ਸਾਲਾਂ ਦੀ ਦੋਸਤੀ ਟੁੱਟ ਜਾਂਦੀ ਹੈ, ਦੋਸਤੀ ਹੋਰ ਵਧੀਆ ਬਣੀ ਰਹਿੰਦੀ ਹੈ ਜਦੋਂ ਤੁਸੀਂ ਇੱਕ ਦੂਜੇ ਤੋਂ ਦੂਰ ਰਹਿੰਦੇ ਹੋ। ਇਹ ਵੀ ਦੇਖਣ 'ਚ ਆਉਂਦਾ ਹੈ, ਜਿੰਨਾ ਤੁਸੀਂ ਨੇੜੇ ਹੋ ਜਾਓ ਨਾ, ਨੇੜੇ ਰਹੋ, ਉਹ ਦੋਸਤੀਆਂ ਜਿਹੜੀਆਂ ਨੇ ਉਹਨਾਂ 'ਚ ਦਰਾੜਾਂ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ, ਥਰਡ ਪਾਰਟੀਆਂ ਇੰਟਰਫੇਅਰ ਕਰਨ ਲੱਗਦੀਆਂ। ਹਰਪ੍ਰੀਤ ਰਾਜੂ ਮੰਗਲੀ ਜੀ, ਤੁਹਾਨੂੰ ਵੀ ਪ੍ਰੋਗਰਾਮ 'ਚ ਅਸੀਂ ਲੈਣਾ ਆ ਇੱਕ ਦਿਨ, ਅਤੇ ਗੱਲਾਂ ਤੁਹਾਡੀਆਂ ਸੁਣਨੀਆਂ ਨੇ, ਹੋ ਸਕਦਾ ਕੱਲ੍ਹ ਨੂੰ ਹੀ ਆਪਾਂ ਪ੍ਰੋਗਰਾਮ 'ਚ 10 ਮਿੰਟ ਲਾ ਲਈਏ। ਮੈਂ ਕਰਦਾ ਤੁਹਾਨੂੰ ਬਾਅਦ 'ਚੋਂ ਫੋਨ ਇਸ ਪ੍ਰੋਗਰਾਮ 'ਤੇ। ਅਤੇ ਕਹਿੰਦੇ ਕਿ ਮੈਲਬਨ ਮੀਂਹ ਨਹੀਂ ਹੈਗਾ ਅੱਜ, ਠੀਕ ਹੈ, ਅੱਜ ਤੁਹਾਡੇ ਹਿੱਸੇ ਦਾ ਅਸੀਂ ਇੱਧਰ ਲਿਆਂਦਾ ਬ੍ਰਿਸਬਨ ਅਤੇ ਕੋਫ ਸਰਵਰ। ਜਗਦੀਪ ਸਿੰਘ ਜੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਜਗਦੀਪ ਜੀ? ਠੀਕ ਠਾਕ ਹੋ? ਰਵੀ ਸਿੰਘ ਕਹਿੰਦੇ ਨੇ ਕਿ ਬਹੁਤ ਬਹੁਤ ਧੰਨਵਾਦ ਜੀ, ਬਹੁਤ ਵਧੀਆ। ਗੁਰਮੀਤ ਸਿੰਘ ਜੀ ਬਦਨੀ ਕਲਾਂ ਵਾਲੇ, ਹਾਂਜੀ, ਹਾਂਗਕਾਂਗ ਤੋਂ ਸਾਡੇ ਨਾਲ ਜੁੜਦੇ ਨੇ, ਕਹਿੰਦੇ ਚੰਗਾ ਲੱਗ ਰਿਹਾ ਜੀ ਤੁਹਾਨੂੰ ਦੇਖ ਕੇ, ਮੇਰੇ ਦਰਸ਼ਨ ਨਾਲ ਜੀ ਕਰਿਆ ਕਰੋ। ਅਤੇ ਖੈਰ ਸਾਡੇ ਨਾਲ ਕਾਫੀ ਸੱਜਣ ਜੁੜੇ ਨੇ, ਜਸਵਿੰਦਰ ਸਿੰਘ ਸਿੱਧੂ ਸਾਡੇ ਨਾਲ ਮੈਲਬਨ ਤੋਂ ਜੁੜੇ ਹੋਏ ਨੇ, ਉਹਨਾਂ ਨੇ ਜੁੜਨਾ ਹੈ ਪ੍ਰੋਗਰਾਮ 'ਚ ਆਉਣਾ, ਅਤੇ ਗਿਆਨੀ ਜੀ ਨੂੰ ਵੀ ਕਾਲ ਦੇ ਦੇਈਏ, ਫਿਰ ਉਹ ਵੀ ਆਪਣਾ ਕੰਪਿਊਟਰ ਬਾਲ ਲੈਣ, ਅਤੇ ਅਸੀਂ ਇੱਕ ਗੀਤ ਤੋਂ ਬਾਅਦ ਉਹਨਾਂ ਨੂੰ ਪ੍ਰੋਗਰਾਮ 'ਚ ਲੈਣਾ। ਅਤੇ ਪਰਮਜੀਤ ਸਿੰਘ ਕਹਿੰਦੇ ਕਰੀ ਫੈਸਟੀਵਲ ਕੈਂਸਲ ਹੋ ਗਿਆ ਜੀ, ਹਾਂਜੀ ਹਾਂਜੀ, ਉਹ ਤਾਂ ਕੈਂਸਲ ਹੋਣਾ ਹੀ ਸੀ, ਇੰਨਾ ਹੁਣ ਮੀਂਹ ਜਿਹੜਾ ਆ ਉਹ ਪੈ ਰਿਹਾ ਤਾਂ ਕੁਛ ਨਾ ਕੁਛ ਤਾਂ ਹੋਣਾ ਹੀ ਆ, ਫਿਰ ਤੁਹਾਨੂੰ ਪਤਾ ਹੀ ਆ। ਬਹੁਤ ਬਹੁਤ ਧੰਨਵਾਦ ਜੀ ਸਾਰੇ ਸਰੋਤਿਆਂ ਦਾ ਜਿਹੜੇ ਸਾਡੇ ਨਾਲ ਜੁੜੇ ਨੇ, ਸਾਂਝਾਂ ਪਾ ਰਹੇ ਨੇ, ਮੈਸੇਜ ਪਾ ਰਹੇ ਨੇ। ਅਤੇ ਅੱਜ ਚਲੋ ਇੱਕ ਹੋਰ ਗੀਤ ਸੁਣਦੇ ਹਾਂ, ਅਤੇ ਗੀਤ ਤੋਂ ਉਸ ਪਾਰ ਫਿਰ ਆਪਾਂ ਗਿਆਨੀ ਜੀ ਨੂੰ ਪ੍ਰੋਗਰਾਮ 'ਚ ਲੈ ਕੇ ਆਉਂਦੇ ਹਾਂ। ਅਤੇ ਰਜਿੰਦਰ ਸਿੰਘ ਜਲੌਂਗ ਤੋਂ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਗੋਲੀ ਮਾਰੋ ਇਹੋ ਜਿਹੇ ਬਨੋਟੀ ਯਾਰ ਦੇ, ਫਿਲਮਾਂ ਆ ਰਹੀਆਂ ਨੇ ਯਾਰੀਆਂ ਦੀਆਂ, ਸੁੱਚਾ ਸੂਰਮਾ ਫਿਲਮ ਆ ਰਹੀ, ਬੱਬੂ ਮਾਨ ਦੀ ਕਹਿੰਦੇ ਵਧੀਆ ਫਿਲਮ ਹੈ। ਅਤੇ ਇੱਕ ਹੋਰ ਫਿਲਮ ਦੀ ਗੱਲ ਕਰਾਂਗੇ, ਮੌਲਾ ਜੱਟ ਰਿਲੀਜ਼ ਹੋ ਰਹੀ ਹੈ 2 ਅਕਤੂਬਰ ਨੂੰ, ਕਿਆ ਬਾਤ ਹੈ, ਫਿਲਮ ਉਹ ਦੇਖਣ ਵਾਲੀ ਹੈ, ਪਰ ਸਿਰਫ ਪੰਜਾਬ 'ਚ ਰਿਲੀਜ਼ ਹੋ ਰਹੀ ਹੈ। ਚਲੋ ਇੱਕ ਗੀਤ ਸੁਣਦੇ ਹਾਂ, ਅਤੇ ਗੀਤ ਤੋਂ ਉਸ ਪਾਰ ਫਿਰ ਆਪਾਂ ਗੱਲਾਂ ਬਾਤਾਂ ਕਰਾਂਗੇ ਜੀ। money।
ਇਹੋ ਜੇ ਬਨੌਟੀ ਯਾਰ ਦਾ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦਾ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਜਿੰਦ ਨੂੰ ਜਵੰਦੇ ਤੋਂ ਬਚਾਉਣਾ ਸੌਖਾ ਨਹੀਂ ਸੁੱਚਾ ਪਿੰਡ ਆਵੇ ਨਾ ਦਲੀਲ ਧਾਰ ਦੇ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ ਗੋਲੀ ਮਾਰੋ ਇਹੋ ਜੇ ਬਨੌਟੀ ਯਾਰ ਦੇ
ਇਸ ਪ੍ਰੋਗਰਾਮ ਨੂੰ ਸਪੌਂਸਰ ਕਰਨ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ।
ਨਵੀਂ ਐਡਵਾਂਸ ਅਤੇ ਫਾਸਟ ਜਨਰੇਸ਼ਨ ਦਾ ਬੈਸਟ ਫਰੈਂਡ ਇੰਸਟਾਰਮਿਟ, ਜਿੱਥੇ ਤੁਸੀਂ ਬੜੇ ਸਿਕਿਓਰ ਤਰੀਕੇ ਨਾਲ, ਬੜੀ ਆਸਾਨੀ ਨਾਲ, ਬਹੁਤ ਜਲਦੀ ਅਤੇ ਬੈਸਟ ਰੇਟਸ ਤੇ ਪੈਸੇ ਇੰਡੀਆ ਜਾਂ ਹੋਰ ਕੰਟਰੀਜ਼ ਵਿੱਚ ਭੇਜ ਸਕਦੇ ਹੋ। ਸਿਕਿਓਰ ਐਂਡ ਈਜ਼ੀ ਵੇ ਨਾਲ ਪੈਸੇ ਭੇਜਣ ਲਈ ਅੱਜ ਹੀ ਐਪ ਡਾਊਨਲੋਡ ਕਰੋ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦਿਲ ਵਾਲੀ ਗੱਲ, ਵੀਕਐਂਡ ਚੱਲ ਰਿਹਾ ਔਰ ਸ਼ਨਿਚਰਵਾਰ ਅੱਜ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ, ਅਮਰੀਕਾ ਦੇ ਵਿੱਚ ਅੱਜ ਸ਼ੁੱਕਰਵਾਰ ਸ਼ਾਮਾਂ ਪੈ ਰਹੀਆਂ ਨੇ। ਗੁਰਿੰਦਰ ਸਿੰਘ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਔਰ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਸਾਰੇ ਸਰੋਤਿਆਂ ਦਾ ਇੱਕ ਵਾਰੀ ਫੇਰ ਸਵਾਗਤ ਦੇਸ਼ ਵਿਦੇਸ਼ ਤੋਂ, ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਅਤੇ ਉੱਧਰ ਸਾਡੇ ਨਾਲ ਸਾਡੇ ਸਤਿਕਾਰਤ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸ਼ਾਮਿਲ ਹੋ ਚੁੱਕੇ ਨੇ ਅਤੇ ਉਹਨਾਂ ਦਾ ਵੀ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਤਾਇਆ ਜੀ ਸਤਿ ਸ਼੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ।
ਤੁਹਾਡੇ ਰਾਹੀਂ ਤੁਹਾਡੇ ਸਾਰੇ ਸਰੋਤਿਆਂ ਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ।
ਜੀ ਜੀ ਆਇਆਂ ਨੂੰ। ਅਤੇ ਤੁਸੀਂ ਅੱਜ ਨਵੀਂ ਲੋਕੇਸ਼ਨ ਤੋਂ ਜੁੜ ਰਹੇ ਹੋ, ਪਿੱਛੇ ਅਲਮਾਰੀ ਹੈ ਨਹੀਂ, ਤੁਹਾਡਾ ਸਮਾਨ ਹੈ ਨਹੀਂ ਅਤੇ
ਝੱਗਾ ਵੀ ਨਹੀਂ ਟੰਗਿਆ ਹੋਇਆ
ਜਿਹੜਾ ਮੈਂ ਲੁਹਾਣਾ ਉਹਨਾਂ। ਤਾਇਆ ਜੀ ਵੈਸੇ ਚਲੋ ਤੁਸੀਂ ਆਪੇ ਪਹਿਲਾਂ ਦੱਸ ਦਿਓ ਤੁਸੀਂ ਕਿੱਥੇ ਹੋ, ਨਹੀਂ ਤਾਂ ਫਿਰ ਸਾਡੇ ਬੰਦੇ ਤਾਂ ਥਾਂ ਥਾਂ 'ਤੇ ਬੈਠੇ ਹੀ ਨੇ।
ਤੁਸੀਂ ਦਰਅਸਲ ਨਾ ਮੇਰੇ ਮਗਰ ਲਾਈ ਹੋਈ ਆ, CID ਲਾਈ ਹੋਈ ਆ ਗੁਪਤ, ਮੇਰੇ ਕੋਲ ਮੈਨੂੰ ਤੇ ਉਮੀਦ ਨੀ ਵੀ ਮੇਰੇ ਕੋਲ ਇੰਨਾ ਖਤਰਾ ਹੋਵੇ ਤੁਹਾਨੂੰ। ਪਰ ਮੈਂ ਨਾ ਗੁਰੂ ਘਰ ਦੇ ਵਿੱਚ ਬੈਠਾ ਆ ਕੈਨਬਰਾ, ਸੋਹਣੇ ਦੇਸ਼ ਦੀ ਸੋਹਣੀ ਰਾਜਧਾਨੀ ਦੇ ਵਿੱਚ, ਸੋਹਣੇ ਗੁਰਦੁਆਰੇ, ਤੇ ਹੁਣ ਸੰਗਤ ਵੱਧ ਗਈ ਆ ਤੇ ਗੁਰਦੁਆਰੇ ਦਾ ਹਾਲ ਛੋਟਾ ਪੈਣ ਲੱਗ ਪਿਆ ਤੇ ਹੁਣ ਮੈਂ ਨੀਹਾਂ ਪੁੱਟੀਆਂ ਜਾ ਰਹੀਆਂ ਤੇ ਨਵੀਂ ਵਿਸ਼ਾਲ ਬਿਲਡਿੰਗ ਜਿਹੜੀ ਹੈ ਉਹ ਇਸ ਰਾਜਧਾਨੀ ਦੇ ਦਰਜੇ ਦੀ ਇਹਦੇ ਨਾਲ ਮੈਚ ਕਰਦੀ ਇੱਥੇ ਇਮਾਰਤ ਜਿਹੜੀ ਹੈ ਉਹ ਸੰਗਤਾਂ ਨੇ ਉਸਾਰਨ ਦਾ ਉੱਦਮ ਜਿਹੜਾ ਉਹ ਆਰੰਭਿਆ ਹੋਇਆ ਵਾ
ਜੀ।
ਤੇ ਉਹ ਜ਼ੋਰ ਸ਼ੋਰ ਨਾਲ ਮਸ਼ੀਨਾਂ ਚੱਲ ਰਹੀਆਂ ਨੇ, ਬੁਰਜੀਆਂ ਭਰੀਆਂ ਜਾ ਰਹੀਆਂ ਨੇ ਸੀਮੈਂਟ ਨਾਲ ਕੰਕਰੀਟ ਨਾਲ। ਜੇ ਵੇਖੋ ਸਤਿਗੁਰੂ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਤੇ ਹਾਂਜੀ
ਤਾਇਆ ਜੀ, ਕੱਲ ਨਾ ਵਰਿੰਦਰ ਸਿੰਘ ਹੁਣੀ ਕੈਨਵਰਾ ਤੋਂ ਮੈਨੂੰ ਨਾ ਫੋਟੋ ਖਿੱਚ ਕੇ ਭੇਜੀ, ਨਾਲੇ ਮੈਸੇਜ ਪਾਇਆ, ਕਹਿੰਦੇ ਗਿਆਨੀ ਜੀ ਤਾਂ ਇੱਥੇ ਘੁੰਮਦੇ ਨੇ ਕੈਨਵਰਾ ਦੇ ਵਿੱਚ, ਜੇ ਨਾਲੇ ਫੋਟੋ ਸਬੂਤ ਸਮੇਤ ਪਾਇਆ, ਕਹਿੰਦੇ ਜੇ ਇਜਾਜ਼ਤ ਹੋਵੇ ਤਾਂ ਤੁਹਾਡੀ ਗੱਲ ਕਰਾਉਣਾ, ਤੁਸੀਂ ਕੱਲ੍ਹ ਨੂੰ ਪ੍ਰੋਗਰਾਮ ਕਰਨਾ, ਕਿਤੇ ਮਿਸ ਨਾ ਹੋ ਜਾਏ। ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਮੈਂ ਕਿਹਾ ਵੀ ਤੁਸੀਂ ਬੜੇ ਫਿਕਰਮੰਦ ਹੋ ਪ੍ਰੋ। ਕਹਿੰਦੇ ਅਸੀਂ ਉਹਨਾਂ ਦੀਆਂ ਗੱਲਾਂ ਸੁਣਦੇ ਹਾਂ, ਸਾਨੂੰ ਬਹੁਤ ਫਿਕਰ ਹੈ, ਜੇ ਕਹਿੰਦੇ ਇਜਾਜ਼ਤ ਹੋਵੇ ਤਾਂ ਮੈਂ ਆਪਣੇ ਘਰ ਲੈ ਜਾ, ਉਹਨਾਂ ਤੋਂ ਪ੍ਰੋਗਰਾਮ ਕਰਾ ਕੇ ਫਿਰ ਛੱਡ ਦਾਂਗਾ ਐਨ ਸਾਰੀ ਸੈਟਿੰਗ ਕਰਾ ਕੇ। ਅਤੇ ਮੈਂ ਕਿਹਾ ਦੇਖੋ ਤੁਸੀਂ ਇੱਥੇ ਤਾਇਆ ਜੀ ਨਾਲ, ਫਿਰ ਉਹਨਾਂ ਨੇ ਗੱਲ ਕਰਾਈ, ਬੜਾ ਚੰਗਾ ਲੱਗਿਆ। ਅਤੇ ਫਿਰ ਤਾਂ ਹੀ ਮੈਂ ਤੁਹਾਨੂੰ ਫੋਨ ਕੀਤਾ ਸੀ, ਮੈਂ ਕਿਹਾ ਮੈਨੂੰ ਪਤਾ ਲੱਗ ਗਿਆ ਜੀ ਤੁਸੀਂ ਕੈਨਬਰਾ 'ਚ। ਉਸ ਵੇਲੇ ਤੁਸੀਂ ਸੁੱਖ ਆਸਣ ਕਰ ਰਹੇ ਸੀਗੇ ਜਦੋਂ ਮੈਂ ਫੋਨ ਕੀਤਾ ਉਹਨਾਂ ਨੂੰ, ਅਤੇ ਉਹਨਾਂ ਨੇ ਮੈਨੂੰ
ਦੱਸਿਆ। ਨਾਲੇ ਬੀਬਾ ਮਨਜੀਤ ਕੌਰ ਉਹਨਾਂ ਦੀ ਸਿੰਘਣੀ, ਉਹ ਵੀ ਨਾਲ ਸੀਗੇ।
ਹਾਂਜੀ।
ਤੇ ਉਹ ਕਹਿੰਦੇ ਤਾਇਆ ਜੀ ਕੋਈ ਨਵੀਂ ਕਿਤਾਬ ਨੀ ਲਿਖੀ? ਮੈਂ ਕਿਹਾ ਵੀ ਤੁਸੀਂ ਪਹਿਲੀਆਂ ਪੜ੍ਹ ਲਈਆਂ? ਕਹਿੰਦੇ ਪਹਿਲੀਆਂ ਜਿੰਨੀਆਂ ਪਹਿਲੀਆਂ ਪੜ੍ਹ ਲਈਆਂ। ਫਿਰ ਉਹ ਮੈਂ ਲੇਟੈਸਟ ਕਿਤਾਬ ਉਹਨਾਂ ਨੂੰ ਭੇਟਾ ਕੀਤੀ।
ਹਾਂਜੀ ਹਾਂਜੀ, ਨਹੀਂ ਠੀਕ ਹੈ। ਅਤੇ ਆਪਾਂ ਨਾ ਨਾਲ ਦੀ ਨਾਲ ਸਾਂਝਾਂ ਵੀ ਪਾਉਣੀਆਂ ਨੇ। ਇੱਧਰ ਪਹਿਲਾਂ ਗੁਰਿੰਦਰ ਸਿੰਘ ਹੁਣੀ ਅਮਰੀਕਾ ਪਹੁੰਚੇ ਹੋਏ, ਫੋਟੋਆਂ ਸ਼ੇਅਰ ਕਰ ਰਹੇ ਨੇ, ਥੋੜ੍ਹੀ ਦੇਰ ਤੱਕ ਮੈਂ ਕਰਦਾ। ਸੁਖਜੀਵਨ ਗਰੇਵਾਲ ਹੁਣੀ ਵੀ ਸਾਡੇ ਨਾਲ ਜੁੜੇ, ਕਹਿੰਦੇ ਮੈਂ ਤੁਹਾਡੀ ਐਪ 'ਤੇ ਚੱਲਿਆ ਸਿੱਧੂ ਸਾਹਿਬ, ਕਿਉਂਕਿ ਫੇਸਬੁੱਕ 'ਤੇ ਗਾਣੇ ਨਹੀਂ ਚੱਲਦੇ। ਹਾਂਜੀ ਹਾਂਜੀ, ਬਿਲਕੁਲ ਇਹ ਸਮੱਸਿਆ ਹੈ। ਅਤੇ ਸਾਡੇ ਨਾਲ ਰਜਿੰਦਰ ਕੌਰ, ਡਾਕਟਰ ਰਜਿੰਦਰ ਕੌਰ ਜੁੜੇ ਹੋਏ ਨੇ, ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਜੀ ਪ੍ਰੋਗਰਾਮ ਦੇ ਵਿੱਚ। PhD ਨੇ ਇਹ, ਅਤੇ ਦੱਸਿਓ ਜੀ ਤੁਸੀਂ ਕਿੱਥੋਂ ਸਾਡੇ ਨਾਲ ਜੁੜਦੇ ਹੋ, ਤਾਂ ਕਿ ਅਸੀਂ ਥੋੜ੍ਹੀ ਲੋਕੇਸ਼ਨ ਦਾ ਵੀ ਸਾਨੂੰ ਪਤਾ ਲੱਗ ਜਾਵੇ, ਕਿ ਸ਼ਹਿਰ ਦਾ ਨਾਂ ਵੀ ਨਾਲ ਲੈ ਦਿਆ ਕਰੀਏ। ਰਵਿੰਦਰ ਸਿੰਘ ਮੈਲਬਨ ਤੋਂ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਗਿਆਨੀ ਜੀ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਗੁਰਮਿੰਦਰ ਸਿੰਘ, ਹਾਂਜੀ ਗੁਰਮਿੰਦਰ ਸਿੰਘ ਸਾਡੇ ਇੰਸਟਾਰਮਿੰਟ ਵਾਲੇ, ਉਹ ਦੱਸ ਰਹੇ ਨੇ ਕਿ 58 ਰੁਪਏ ਹੋ ਗਿਆ ਜੀ ਡਾਲਰ ਦਾ ਰੇਟ। ਤਾਇਆ ਜੀ ਦੇਖ ਲਓ ਕਿੰਨੇ ਰੁਪਈਏ ਮਿਲਣ ਲੱਗ ਪਏ।
ਇੱਥੇ ਭਰਪੂਰ ਸਿੰਘ ਹੁੰਦਾ ਸੀ, ਉਹ ਕੈਨੇਡਾ ਚਲਿਆ ਗਿਆ। ਉਹ ਕਹਿੰਦਾ ਹੁੰਦਾ ਸੀ ਡਾਲਰ ਡਿੱਗ ਪੈਣਾ, ਇੰਡੀਆ ਖੁੱਲ ਜਾਣਾ।
ਅੱਛਾ।
ਕਹਿੰਦੇ ਵੀ ਛੇਤੀ ਤੋਂ ਛੇਤੀ ਇੰਡੀਆ ਦੇ ਰੁਪਏ ਜਿਹੜਾ ਵਟਾ ਲਓ, ਡਾਲਰ ਡਿੱਗ ਪੈਣਾ, ਇੰਡੀਆ ਖੁੱਲ ਜਾਣਾ, ਵੀ ਇੰਡੀਆ 'ਚ ਤੁਹਾਨੂੰ ਜਾਣ ਦੀ ਆਗਿਆ ਮਿਲ ਜਾਣੀ ਹੈ।
ਠੀਕ ਹੈ। ਹਾਂਜੀ, ਅਤੇ ਇਹ ਵੀ ਆਪਣੇ ਗੁਰਮਿੰਦਰ ਸਿੰਘ ਹੁਣੀ ਵੀ ਬਹੁਤ ਵਧੀਆ ਰੇਟ ਦੇ ਰਹੇ ਨੇ, ਅਤੇ ਇਹ ਸਾਡੇ ਨਾਲ ਸਪੋਂਸਰ ਵੀ ਕਰ ਰਹੇ ਨੇ। ਬਹੁਤ ਬਹੁਤ ਧੰਨਵਾਦ। ਇੰਸਟਾਰਮਿੰਟ ਐਪ ਦੇ ਰਾਹੀਂ ਤੁਸੀਂ ਭੇਜ ਸਕਦੇ ਹੋ, ਇਹਨਾਂ ਨਾਲ ਸੰਪਰਕ ਕਰ ਲਓ। ਸੋ ਤਾਇਆ ਜੀ,
ਮੈਨੂੰ ਕਹਿੰਦੀ ਕੋਈ ਕੱਲ੍ਹ ਹੀ ਪੁੱਛ ਰਿਹਾ ਸੀ ਕਿੰਨਾ ਆ, ਮੈਂ ਕਿਹਾ ਵੀ 50 ਤੋਂ ਉੱਤੇ ਆ। ਮੈਂ ਕਿਹਾ ਜੇ ਹਿਸਾਬ ਲਾਉਣਾ ਤਾਂ ਰਫਲੀ 50 ਹੀ ਲਾ ਦਿੰਦਾ, ਤੁਸੀਂ ਤਾਂ ਅੱਜ 8 ਵਧਾ ਤਾ।
8 ਦੇ ਹੁਣ ਤੁਸੀਂ 60 ਨਾਲ ਆਇਆ ਕਰੋ, 60 ਨਾਲ। ਜਵਾਨ ਸੀ, 25 ਤੋਂ ਸ਼ੁਰੂ ਹੋਇਆ ਸੀਗਾ ਜਦ ਆਸਟ੍ਰੇਲੀਆ ਆਏ। ਤੇ
ਮੈਂ ਜਦੋਂ ਆਇਆ 79 ਚ, ਉਦੋਂ 7 ਰੁਪਏ ਕੁਝ ਪੈਸੇ ਸੀਗੇ।
ਹਾਂਜੀ।
ਤੇ ਆਸਟ੍ਰੇਲੀਆ ਦਾ ਡਾਲਰ ਇੰਨਾ ਵੱਡਾ ਸੀਗਾ ਵੀ ਅਮਰੀਕਾ ਦਾ ਡਾਲਰ, $1 $0.25 ਆਸਟ੍ਰੇਲੀਆ ਦੇ $1 ਦੇ ਬਰਾਬਰ ਹੁੰਦਾ ਸੀ।
ਹਾਂਜੀ। ਸੋ ਤਾਇਆ ਜੀ ਤੁਹਾਡੀ ਵੀ ਮਤਲਬ ਉਮਰ ਦੇ ਹਿਸਾਬ ਨਾਲ ਇਹ ਵੱਧ ਰਿਹਾ ਵੀ ਜਿੱਦਾਂ ਜਿੱਦਾਂ ਸਾਲ ਵੱਧ ਰਹੇ ਨੇ, ਹਨਾ। ਖੈਰ ਆਪਾਂ ਥੋੜੇ ਮੁੱਦੇ
ਕਰਨੀਆਂ ਹੋਣਗੀਆਂ ਤੁਹਾਨੂੰ।
ਹਾਂਜੀ, ਥੋੜੇ ਆਪਾਂ ਮੁੱਦਿਆਂ ਤੇ ਆਈਏ। ਪਿਛਲੇ ਹਫਤੇ ਮਾਫੀ ਚਾਹੁੰਦੇ, ਪ੍ਰੋਗਰਾਮ ਨਹੀਂ ਹੋ ਸਕਿਆ ਸੀਗਾ, ਤੇ ਆਪਾਂ 3 ਗੱਲਾਂ ਕਰਨੀਆਂ ਨੇ, ਸਾਡੇ ਕੋਲ ਟਾਈਮ ਹੈਗਾ ਆ ਤਕਰੀਬਨ ਅੱਧਾ ਘੰਟਾ ਹੀ। ਤੇ ਇਹਦੇ ਵਿੱਚ ਇੱਕ ਗੁਰੂ ਅੰਗਦ ਪਾਤਸ਼ਾਹ ਜੀ ਦੀ ਗੁਰਿਆਈ ਦੀ ਗੱਲ ਕਰਨੀ ਆ, ਤੇ ਇੱਕ ਦੋ ਮਸਲੇ ਹੋਰ ਨੇ ਉਹਨਾਂ ਦੇ ਬਾਰੇ ਗੱਲ ਕਰਨੀ। ਪਹਿਲਾਂ ਤਾਂ ਤੁਸੀਂ ਸਾਡੇ ਸਰੋਤਿਆਂ ਨਾਲ ਸਾਡੇ ਸਾਂਝ ਪਾਓ ਕਿ ਪਿਛਲੇ ਹਫਤੇ ਜੋਤੀ ਜੋਤ ਦਿਵਸ ਅਸੀਂ ਉਹਦੇ ਬਾਰੇ ਗੱਲ ਕੀਤੀ ਸੀ ਐਤਵਾਰ ਨੂੰ, ਸ਼ਨਿਚਰਵਾਰ ਨੂੰ। ਤੇ ਉਹ ਤੋਂ ਪਹਿਲਾਂ ਦੋ ਤਿੰਨ ਦਿਨ ਪਹਿਲਾਂ ਗੁਰੂ ਅੰਗਦ ਪਾਤਸ਼ਾਹ ਜੀ ਦਾ ਗੁਰਿਆਈ ਦਿਵਸ ਸੀਗਾ, ਜਾਣੀ ਕਿ ਗੁਰੂ ਪਹਿਲੇ ਗੁਰੂ ਨੇ ਦੂਜੇ ਗੁਰੂ ਨੂੰ ਗੁਰਗੱਦੀ ਬਖਸ਼ੀ ਸੀ। ਇਹਦੇ ਘਟਨਾਕ੍ਰਮ ਬਾਰੇ ਸਾਂਝ ਪਾਓ ਸਾਡੇ ਨਾਲ।
ਇਹ ਬੜਾ ਸੋਹਣਾ ਭਾਈ ਬਲਵਾਨ ਰਾਏ ਬਲਵੰਡ ਤੇ ਸੱਤਾ ਜੀ ਨੇ, ਉਹਨਾਂ ਨੇ ਦੋਵਾਂ ਨੇ ਇੱਕ 8 ਪੌੜੀਆਂ ਵਾਲੀ ਵਾਰ ਲਿਖੀ ਹੈ।
ਹਾਂਜੀ।
ਜਿਹਦੇ ਵਿੱਚੋਂ ਜ਼ਿਆਦਾ ਹਿੱਸਾ ਜਿਹੜਾ ਆ ਉਹ ਸਤਿਗੁਰੂ ਅੰਗਦ ਸਾਹਿਬ ਦੇ ਗੁਰਗੱਦੀ ਬਖਸ਼ਣ ਦਾ, ਉਹਨਾਂ ਦਾ ਦੇ ਜੀਵਨ ਬਾਰੇ ਜ਼ਿਆਦਾ ਉਹਦੇ ਵਿੱਚ ਜ਼ਿਕਰ ਆ। ਤੇ ਕਿਉਂਕਿ 7 ਸਾਲ ਤੱਕ ਸਤਿਗੁਰੂ ਦੇ ਦਰਬਾਰ ਵਿੱਚ ਸੇਵਾ ਕੀਤੀ ਹੈ ਭਾਈ ਲਹਿਣਾ ਜੀ ਨੇ, ਖਡੂਰ ਸਾਹਿਬ ਦੇ ਪਿੰਡ ਦੇ ਸਨ, ਤੇ ਵਪਾਰੀ ਸਨ, ਮਾਤਾ ਦੇ ਉਪਾਸ਼ਕ ਸਨ, ਤੇ ਹਰ ਸਾਲ ਸੰਗ ਲੈ ਕੇ ਪਹਿਲਾਂ ਇਹਨਾਂ ਦੇ ਪਿਤਾ ਜੀ ਵੈਸ਼ਨੋ ਦੇਵੀ ਜਾਇਆ ਕਰਦੇ ਸਨ, ਫਿਰ ਉਹਨਾਂ ਦੀ ਚਲਾਣਾ ਕਰਨ ਤੋਂ ਬਾਅਦ ਭਾਈ ਲਹਿਣਾ ਜੀ ਜਾਣਾ ਸ਼ੁਰੂ ਹੋ ਗਿਆ ਸੰਘ ਦੇ ਆਗੂ ਬਣ ਕੇ। ਤੇ ਇਹਨਾਂ ਦੇ ਪਿੰਡ ਦੇ ਵਿੱਚ ਖਡੂਰ ਦੇ ਵਿੱਚ ਹੀ ਭਾਈ ਜੋਧ ਨਾਮੀ ਇੱਕ ਗੁਰੂ ਨਾਨਕ ਸਾਹਿਬ ਜੀ ਦਾ ਸਿੱਖ ਰਹਿੰਦਾ ਸੀ, ਕਿਉਂਕਿ ਪ੍ਰਗਟ ਭਈ ਸਗਲੇ ਜੁਗੇ ਅੰਤਰ ਗੁਰੂ ਨਾਨਕ ਕੀ ਵਡਿਆਈ, ਤੇ ਸਾਰੇ ਸੰਸਾਰ ਦੇ ਵਿੱਚ ਗੁਰੂ ਨਾਨਕ ਸਾਹਿਬ ਦਾ ਨਾਮ ਜਿਹੜਾ ਉਹ ਚੱਲਦਾ ਸੀ, ਤੇ ਉਹਦੇ ਪਾਸੋਂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਭਾਈ ਲਹਿਣਾ ਜੀ ਸੁਣ ਚੁੱਕੇ ਹੋਏ ਸਨ, ਤੇ ਇਸ ਤਰ੍ਹਾਂ ਹੀ ਸੰਗ ਨੂੰ ਜਾ ਰਹੇ ਸਨ। ਆਪਾਂ ਬਰੀਫ ਜੀ ਗੱਲ ਕਰਨੀ ਹੈ, ਸੰਗ ਨੂੰ ਲੈ ਕੇ ਵੈਸ਼ਨੋ ਦੇਵੀ ਨੂੰ ਜੰਮੂ ਵੱਲ ਨੂੰ ਜਾ ਰਹੇ ਸਨ, ਤੇ ਕਰਤਾਰਪੁਰ ਦੇ ਜਦੋਂ ਨੇੜੇ ਆਏ ਤੇ ਵਿਚਾਰ ਆਇਆ ਵੀ ਮੈਂ ਨਾਨਕ ਤਪੇ ਦਾ ਦਰਸ਼ਨ ਵੀ ਕਰਦਾ ਜਾਵਾਂ, ਤੇ ਘੋੜੀ ਤੇ ਸਵਾਰ ਸੀਗੇ ਆਏ, ਤੇ ਜਦੋਂ ਕਰਤਾਰਪੁਰ ਵਿੱਚ ਆਏ ਤੇ ਰਾਵੀ ਦੇ ਕਿਨਾਰੇ ਕਰਤਾਰਪੁਰ ਵਸਾਇਆ ਸੀ ਨਾ ਗੁਰੂ ਨਾਨਕ ਸਾਹਿਬ ਨੇ, ਧਰਮਸਾਲ ਕਰਤਾਰਪੁਰ ਸਾਧ ਸੰਗ ਵਿੱਚ ਸੱਚਖੰਡ ਵਸਾਇਆ, ਤੇ ਅੱਗੇ ਗੁਰੂ ਨਾਨਕ ਸਾਹਿਬ ਹੀ ਮਿਲ ਪਏ, ਤੇ ਕਹਿੰਦੇ ਮੈਂ ਨਾਨਕ ਤਪੇ ਨੂੰ ਮਿਲਣਾ, ਤੇ ਮਹਾਰਾਜ ਕਹਿੰਦੇ ਵੀ ਆਓ, ਤੇ ਅੱਗੇ ਅੱਗੇ ਲੱਗ ਕੇ ਤੁਰ ਪਏ, ਤੇ ਖੱਬੇ ਹੱਥ ਇਸ਼ਾਰਾ ਕਰ ਦਿੱਤਾ ਖੁਰਲੀ ਹੈ ਘੋੜੀ ਬੰਨ ਦਿਓ ਤੇ ਅੰਦਰ ਚਲੇ ਜਾਓ ਧਰਮਸਾਲਾ, ਤੇ ਆ ਮਹਾਰਾਜ ਪਹਿਲਾਂ ਜਾ ਬਰਾਜੇ ਜੋ ਨਾਨਕ ਪ੍ਰਕਾਸ਼ ਦੇ ਵਿੱਚ ਭਾਈ ਸੰਤੋਖ ਸਿੰਘ ਜੀ ਨੇ ਤੇ ਭਾਈ ਬਾਲੇ ਵਾਲੀ ਜਨਮ ਸਾਖੀਆਂ ਵਿੱਚ ਆਦਿ ਵਿੱਚ ਜ਼ਿਕਰ ਆਉਂਦਾ ਹੈ। ਤੇ ਲਹਿਣਾ ਜੀ ਜਦੋਂ ਅੰਦਰ ਗਏ ਤੇ ਵੇਖ ਕੇ ਹੈਰਾਨ ਹੋਏ ਤੇ ਅਫਸੋਸ ਵੀ ਹੋਇਆ ਵੀ ਨਾਨਕ ਤਪਾ ਮੇਰੇ ਸਾਹਮਣੇ ਪੈਦਲ ਤੁਰਿਆ ਆਇਆ ਤੇ ਮੈਂ ਘੋੜੀ ਤੇ ਚੜ ਕੇ ਆਇਆ, ਤੇ ਇਸ ਦਾ ਪਛਤਾਵਾ ਕੀਤਾ। ਮਹਾਰਾਜ ਕਹਿੰਦੇ ਲਹਿਣਿਆ ਲਹਿਣੇਦਾਰ ਘੋੜੀਆਂ ਤੇ ਚੜ ਕੇ ਹੀ ਆਇਆ ਕਰਦੇ ਨੇ। ਤੇ ਚਲੋ ਗੱਲ ਉਹ ਫਿਰ ਇੰਨਾ ਹੀ ਇਹ ਪ੍ਰਭਾਵਿਤ ਹੋ ਗਏ ਭਾਈ ਲਹਿਣਾ ਜੀ ਕਿ ਸੰਗ ਨੂੰ ਕਹਿਤਾ ਵੀ ਤੁਸੀਂ ਚੱਲੋ, ਮੈਂ ਤਾਂ ਹੁਣ ਇੱਥੇ ਹੀ ਰਹੂੰਗਾ। ਸਤਿਗੁਰੂ ਸੱਚੇ ਪਾਤਸ਼ਾਹ ਦੀ ਆਪਣਾ ਹਜ਼ੂਰੀ ਵਿੱਚ ਹੀ ਰਹੇ। ਕੁਝ ਦਿਨਾਂ ਬਾਅਦ ਫਿਰ ਮਹਾਰਾਜ ਨੇ ਕਿਹਾ ਵੀ ਆਪਣੇ ਪਰਿਵਾਰ ਨੂੰ ਮਿਲ ਆਓ ਤੇ ਕੰਮ ਕਾਰ ਸੰਸਾਰਕ ਜਿਹੜੇ ਆ ਨਜਿੱਠੇ ਆਓ, ਤੇ ਭਾਈ ਲਹਿਣਾ ਜੀ ਗਏ ਨੇ ਪਿੰਡ ਆਪਣੇ ਖਡੂਰ ਵਿੱਚ, ਤੇ ਭਾਈ ਲਹਿਣਾ ਜੀ ਦੇ ਧਰਮ ਪਤਨੀ ਧੰਨ ਧੰਨ ਮਾਤਾ ਖੀਵੀ ਜੀ ਜਿਹਨਾਂ ਦਾ ਨਾਂ ਸੀਗਾ, ਤੇ ਉਹਨਾਂ ਨੂੰ ਸਾਰਾ ਕੁਝ ਸੰਭਾਲ ਕੇ ਉਹਨਾਂ ਨੇ ਪ੍ਰੇਰਨਾ ਵੀ ਕਰਨ ਦਾ ਯਤਨ ਕੀਤਾ ਕਿ ਭਾਈ ਘਰ ਦੇ ਵਿੱਚ ਰਹਿ ਕੇ ਵੀ ਭਗਤੀ ਹੋ ਸਕਦੀ ਆ, ਸੇਵਾ ਹੋ ਸਕਦੀ ਹੈ, ਪਰ ਉਹਨਾਂ ਦਾ ਗੁਰੂ ਨਾਨਕ ਦੇ ਚਰਨਾਂ 'ਚ ਹੀ ਮਨ ਟਿਕਿਆ ਹੋਇਆ ਸੀ, ਤੇ ਸਾਰਾ ਕੁਝ ਘਰ ਵਾਲੇ ਨੂੰ ਬੱਚਿਆਂ ਨੂੰ ਸੰਭਾਲ ਕੇ ਤੇ ਆ ਫਿਰ ਕਰਤਾਰਪੁਰ 'ਚ ਵਿੱਚ ਜਾ ਹੀ ਟਿਕੇ। ਤੇ ਉਦੋਂ ਜਦੋਂ ਕਹਿੰਦੇ ਨੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਆ ਕਿ ਲੂਣ ਦੀ ਪੰਡ ਲੈ ਕੇ ਲੰਗਰ ਵਿੱਚ ਪਾਉਣ ਵਾਸਤੇ ਖਡੂਰ ਤੋਂ ਚੱਲ ਕੇ ਗਏ ਸੀ ਭਾਈ ਲਹਿਣਾ ਜੀ, ਤੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੇਤ ਦੇ ਵਿੱਚ ਝੋਨੇ ਦੇ ਵਿੱਚੋਂ ਡੀਲਾ ਕਢਵਾ ਰਹੇ ਸੀ, ਤੇ ਖੇਤੀ ਕਰਨ ਵਾਲੇ ਸੱਜਣ ਜਾਣਦੇ ਨੇ ਵੀ ਝੋਨੇ ਵਿੱਚ ਚਿੱਕੜ ਪਾਣੀ ਹੁੰਦਾ ਆ ਤੇ ਸਗਰੀ ਕੱਪੜੇ ਵੀ ਲੱਗ ਜਾਂਦੇ ਨੇ, ਤੇ ਜਦੋਂ ਭਾਈ ਲਹਿਣਾ ਜੀ ਗਏ ਨੇ ਤੇ ਉਸ ਵੇਲੇ ਪੰਡ ਡੀਲੇ ਦੀ ਭਰੀ ਹੋਈ ਸੀ ਵਿੱਚ ਚਿੱਕੜ ਨੁਚੜ ਰਿਹਾ ਸੀ, ਤੇ ਭਾਈ ਲਹਿਣੇ ਨੂੰ ਚੁਕਾਤਾ ਮਹਾਰਾਜ ਨੇ ਵੀ ਡੰਗਰਾਂ ਨੂੰ ਪੱਠੇ ਵਜੋਂ ਪਾਉਣ ਲਈ, ਤੇ ਵਿੱਚ ਸੋਹਣੇ ਬਸਤਰ ਸੀ ਕਿਉਂਕਿ ਘਰੋਂ ਰੱਜੇ ਪੁੱਜੇ ਵਪਾਰੀ ਸਨ ਖਾਨਦਾਨੀ ਭਾਈ ਲਹਿਣਾ ਜੀ, ਤੇ ਜਦੋਂ ਉਹ ਕਲਿਬੜੇ ਪੰਡ ਚੁੱਕ ਕੇ ਆਏ ਤੇ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਮਹਿਲ ਧੰਨ ਧੰਨ ਮਾਤਾ ਸੁਲੱਖਣੀ ਜੀ ਨੇ ਕਿਹਾ ਵੀ ਮਹਾਰਾਜ ਬੰਦਾ ਕਬੰਦਾ ਵੇਖ ਲਿਆ ਕਰੋ, ਚੰਗੇ ਘਰ ਦਾ ਲਿੰਗ ਰਿਹਾ ਤੇ ਤੁਸੀਂ ਆਉਂਦੇ ਚਿੱਕੜ ਦੀ ਪੰਡ ਚੁਕਾਤੀ। ਕਹਿੰਦੇ ਚੋਣੀਏ ਮਹਾਰਾਜ ਆਪਣੇ ਪਤਨੀ ਨੂੰ ਚੋ, ਕਿਉਂਕਿ ਉਹਨਾਂ ਦੀ ਗੋਦ ਖੱਤਰੀ ਯਾਦ ਖੱਤਰੀ ਸੀ, ਚੋਣੇ ਗੋਦ ਸੀ ਉਹਨਾਂ ਦੀ, ਤੇ ਚੋਣਵੇਂ ਕਰਕੇ ਸੰਬੋਧਨ ਕਰਿਆ ਕਰਦੇ ਸਨ। ਇਹ ਕਹਿੰਦੇ ਵੀ ਇਹ ਦੇਨ ਦੁਨੀ ਦਾ ਛਤਰ ਆ, ਇਹ ਚਿੱਕੜ ਨਹੀਂ ਹੈਗਾ। ਤੇ ਚਲੋ ਵਿਚਾਰ ਉੱਥੇ ਫੇਰ ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਏ ਸੀ, ਕਿਉਂਕਿ ਸੰਤਨ ਸੰਗ ਕਬੀਰਾ ਬਿਗੜਿਓ ਸੋ ਕਬੀਰ ਰਾਮਾ ਹੋਏ ਨਿਬਰਿਓ, ਰਾਤ ਦਿਨ ਅਨਿੰਨ ਸੇਵਾ ਕੀਤੀ ਤੇ 7 ਸਾਲ ਗੁਰੂ ਦੇ ਚਰਨਾਂ ਵਿੱਚ ਕਰਤਾਰਪੁਰ ਦੀ ਧਰਤੀ ਵਿੱਚ ਬਿਤਾਏ। ਤੇ ਇਤਿਹਾਸ ਵਿੱਚ ਵਿਸਤਾਰ ਸਹਿਤ ਬੜੇ ਜ਼ਿਕਰ ਆਉਂਦੇ ਆ, ਮਹਾਰਾਜ ਨੇ ਪਰਖਾਂ ਕੀਤੀਆਂ, ਰਾਤ ਨੂੰ ਰਾਵੀ ਤੇ ਕੱਪੜੇ ਧੋਣ ਚਲੇ ਗਏ, ਕੰਧ ਸੀ ਡਿੱਗੀ ਉਹ ਮੀਂਹ ਵਰਦੇ ਚ ਕੱਢਣ ਕੰਧ ਦੀ ਮੁਰੰਮਤ ਕਰਨ ਲਈ ਲੱਗ ਗਏ, ਚਲੇ ਦੇ ਵਿੱਚ ਕਟੋਰਾ ਡਿੱਗਿਆ ਕੱਢਿਆ, ਕਈ ਚੀਜ਼ਾਂ ਮਤਲਬ ਇੱਥੋਂ ਤੱਕ ਕਿ ਜਦੋਂ ਅਖੀਰ ਦੇ ਵਿੱਚ ਮੁਰਦਾ ਖਾਣ ਵਾਲੀ ਸਾਖੀ ਦਾ ਜ਼ਿਕਰ ਆਉਂਦਾ ਹੈ, ਤੇ ਬਾਬਾ ਬੁੱਢਾ ਜੀ ਵਰਗੇ ਸਿੱਖ ਵੀ ਜਿਹੜੇ ਸੀ ਉਹ ਵੀ ਡੋਲ ਗਏ, ਤੇ ਇੱਥੇ ਹੀ ਭਾਈ ਲਹਿਣਾ ਜੀ ਜਿਹੜੇ ਸਨ ਉਹ ਸਫਲ ਹੋਏ, ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ, ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸੱਤੇ ਬਲਵੰਡ ਦੀ ਜੋ ਵਾਰ ਹੈ, ਵਾਰ ਦਾ ਸਿਰਲੇਖ ਹੈ ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਵੀ ਰਾਏ ਬਲਵੰਡ ਰਾਏ ਨੇ ਤੇ ਸੱਤੇ ਨੇ ਡੂਮ ਨੇ ਮਰਾਸੀਆਂ ਨੇ, ਗੁਰੂ ਘਰ ਦੇ ਇਹ ਕੀਰਤਨੀਏ ਸਨ ਭਾਈ ਆਪਣਾ ਮਰਦਾਨਾ ਜੀ ਦੇ ਸੰਤਾਨ ਦੇ ਵਿੱਚੋਂ ਸਨ, ਪਰਿਵਾਰ ਦੇ ਵਿੱਚੋਂ। ਤੇ ਉਹ ਫਿਰ ਇਹਨਾਂ ਨੇ ਜ਼ਿਕਰ ਕੀਤਾ ਵੀ ਲਹਿਣਾ ਲਹਿਣਾ ਜਿਹੜਾ ਸੀ ਲਹਿਣਾ ਦੀ ਫਿਰ ਆਈ ਹੈ, ਨਾਨਕਾ ਦੋਹੀ ਖੱਟੀ ਹੈ, ਸਯੋਤ ਉਹ ਜੁਗਤ ਸਾਏ ਸਹਿ ਕਾਇਆ ਫਿਰ ਪਲਟੀ ਹੈ, ਝੁੱਲੇ ਸੋ ਛੱਤ ਨਿਰੰਜਨੀ ਮਲ ਤਖਤ ਬੈਠਾ ਗੁਰ ਹਟੀ ਹੈ। ਤੋ ਸਤਿਗੁਰੂ ਜੀ ਨੇ ਜਿਵੇਂ ਕਿ ਭਾਈ ਬਲਵੰਡ ਜੀ ਨੇ ਲਿਖਿਆ ਹੈ ਕਿ ਸਿੱਖਾਂ ਪੁੱਤਰਾਂ ਭੋਖ ਕੈ, ਸਾਰੇ ਸਿੱਖਾਂ ਤੇ ਪੁੱਤਰਾਂ ਭਾਈ ਆਪਣਾ ਬਾਬਾ ਲਖਮੀ ਦਾਸ ਜੀ ਬਾਬਾ ਸ੍ਰੀ ਚੰਦ ਜੀ ਆਦਿਕ ਦੀ ਪ੍ਰੀਖਿਆ, ਕਿਉਂਕਿ ਪੁੱਤਰੀ ਕੌਲ ਨਾ ਪਾਲਿਆ ਕਰ ਪੀਰੋਂ ਕੰਨ ਮੁਰਟੀ ਹੈ, ਕਿਉਂ ਪੁੱਤਰਾਂ ਨੇ ਵਚਨ ਨਹੀਂ ਮੰਨਿਆ, ਪੁੱਤਰ ਹੁਕਮ ਦੇ ਵਿੱਚ ਨਹੀਂ ਲੱਗੇ, ਤੇ ਫਿਰ ਪੁੱਤਰਾਂ ਸਿੱਖਾਂ ਪੁੱਤਰਾਂ ਘੋਖ ਕੈ, ਪੁੱਤਰਾਂ ਨੂੰ ਵੀ ਤੇ ਸਿੱਖਾਂ ਨੂੰ ਵੀ ਉਹਨਾਂ ਦੀ ਪ੍ਰੀਖਿਆ ਕਰਕੇ ਪਰਖਣ ਤੋਂ ਬਾਅਦ ਜਾਂ ਸੁਧੋਸ ਜਾਂ ਫਿਰ ਸੁੱਧ ਹੋਇਆ ਪਰਖ ਦੇ ਵਿੱਚ ਤਖ਼ਤ ਰਾਜਾ ਸੋ ਬਹਿ ਜੇ ਤਖ਼ਤ ਲਾਇਕ ਹੋਈ, ਤੇ ਜਾਂ ਸੁਧੋਸ ਜਾਂ ਪੂਰੀ ਤਰ੍ਹਾਂ ਪਰਖ ਕਰਕੇ ਸੋਧ ਸੁਧਾਈ ਕਰਕੇ ਵੇਖ ਲਿਆ ਤਾਂ ਆਪਣੇ ਥਾਂ ਤੇ ਗੁਰਗੱਦੀ ਦੇ ਉੱਪਰ ਭਾਈ ਲਹਿਣਾ ਜੀ ਨੂੰ ਬਿਠਾ ਕੇ ਉਹਨਾਂ ਦਾ ਅੰਗਦ ਨਾਮ ਧਰ ਕੇ ਤੇ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ। ਇਹ ਸਤੰਬਰ ਮਹੀਨੇ ਦੇ 1539 ਵਾਲੇ ਸਾਲ ਦੇ ਵਿੱਚ ਹੋਇਆ ਤੇ ਫਿਰ ਸਤਿਗੁਰੂ ਜੀ ਨੇ ਹੁਕਮ ਕਰ ਦਿੱਤਾ ਕਿ ਤੁਸੀਂ ਹੁਣ ਆਪਣੇ ਨਗਰ ਖਡੂਰ ਦੇ ਵਿੱਚ ਜਾ ਕੇ ਉੱਥੇ ਪ੍ਰਚਾਰ ਕਰੋ, ਇੱਥੇ ਕਰਤਾਰਪੁਰ ਦੇ ਵਿੱਚ ਹੋ ਸਕਦਾ ਹੈ ਪਰਿਵਾਰਕ ਰਸਤਿਆਂ, ਕਿਉਂਕਿ ਤੁਰਿਆ ਆ ਰਿਹਾ ਨਾ ਸੰਸਾਰ ਦਾ ਕਾਰ ਵਿਹਾਰ ਕਿ ਬਾਪ ਦੀ ਵਿਰਾਸਤ ਦਾ ਵਾਰਸ ਉਸ ਦਾ ਪੁੱਤਰ ਬਣਦਾ
ਜੀ,
ਤੇ ਇੱਥੇ ਵੀ ਗੁਰੂ ਉਸ ਵਾਰ ਦੇ ਵਿੱਚ ਹੀ ਭਾਈ ਸੱਤਾ ਤੇ ਬਲਵੰਡ ਵਾਲੀ ਵਾਰ ਦੇ ਵਿੱਚ ਹੀ ਰਾਮਕਲੀ ਰਾਗ ਦੇ ਵਿੱਚ ਅੰਕਿਤ ਹੈ ਤੇ ਉਹਦੇ ਵਿੱਚ ਇਹ ਹੀ ਲਿਖਿਆ ਕਿ ਹੋਰੋਂ ਗੰਗ ਵਹਾਈ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੀ ਵਿਰਾਸਤ ਆਪਣੇ ਪੁੱਤਰਾਂ ਨੂੰ ਦੇਣ ਦੀ ਬਜਾਏ ਇੱਕ ਸੇਵਕ ਨੂੰ ਬਖਸ਼ਿਸ਼ ਕੀਤੀ। ਇਹ ਸਮਝ ਲਓ ਕਿ ਜਿਹੜੀ ਪਹਾੜੀ ਪਹਾੜਾਂ ਵਿੱਚੋਂ ਨਿਕਲਦੀ ਗੰਗਾ ਦੱਖਣ ਵੱਲੋਂ ਉੱਤਰ ਵੱਲ ਨੂੰ ਜਾਂਦੀ ਹੈ, ਇਹ ਪੁੱਠੇ ਪਾਸੇ ਉੱਤਰ ਵੱਲੋਂ ਦੱਖਣ ਵੱਲ ਨੂੰ ਚੜਾ ਦੇਣ ਵਾਲੀ ਗੱਲ ਸਤਿਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕੀਤੀ ਕਿ ਹੋਰੋਂ ਗੰਗ ਵਹਾਈ ਹੈ। ਦੁਨਿਆਵੀ ਲੋਕ ਹੈਰਾਨੀ ਹੋ ਕੇ ਇਹ ਸੋਚਦੇ ਨੇ ਵਿਚਾਰਦੇ ਨੇ ਕਿ ਕਿਉਂ ਇਹ ਕਿਤਰਾ ਹੋ ਗਿਆ ਕਿ ਪੁੱਤਰਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਸੇਵਕ ਨੂੰ ਬਖਸ਼ਿਸ਼ ਕਰਤੀ। ਉਹ ਬਰਕਤ ਕਿਉਂਕਿ ਜੋਤ ਉਹ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ, ਜੋ ਗੁਰੂ ਨਾਨਕ ਸਤਿਗੁਰੂ ਸੱਚੇ ਪਾਤਸ਼ਾਹ ਦੀ ਜੋਗ ਜੋਤ ਜੋਤ ਸੀ, ਜੋ ਉਹਨਾਂ ਦੀ ਰੋਸ਼ਨੀ ਤੇ ਉਹਨਾਂ ਦੀ ਜੁਗਤ ਸੀ ਉਹ ਹੀ ਕੋਈ ਰਿਹਾ, ਪਰ ਸਿਰਫ ਗੁਰੂ ਨਾਨਕ ਸਾਹਿਬ ਤੇ ਭਾਈ ਲਹਿਣਾ ਦੀ ਸਰੀਰਕ ਦਿੱਖ ਦਾ ਜਿਹੜਾ ਸੀਗਾ ਉਹਦਾ ਹੀ ਫਰਕ ਸੀ, ਬਾਕੀ ਸਾਰਾ ਕੁਝ ਹੀ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਅਨੁਸਾਰ ਦਸਾਂ ਪਾਤਸ਼ਾਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇੱਕੋ ਹੀ ਅਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ ਤਾਂ ਤੇ ਅੰਗਦ ਭਇਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦੀਓ, ਗੁਰ ਅਰਜਨ ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ ਮੂਰਤ ਪੰਚ ਪਰਮਾਨ ਪੁਰਖ ਗੁਰ ਅਰਜਨ ਪਿੱਖੋ ਨੈਣ, ਕਿਉਂਕਿ ਜੋਤ ਇੱਕੋ ਹੀ ਹੈ ਨਿਰੰਕਾਰ ਦੀ ਸਤਿਗੁਰੂ ਸੱਚੇ ਪਾਤਸ਼ਾਹ ਦੇ ਵਿੱਚ, ਭਾਵੇਂ 95 ਸਾਲ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਰੂਪ ਦੇ ਵਿੱਚ ਹੋਣ ਤੇ ਚਾਹੇ 5.25 ਸਾਲ ਦੇ ਸਤਿਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਰੂਪ ਵਿੱਚ ਹੋਵੇ, ਤੇ ਫਿਰ ਇੱਥੇ ਕਰਤਾਰਪੁਰ ਦੇ ਵਿੱਚ ਆਣ ਕੇ ਸਤਿਗੁਰੂ ਅਮਰਦਾਸ ਸਾਹਿਬ ਜੀ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਗੁਰਮੁਖੀ ਅੱਖਰਾਂ ਨੂੰ ਪ੍ਰਚਲਿਤ ਕੀਤਾ, ਸਤਿਗੁਰੂ ਦਾ ਇਤਿਹਾਸ ਜਨਮ ਸਾਖੀ ਦੇ ਰੂਪ ਦੇ ਵਿੱਚ ਲਿਖਵਾ ਉਹਨਾਂ ਨੇ ਲਿਖਵਾਇਆ ਭਾਈ ਪੈੜਾ ਮੋਖਾ ਤੋਂ ਬੋਲ ਕੇ ਭਾਈ ਬਾਲਾ ਜੀ ਦੀ ਰਸਨਾ ਤੋਂ ਆਇਆ ਪੈੜਾ ਸੰਗਤ ਸੁਣ ਰਹੀ ਹੈ ਗੁਰੂ ਅੰਗਦ ਸਾਹਿਬ ਆਪ ਸੁਣ ਰਹੇ ਨੇ ਤੇ ਭਾਈ ਪੈੜਾ ਮੋਖਾ ਜਿਹੜਾ ਆ ਉਹ ਉਹਨੇ ਇਸ ਨੂੰ ਲਿਖਤ ਵਿੱਚ ਲਿਆਂਦਾ ਜੋ ਕਿ ਅੱਜ ਕੱਲ੍ਹ ਵਿਦਵਾਨ ਸਮਝਦੇ ਨੇ ਇਹਦੇ ਵਿੱਚ ਬਹੁਤ ਸਾਰਾ ਹਿੰਦਾਲੀਆਂ ਵੱਲੋਂ ਮਿਲਾਵਟ ਜਿਹੜੀ ਪਾ ਦਿੱਤੀ ਜਾਣ ਬੁੱਝ ਕੇ ਸਾਡਾ ਹਾਂਜੀ ਵਿਚਾਰ ਨਹੀਂ ਹਾਂਜੀ ਅੱਗੇ ਤੁਸੀਂ ਬੋਲ ਰਹੇ ਸੀਗੇ
ਹਾਂਜੀ ਹਾਂਜੀ ਗੁਰਗੱਦੀ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਹੈ ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਰਵਾਇਤ ਨੂੰ ਤੋੜਦੇ ਹੋਏ ਕਿ ਪਿਓ ਪੁੱਤਰ ਨੂੰ ਆਪਣੀ ਗੱਦੀ ਨਿਸ਼ੀਨ ਕਰਦਾ ਪੱਗ ਬੰਨਦਾ ਆ ਤੇ ਇੱਕ ਮਤਲਬ ਸਾਰਾ ਪਰਖ ਕੇ ਵੀ ਅੱਗੇ ਕੀ ਚਲਾ ਰਿਹਾ ਕਿੱਦਾਂ ਚਲਾਉਣੀ ਆ ਸਿੱਖੀ ਕਿੱਦਾਂ ਇੱਕ ਕਮਿਊਨਿਟੀ ਜਿਹੜੀ ਆ ਇੱਕ ਖਿੱਤੇ ਨੂੰ ਮੋੜ ਦੇਣਾ ਆ ਅਧਿਆਤਮ ਕਿਉਂਕਿ ਇੱਕ ਮੁੱਢ ਬੰਨ ਰਹੇ ਸੀ ਗੁਰੂ ਨਾਨਕ ਦੇਵ ਜੀ ਨੇ ਮੁੱਢ ਬੰਨਿਆ ਤੇ ਗੁਰੂ ਅੰਗਦ ਪਾਤਸ਼ਾਹ ਜੀ ਉਸਦੇ ਉੱਤੇ ਖਰੇ ਉਤਰੇ ਆ ਤੇ ਇਸ ਦਾ ਵਿਰੋਧ ਵੀ ਹੋਇਆ
ਹਾਂਜੀ ਵਿਰੋਧ ਬਾਬਾ ਸ੍ਰੀ ਚੰਦ ਦਾ ਜ਼ਿਕਰ ਆਉਂਦਾ ਵੀ ਉਹਨਾਂ ਨੇ ਨਾਰਾਜ਼ਗੀ ਤਾਂ ਮੰਨੀ ਗੱਦੀ ਦੇਣ ਨਹੀਂ ਮਿਲਣ ਕਰਕੇ ਪਰ ਉਹਨਾਂ ਨੇ ਗੁਰੂ ਅੰਗਦ ਸਾਹਿਬ ਦਾ ਵਿਰੋਧ ਕੀਤਾ ਹੋਏ ਇਤਿਹਾਸ ਵਿੱਚ ਜ਼ਿਕਰ ਨਹੀਂ ਆਉਂਦਾ ਤੇ ਕਰਤਾਰ ਖਡੂਰ ਦੇ ਵਿੱਚ ਵੀ ਜੋ ਲੰਗਰ ਦਾ ਜ਼ਿਕਰ ਆਉਂਦਾ ਆ ਉਚੇਚਾ ਕਿਉਂਕਿ ਉੱਥੇ ਸ਼ਬਦ ਦਾ ਲੰਗਰ ਵੀ ਸੀ ਉਪਦੇਸ਼ ਦਾ ਲੰਗਰ ਵੀ ਸੀ ਤੇ ਸਰੀਰ ਚੱਲਣ ਵਾਸਤੇ ਭੋਜਨ ਦਾ ਲੰਗਰ ਵੀ ਮਾਤਾ ਖੀਵੀ ਜੀ ਦੀ ਅਗਵਾਈ ਹੇਠਾਂ ਇੰਨਾ ਚੱਲਿਆ ਜਿਹਨੂੰ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਉਂਦਾ ਲੰਗਰ ਦੌਲਤ ਵੰਡੀਐ ਰਸ ਅੰਮ੍ਰਿਤ ਖੀਰ ਕਿਹਾਲੀ ਇਸ ਦੇ ਨਾਲ ਸਤਿਗੁਰੂ ਜੀ ਨੇ ਗੁਰਮੁਖੀ ਅੱਖਰਾਂ ਦੇ ਪ੍ਰਚਲਿਤ ਕੀਤਾ ਸੇ ਇਤਿਹਾਸ ਦੀਆਂ ਸਾਖੀਆਂ ਲਿਖਵਾਉਣ ਦਾ ਕੀਤਾ ਤੇ ਬੱਚਿਆਂ ਨੂੰ ਨੌਜਵਾਨਾਂ ਨੂੰ ਖਾਸ ਕਰਕੇ ਖੇਡਾਂ ਦੇ ਵਿੱਚ ਉਤਸ਼ਾਹਿਤ ਕਰਕੇ ਉਹਨਾਂ ਨੂੰ ਸਰੀਰਕ ਮਾਨਸਿਕ ਹਰ ਪ੍ਰਕਾਰ ਦਾ ਜੋ ਜੀਵਨ ਸੀ ਉਸ ਨੂੰ ਤੰਦਰੁਸਤੀ ਬਖਸ਼ਣ ਦਾ ਯਤਨ ਕੀਤਾ ਬੜੀ ਪ੍ਰਸਿੱਧ ਸਾਖੀ ਆ ਹਿਮਾਨੀ ਵੀ ਆਇਆ ਤੇ ਉਹਦੀ ਸਾਖੀ ਦਾ ਆਪਾਂ ਹੁਣ ਜ਼ਿਕਰ ਕਰਨ ਦੀ ਲੋੜ ਨਹੀਂ ਹੈ ਇੱਕ ਹੈਰਾਨੀ ਵਾਲੀ ਗੱਲ ਆਪਾਂ ਵਿਚਾਰੀਏ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 1430 ਪੰਨਿਆਂ ਦੇ ਵਿੱਚ ਵੀ ਕਿਸੇ ਹੋਰ ਸਿੱਖ ਬੀਬੀ ਦਾ ਜ਼ਿਕਰ ਨਹੀਂ ਆਇਆ
ਜੀ
ਨਾ ਬੇਬੇ ਨਾਨਕੀ ਜੀ ਦਾ ਜ਼ਿਕਰ ਆਇਆ ਨਾ ਕਿਸੇ ਵੀ ਹੋਰ ਕਿਸੇ ਵੀ ਹੋਰ ਬੀਬੀ ਦਾ ਜ਼ਿਕਰ ਨਹੀਂ ਆਇਆ ਕੇਵਲ ਸਤਿਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਮਹਿਲ ਧੰਨ ਧੰਨ ਮਾਤਾ ਖੀਵੀ ਜੀ ਦਾ ਜ਼ਿਕਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਤੇ ਕਿਉਂਕਿ ਮਾਤਾ ਖੀਵੀ ਨੇਕ ਜਨ ਪੈਸੇ ਜੱਜਾ ਨੰਨਾ ਹੈ ਉੱਥੇ ਪਰ ਉਚਾਰਨ ਜਿਹੜਾ ਉਹ ਜ਼ੈਡ ਦੇ ਨਾਲ ਹੋਏਗਾ ਬਿੰਦੀ ਵਾਲਾ ਜੱਜਾ ਕਿ ਉਹ ਨੇਕ ਇਸਤਰੀ ਸੀਗੀ ਕਿਉਂਕਿ ਜਨ ਕਹਿੰਦਾ ਇਸਤਰੀ ਜਨ ਹੁੰਦਾ ਸੇਵਕ ਸੋ ਨੇਕ ਇਸਤਰੀ ਨੇਕ ਬੀਬੀ ਖੀਵੀ ਸਨ ਜਿਨ੍ਹਾਂ ਦੀ ਅਗਵਾਈ ਹੇਠਾਂ ਲੰਗਰ ਦੀ ਦੌਲਤ ਵੰਡੀ ਜਾਂਦੀ ਸੀ ਹਰ ਆਏ ਗਏ ਨੂੰ ਲੰਗਰ ਪ੍ਰਾਪਤ ਹੁੰਦਾ ਸੀ ਔਰ ਲੰਗਰ ਵੀ ਇਹੋ ਜਿਹਾ ਉਹਨਾਂ ਸਮਿਆਂ ਦੇ ਵਿੱਚ ਜਦੋਂ ਨਹਿਰਾਂ ਟਿਊਬਵੈੱਲ ਆਦਿਕ ਨਹੀਂ ਸਨ ਹੁੰਦੇ ਬੜੀ ਚੌਲ ਦੀ ਖੇਤੀ ਕਰਨੀ ਬੜੀ ਔਖੀ ਹੁੰਦੀ ਬੜੀ ਦੁਰਲੱਭ ਵਸਤੂ ਹੁੰਦੀ ਸੀ ਪਰ ਮਾਤਾ ਖੀਵੀ ਜੀ ਦੀ ਅਗਵਾਈ ਹੇਠਾਂ ਖਡੂਰ ਪਿੰਡ ਦੇ ਵਿੱਚ ਗੁਰੂ ਅੰਗਦ ਸਾਹਿਬ ਦੇ ਲੰਗਰ ਵਿੱਚ ਖੀਰ ਵੀ ਚੌਲ ਦੁੱਧ ਵਿੱਚ ਰਿੰਨ ਕੇ ਉੱਤੋਂ ਵਰਤਾਵੇ ਵੇਲੇ ਖੀਰ ਕੜਛੀਆਂ ਨਾਲ ਵਰਤਾਈ ਜਾਂਦੀ ਸੀ ਇਹਨਾਂ ਵਧੀਆ ਬੀਬੀ ਖੀਵੀ ਜੀ ਦੇ ਅਗਵਾਈ ਹੇਠਾਂ ਖਡੂਰ ਸਾਹਿਬ ਦੇ ਵਿੱਚ ਲੰਗਰ ਵਰਤਿਆ ਹਾਂਜੀ ਇਹ ਬਰੀਫ ਵਿੱਚ ਗੱਲ ਸੀ ਹਾਂ ਅੱਗੇ ਆਪਾਂ
ਹਾਂਜੀ ਤਾਂ ਜੀ ਥੋੜ੍ਹਾ ਜਿਹਾ ਹੁਣ ਕੈਨਬਰਾ ਦੇ ਬਾਰੇ ਵੀ ਗੱਲ ਕਰ ਲਈਏ ਕੈਨਬਰਾ ਦੇ ਵਿੱਚ ਨਵੇਂ ਗੁਰੂ ਘਰ ਦੀ ਇਮਾਰਤ ਬਣ ਰਹੀ ਆ ਸ਼ੁਰੂ ਹੋ ਚੁੱਕੀ ਹੈ ਅਤੇ ਹੁਣ ਤੁਸੀਂ ਮਾੜਾ ਜਿਹਾ ਅਤੇ ਪਤਾ ਕਰਕੇ ਦੱਸੋ ਪੁੱਛਿਓ ਵੀ ਕਿ ਕਿੰਨੀ ਕੁ ਸੰਗਤ ਹੈ ਆਪਣੀ ਇੱਥੇ ਮਤਲਬ ਕਿੰਨੇ ਕੁ ਸਿੱਖ ਸੰਗਤਾਂ ਨੇ ਕੈਨਬਰਾ ਦੇ ਵਿੱਚ
ਤੇ ਉਹ ਤੇ ਫਿਰ ਦੇਖੋ ਜੀ ਹਰ ਦੀਵਾਨ ਵੇਲੇ ਗੁਰਦੁਆਰਾ ਤੇ ਭਰਿਆ ਹੁੰਦਾ ਹੈ ਤੇ ਇੰਨੀ ਕੀ ਤੇ ਇਸ ਤੋਂ ਵੀ ਵੱਧ ਸੰਗਤ ਬਾਹਰ ਖੜੀ ਹੋਈ ਹੁੰਦੀ ਹੈ ਲੰਗਰ ਛਕ ਰਹੀ ਹੁੰਦੀ ਹੈ ਤੇ ਇਹਦਾ ਮਤਲਬ ਭਰਪੂਰ ਸੰਗਤ ਹੈ ਹੁਣ ਆਪਣਾ ਅੰਦਾਜ਼ਾ ਤੇ ਕਿਸੇ ਜਾਣਕਾਰ ਵਿਅਕਤੀ ਤੋਂ ਪੁੱਛ ਕੇ ਹੀ ਲਾਇਆ ਜਾਊਗਾ
ਜੀ
ਤੇ ਗੁਰਦੁਆਰਾ ਬੜਾ ਸੋਹਣਾ ਉਦਮ ਸ਼ੁਰੂ ਕੀਤਾ ਗਿਆ ਆ ਬੜੇ ਲੰਮੇ ਕੋਈ ਕਈ ਵਾਰ ਜਿੱਥੇ ਵੀ ਇੱਕ ਤੋਂ ਵੱਧ ਵਿਅਕਤੀ ਹੋ ਜਾਣ ਅਸੀਂ ਕੋਈ ਭੇਡਾਂ ਨਹੀਂ ਹਾਂ ਅਸੀਂ ਇਨਸਾਨ ਆ ਵਿਚਾਰਾਂ ਦਾ ਮਤਭੇਦ ਹੋ ਜਾਂਦਾ ਹੈ ਹਰ ਥਾਂ ਜਿੱਥੇ ਇੱਕ ਤੋਂ ਵਧੇਰੇ ਕਿਸੇ ਵੀ ਚਾਹੇ ਉਹ ਅੰਮ੍ਰਿਤਸਰ ਆ ਤੇ ਚਾਹੇ ਉਹ ਕੈਨਬਰਾ ਆ ਚਾਹੇ ਸਿਡਨੀ ਆ ਚਾਹੇ ਲੰਡਨ ਆ ਚਾਹੇ ਨਿਊਯਾਰਕ ਆ ਕਿਤੇ ਵੀ ਆ ਕਿਉਂਕਿ ਜਿੱਥੇ ਸੰਗਤ ਇਕੱਠੀ ਹੁੰਦੀ ਹੈ ਗੁਰੂ ਘਰ ਬਣਦਾ ਹੈ ਤੇ ਸਾਰਿਆਂ ਦੇ ਵਿਚਾਰ ਆਪਣੇ ਆਪਣੇ ਹੁੰਦੇ ਆ ਤੇ ਇਸ ਤਰ੍ਹਾਂ ਫਰਕ ਵੀ ਪੈ ਜਾਂਦਾ ਹੈ। ਉਹ ਤੇ ਹਰ ਥਾਂ ਹੀ ਪੈਂਦੇ ਨੇ ਪਰ ਅਖੀਰ ਦੇ ਵਿੱਚ ਗੁਰੂ ਘਰ ਦੀ ਹਰ ਥਾਂ ਹੀ ਗੁਰੂ ਕੇ ਸਿੱਖ ਜਿੱਥੇ ਵੀ ਜਾਂਦੇ ਨੇ ਉਹ ਨਿਸ਼ਾਨ ਸਾਹਿਬ ਲਹਿਰਾਉਂਦੇ ਨੇ ਔਰ ਗੁਰੂ ਨਾਨਕ ਸਾਹਿਬ ਦਾ ਹੀ ਹੁਕਮ ਹੈ ਉਹਨਾਂ ਦੇ ਵੇਲੇ ਤੋਂ ਹੀ ਵੀ ਜਿੱਥੇ ਵੀ ਉਹ ਗਏ ਧਰਮਸ਼ਾਲਾ ਬਣਵਾਈ ਜਾਂ ਬਣਾਉਣ ਦਾ ਉਹਨਾਂ ਨੇ ਹੁਕਮ ਕੀਤਾ ਉੱਥੋਂ ਦੀ ਸੰਗਤ ਨੂੰ ਅਤੇ ਉਹ ਧਰਮਸ਼ਾਲਾ ਗੁਰੂ ਅਰਜਨ ਸਾਹਿਬ ਦੇ ਸਮੇਂ ਤੱਕ ਆਪਾਂ ਸਿੱਖ ਧਰਮ ਸਥਾਨ ਨੂੰ ਧਰਮਸ਼ਾਲਾ ਕਿਹਾ ਕਰਦੇ ਸਨ ਉਸੇ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਗੁਰਦੁਆਰਾ ਕਹਿਣਾ ਸ਼ੁਰੂ ਹੋ ਗਿਆ ਤੇ ਇਸ ਵਾਹਵਾ ਸਮੇਂ ਤੋਂ ਕਿਉਂਕਿ ਬੜਾ ਸੋਹਣਾ ਹਾਲ ਜਿਹੜਾ ਦਰਬਾਰ ਹਾਲ ਬਣਿਆ ਹੋਇਆ ਵਾ ਲੰਗਰ ਵੀ ਹੈ ਨਾਲ ਪਰ ਹੁਣ ਸੰਗਤ ਵੱਧ ਜਾਣ ਕਰਕੇ ਸਾਰੀ ਸੰਗਤ ਇੱਥੇ ਸਮਾ ਨਹੀਂ ਹੁੰਦੀ ਅਤੇ ਹੋਰ ਵਿਸ਼ਾਲ ਇਹਨੂੰ ਵੱਡੇ ਰੂਪ ਦੇ ਵਿੱਚ ਬਣਾਉਣ ਲਈ ਜਿਹੜਾ ਉਹ ਪ੍ਰਬੰਧ ਨੀਹਾਂ ਪੁੱਟੀਆਂ ਜਾ ਰਹੀਆਂ ਕਿਉਂਕਿ ਸਹਿਜ ਪੱਕੇ ਸੋ ਮਿੱਠਾ ਸਾਨੂੰ ਇਹਨਾਂ ਵੀ ਕਾਹਲੀ ਕਰਨ ਦੀ ਕੋਈ ਲੋੜ ਨਹੀਂ ਹੁੰਦੀ ਗੁਰੂ ਘਰ ਤਾਂ ਹੌਲੀ ਹੌਲੀ ਬਣਦੇ ਨੇ ਜਿਵੇਂ ਜਿਵੇਂ ਉਸਾਰੀ ਹੁੰਦੀ ਹੈ ਖਰਚ ਹੁੰਦਾ ਹੈ ਉਵੇਂ ਉਵੇਂ ਸੰਗਤ ਜਿਹੜੀ ਹੈ ਉਹ ਗੁਰਾਈ ਅਤੇ ਭੇਟਾ ਲੈ ਕੇ ਆਉਂਦੀ ਹੈ ਅਖੀਰ ਦੇ ਵਿੱਚ ਕਿਉਂਕਿ ਆਪਾਂ ਘਰ ਹੁੰਦਾ ਹੈ ਬਣਦਾ ਜੇ ਘਰੋਂ ਨੇ ਆਪਣਾ ਨਿੱਜੀ ਵੀ ਛੇਤੀ ਤੋਂ ਛੇਤੀ ਘਰ ਬਣੇ ਇੱਥੇ ਆਪਾਂ ਜਾ ਕੇ ਵਾਸਾ ਕਰੀਏ ਪਰ ਗੁਰੂ ਘਰ ਦੇ ਵਿੱਚ ਇਹੋ ਜਿਹੀ ਕੋਈ ਖਿੱਚ ਨਹੀਂ ਹੁੰਦੀ ਦੀਵਾਨ ਲੱਗਦੇ ਨੇ ਸੰਗਤ ਆਉਂਦੀ ਹੈ ਅਤੇ ਉਸ ਦੇ ਵਾਸਤੇ ਹੋਰ ਵਿਸ਼ਾਲ ਗ੍ਰੰਥੀ ਸਿੰਘਾਂ ਵਾਸਤੇ ਰਿਹਾਇਸ਼ ਆਇਆ ਗਿਆ ਜਿਹੜਾ ਕੋਈ ਸੱਜਣ ਕਿਹਨੇ ਕੋਈ ਕੰਮ ਸਰ ਕਿਉਂਕਿ ਰਾਜਧਾਨੀ ਹੈ ਸਾਰੇ ਆਸਟ੍ਰੇਲੀਆ ਦੇ ਸਿੱਖਾਂ ਦੇ ਵਾਸਤੇ ਇੱਥੇ ਇਹਨੇ ਕੰਮ ਆਉਣਾ ਆ ਕੋਈ ਸਰਕਾਰੀ ਕੰਮ ਲਈ ਆਉਂਦਾ ਆ ਕੋਈ ਰਾਤ ਦੋ ਰਾਤਾਂ ਠਹਿਰਨ ਦੀ ਲੋੜ ਪੈਂਦੀ ਹੈ ਹੋਟਲਾਂ ਦੇ ਵਿੱਚ ਜਾਣ ਦੀ ਬਜਾਏ ਉਹ ਗੁਰੂ ਘਰ ਦੇ ਵਿੱਚ ਟਿਕ ਸਕਦਾ ਇਹ ਸਾਰੀਆਂ ਗੱਲਾਂ ਨੂੰ ਪੰਜਾਬੀ ਦਾ ਸਕੂਲ ਲਾਇਬ੍ਰੇਰੀ ਆਦਿ
ਮੈਂ ਤੁਹਾਡੀ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹੈਗਾ ਅਕੋਮੋਡੇਸ਼ਨ ਵਾਲੀ ਨਾਲ ਕਿ ਕਿਉਂਕਿ ਇਹਦਾ ਨਾ ਬਹੁਤ ਭਰਪੂਰ ਦੁਰਵਰਤੋਂ ਕੀਤੀ ਜਾਂਦੀ ਹੈ ਫਿਰ ਇੱਥੇ ਇਹ ਤਜਰਬੇ ਕਰਕੇ ਦੇਖੇ ਆ ਬਲਗੁਲਗੇ ਦੇ ਵਿੱਚ ਵੀ ਇਹ ਅਖੀਰ ਨੂੰ ਸਰਕਾਰ ਨੇ ਬੰਦ ਕਰਾਇਆ ਕਿਉਂਕਿ ਸਰਕਾਰ ਇਹ ਕਹਿੰਦੀ ਹੈ ਹਾਂ ਨਹੀਂ ਸਰਕਾਰ ਨੇ ਵੀ ਸੰਗਤ ਨੂੰ ਵੀ ਬੰਦ ਕਰਨਾ ਪਿਆ ਕਿਉਂਕਿ ਲੋਕੀ ਹੋਲੀਡੇ ਕਰਨ ਆਉਂਦੇ ਨੇ ਫਿਰ ਸਾਨੂੰ ਦੇਖੋ ਐਸੇ ਗੁਰੂ ਘਰ ਦੇ ਚਲੋ ਥੋੜ੍ਹਾ ਹੈਗਾ ਸੰਪਰਕ ਅਤੇ ਲੋਕੀ ਮੈਸੇਜ ਪਾਉਂਦੇ ਨੇ ਕਿ ਸਾਨੂੰ ਜੀ ਅਸੀਂ ਬਾਹਰ ਫੂਡ ਨਹੀਂ ਖਾ ਸਕਦੇ ਉਹ ਨਹੀਂ ਖਾ ਰਾਤ ਨੂੰ 11 ਵਜੇ ਆ ਜਾਂਦੇ ਨੇ ਹੈ ਨਾ ਆ ਕੇ ਫਿਰ ਮਤਲਬ ਕੋਈ ਕੋਈ ਉੱਥੇ ਰੂਲ ਨਹੀਂ ਹੈਗਾ ਫਿਰ ਮਤਲਬ ਸਮਝਦੇ ਹੋ ਨਾ ਵੀ ਅਕੋਮੋਡੇਸ਼ਨ ਨਹੀਂ ਹੈਗੀ ਫਿਰ ਸਰਕਾਰ ਨੇ ਵੀ ਕਿਹਾ ਕਿ ਗੁਰਦੁਆਰੇ ਨੇ ਜੇ ਅਕੋਮੋਡੇਸ਼ਨ ਦੇਣੀ ਹੈ ਤਾਂ ਇਹਨਾਂ ਨੂੰ ਹੋਟਲ ਦਾ ਲਾਇਸੈਂਸ ਲੈਣਾ ਪੈਣਾ ਤਾਂ ਕਿ ਸਾਰਿਆਂ ਦੀਆਂ ਜਿਹੜੀਆਂ ਆਈਡੀਆਂ ਉਹ ਰੱਖ ਸਕਣ ਕੌਣ ਰਾਤੀ ਰਿਹਾ ਅਤੇ ਕੌਣ ਨਹੀਂ ਉਹ ਕਹਿੰਦੇ ਇੱਥੇ ਵਾਰਦਾਤ ਕਰਕੇ ਚਲੇ ਜਾਣ ਤਾਂ ਉਹਦਾ ਵਾਲੀ ਵਾਰਸ ਕੌਣ ਹੈ ਠੀਕ ਹੈ ਨਾ ਇਸ ਕਰਕੇ
ਤੁਹਾਡੀ ਗੱਲ ਬਹੁਤ ਸੋਹਣੀ ਬਹੁਤ ਸੋਹਣੇ ਵਿਚਾਰ ਆ ਇਹਦੇ ਬਾਰੇ ਵੀ ਪ੍ਰਬੰਧਕ ਜਿਹੜੇ ਆ ਹੱਲ ਕੱਢ ਸਕਦੇ ਨੇ ਤੇ
ਪਰ ਮੈਂ ਤਾਂ ਜੀ ਇਹ ਕਹਿੰਦਾ ਕਿ ਅਸੀਂ ਉਹ ਜਦੋਂ ਪਲੈਂਟੀ ਆਫ ਅਕੋਮੋਡੇਸ਼ਨ ਅਵੇਲੇਬਲ ਹੈ ਅਸੀਂ ਜਦੋਂ ਮਤਲਬ ਹੁਣ 40 ਜਣੇ ਚਲ ਗਏ ਫਿਰ ਉਹ ਸਰਾਵਾਂ ਵਾਲਾ ਫਿਰ ਰੌਲਾ ਸ਼ੁਰੂ ਹੋ ਜਾਣਾ ਇੱਕ ਹੋਰ ਕੰਟਰੋਵਰਸੀ ਸ਼ੁਰੂ ਕਰ ਲੈਣੀ ਹੈ ਨਾ ਉਹਦੀ ਨਹੀਂ ਬੁਕਿੰਗ ਹੋਈ ਜੀ ਉਹਦੀ ਨਹੀਂ ਬੁਕਿੰਗ ਹੋਈ ਉਹਦਾ ਮਿੱਤਰ ਆ ਗਿਆ ਜੀ ਆਪਾਂ ਇਹਨਾਂ ਬੇਲੋੜੀਆਂ ਚੀਜ਼ਾਂ 'ਚ ਪੈਣਾ ਹੀ ਕਿਉਂ ਹੈ ਉਹ ਜਦੋਂ ਇੰਨੇ ਹੋਟਲ ਮੋਟਲ ਅਵੇਲੇਬਲ ਹੈ ਸਾਰਾ ਕੁਛ ਪਏ ਆਪਾਂ ਗੁਰੂ ਘਰ ਨੂੰ ਇੱਕ ਰੂਹਾਨੀਅਤ ਸੈਂਟਰ ਹੀ ਰੱਖੀਏ ਲੰਗਰ ਤੱਕ ਸੀਮਤ ਚਲੋ ਲੰਗਰ ਆ ਕੇ ਛਕ ਲੈਣ ਉਹ ਵੱਖਰੀ ਗੱਲ ਹੈ ਪਰ ਇਹ ਜਿਹੜਾ ਰਿਹਾਇਸ਼ ਵਾਲਾ ਮੈਂ ਇਹਦੇ ਨਾਲ ਬਹੁਤਾ ਸਹਿਮਤ ਨਹੀਂ ਹੈਗਾ ਵੈਸੇ
ਤੇ ਤੁਹਾਡੀ ਜਿੰਨਾ ਤੁਸੀਂ ਵਿਸਥਾਰ ਦੱਸਿਆ ਉਹਦੇ ਨਾਲ ਤੇ ਹੁਣ ਮੈਂ ਵੀ ਤੁਹਾਡੇ ਨਾਲ ਸਹਿਮਤ ਹੋਈ ਜਾਂਦਾ ਹਾਂ
ਨਹੀਂ ਸਾਡੋ ਤਾਂ ਸਰਕਾਰ ਨੇ ਬੰਦ ਕਰਾਇਆ ਜਦੋਂ ਕ੍ਰਾਈਸਟ ਚਰਚ ਗੋਲੀ ਚੱਲੀ ਨਾ ਸਾਨੂੰ ਗਵਰਨਮੈਂਟ ਨੇ ਦੋਨੋਂ ਗੁਰੂ ਘਰਾਂ ਨੂੰ ਮੀਟਿੰਗਾਂ ਕਰਕੇ ਇਹ ਚੀਜ਼ ਬੰਦ ਕਰਾਈ ਵੀ ਤੁਹਾਡੇ ਇੱਥੇ ਬੰਦਾ ਰਹਿਣਾ ਨਹੀਂ ਚਾਹੀਦਾ ਜੇ ਰੱਖਣਾ ਹੈ ਤਾਂ ਪ੍ਰੋਪਰ ਹੋਟਲ ਦਾ ਲਾਇਸੈਂਸ ਲਓ ਅਤੇ ਉਹਨਾਂ ਦੇ ਪਾਸਪੋਰਟ ਵੀ ਲਓ ਆਈਡੀਆਂ ਵੀ ਲਓ ਠੀਕ ਹੈ ਸੋ ਇਸ ਕਰਕੇ ਹਾਂ
ਸਿੰਘਾਪੁਰ ਵੀ ਇਸ ਤਰ੍ਹਾਂ ਹੀ ਸਰਕਾਰ ਨੇ ਕੀਤਾ ਹੋਇਆ ਪਰ ਉਦੋਂ 79 ਦੀ ਮੈਂ ਤੇ ਗੱਲ ਕਰ ਰਿਹਾ ਵਾ ਹੁਣ ਹੋਰ ਬਲ ਗਿਆ ਹੋਊਗਾ ਪਰ ਉਦੋਂ ਇੱਕ ਗੁਰਦੁਆਰਾ ਸੀਗਾ ਵੀ ਉੱਥੇ ਰਹਿ ਸਕਦੇ ਸੀਗੇ ਬਾਕੀ ਸਾਰੇ ਗੁਰਦੁਆਰਿਆਂ ਦੇ ਵਿੱਚ ਕਿਤੇ ਵੀ ਸਰਕਾਰ ਵੱਲੋਂ ਆਗਿਆ ਨਹੀਂ ਸੀ ਰਹਿਣ ਦੀ
ਹਾਂਜੀ ਫਿਰ ਇੰਸ਼ੋਰੈਂਸ ਸਾਰਿਆਂ ਨੂੰ ਤਾਇਆ ਜੀ ਸਾਰਿਆਂ ਨੂੰ ਵੱਡੀ ਗੱਲ ਇੰਸ਼ੋਰੈਂਸ ਦੀ ਆ ਜਾਂਦੀ ਹੈ ਕਿ ਇੰਸ਼ੋਰ ਉੱਥੇ ਬੱਚੇ ਦੇ ਕਿਸੇ ਦੇ ਸੱਟ ਲੱਗ ਗਈ ਬੱਚਿਆਂ ਦੇ ਲਈ ਫਿਰ ਵੱਖਰਾ ਫੈਸਿਲਿਟੀਆਂ ਬਣਾਉਣੀਆਂ ਪੈਣੀਆਂ ਡਿਸੇਬਲ ਲਈ ਬਣਾਉਣੀਆਂ ਪੈਣੀਆਂ ਇੱਕ ਨਾ ਹੋਰ ਆਪਣੇ ਨਾਲ ਪ੍ਰਗਟ ਸਿੰਘ ਹੁਣੀ ਜੁੜੇ ਨੇ ਬੈਥਰਸ ਤੋਂ ਤੁਸੀਂ ਜਾਣਦੇ ਉਹਨਾਂ ਨੂੰ
ਅੱਛਾ
ਤੇ ਉਹਨਾਂ ਨੇ ਮੈਸੇਜ ਭੇਜਿਆ ਕਹਿੰਦੇ ਸਿੱਖ ਇਤਿਹਾਸ ਦੀ ਮੌਜੂਦਾ ਚੱਲਦੀ ਫਿਰਦੀ ਲਾਇਬ੍ਰੇਰੀ ਗਿਆਨੀ ਸੰਤੋਖ ਸਿੰਘ ਜੀ ਇੱਕ ਤਾਂ ਖੁਸ਼ਾਮਦੀਦ ਉਹਨਾਂ ਨੇ ਕੀਤੀ ਹੈ ਦੂਜੀ ਉਹਨਾਂ ਨੇ ਇਹ ਮੈਸੇਜ ਭੇਜਿਆ ਕਿ ਉਹਨਾਂ ਨੇ ਬੈਥਰਸ ਦੇ ਵਿੱਚ ਵੀ ਜਗ੍ਹਾ ਖਰੀਦੀ ਆ, ਮੈਨੂੰ ਪਿੱਛੇ ਜੇ ਫੋਨ ਵੀ ਆਇਆ ਸੀ ਕੋਈ ਇੱਕ ਦੋ ਹਫ਼ਤੇ ਪਹਿਲਾਂ, ਅਤੇ ਉੱਥੇ ਵੀ ਗੁਰੂ ਘਰ ਬਣਨ ਜਾ ਰਿਹਾ ਅਤੇ ਛੇਤੀ ਕਹਿੰਦੇ ਬਿਲਡਿੰਗ ਸ਼ੁਰੂ ਹੋਏਗੀ ਅਤੇ ਵਧੀਆ ਜਾਣਕਾਰੀ ਦੇ ਰਹੇ ਹਾਂ। ਅਤੇ ਬੈਥਰਸ ਦੇ ਬਾਰੇ ਵੀ ਤੁਸੀਂ ਜਾਣਦੇ ਹੋ, ਪਰ ਹੁਣ ਅਸੀਂ ਚਲੋ ਇੱਕ ਮੁੱਦਾ ਹੋਰ ਆਪਾਂ ਡਿਸਕਸ ਕਰਨਾ ਹੈ ਜਿਹੜਾ ਕਿ ਬਹੁਤ ਜ਼ਰੂਰੀ ਹੈ। ਹੁਣ ਨਵੇਂ ਗੁਰੂ ਘਰ ਬਣਦੇ ਆ, ਐਕਸਪੈਂਸ਼ਨ ਹੁੰਦੀ ਆ, ਪਹਿਲਾਂ ਤਾਂ ਮੈਂ ਇਹ ਸਪਸ਼ਟ ਕਰ ਦੇਣਾ ਚਾਹਾਂਗਾ ਕਿ ਸਾਡੇ ਇੱਕ ਬੜੇ ਸਤਿਕਾਰਤ ਬਜ਼ੁਰਗ ਨੇ, ਉਹਨਾਂ ਨੇ ਇਹ ਮੈਸੇਜ ਪਾਇਆ ਸੀਗਾ ਕਿ ਗੁਰੂ ਘਰ ਦੇ ਵਿੱਚ ਭੇਟਾ ਦਿੱਤੀ ਜਾਂਦੀ ਆ, ਗੁਰੂ ਘਰ ਆਪਣੇ ਵੱਡੇ ਨੂੰ, ਜਿਹੜਾ ਆਪਣੇ ਤੋਂ ਵੱਡਾ ਹੋਵੇ ਨਾ ਉਹਨੂੰ ਚੀਜ਼ ਭੇਂਟ ਕਰੀ ਦੀ ਆ, ਜਿਹੜਾ ਆਪਣੇ ਤੋਂ ਛੋਟਾ ਹੋਵੇ ਜਾਂ ਗਰੀਬ ਹੋਵੇ ਉਹਨੂੰ ਦਾਨ, ਉਹ ਉੱਥੇ ਪੈਸਾ ਦਿੱਤਾ ਉਹਨੂੰ ਦਾਨ ਕਹਿੰਦੇ ਆ। ਜਿਹੜੇ ਬੰਦੇ ਇਹ ਕਹਿ ਰਹੇ ਨੇ ਕਿ ਆਪਣਾ ਦਾਨ ਜੀ ਗੋਲਕਾਂ 'ਚ ਨਾ ਪਾਓ ਗੁਰਦੁਆਰੇ ਨਾ, ਉਹ ਟੋਟਲੀ ਮਿਸਰੀਪ੍ਰਜੈਂਟੇਟਿਵ ਬੰਦੇ ਨੇ। ਇਹ ਜਿਹੜੀ ਆਪਾਂ ਭੇਟਾ ਦੇਣੀ ਆ, ਆਪਾਂ ਗੁਰੂ ਦਾ ਥਾਂ ਬਣਾ ਰਹੇ ਹਾਂ, ਰੂਹਾਨੀਅਤ ਦਾ ਥਾਂ ਬਣਾ ਰਹੇ ਹਾਂ, ਅਤੇ ਇਹਦੇ ਪਹਿਲਾਂ ਤਾਂ ਤਾਇਆ ਜੀ ਸ਼੍ਰੋਮਣੀ ਕਮੇਟੀ ਦੇ ਉਲਟ ਸਾਰੀ ਜਿਹਦਾ ਦਿਲ ਨਜ਼ਲਾ ਉਹਦੇ ਉਹਨਾਂ ਦੇ ਅਗੇਂਸਟ ਝਾੜਦਾ ਸੀ। ਹੁਣ ਆਸਟ੍ਰੇਲੀਆ ਦੇ ਵਿੱਚ ਵੀ ਇਹ ਰਵਾਇਤ ਬਣਦੀ ਜਾ ਰਹੀ ਹੈ ਕਿ ਗੁਰੂ ਘਰ ਦੀਆਂ ਕਮੇਟੀਆਂ ਜੀ ਇਹ ਤਾਂ ਚੋਰ ਹੈ ਜੀ, ਇੱਥੇ ਪੈਸੇ ਨਾ ਪਾਓ ਜੀ, ਉਹ ਨਾ ਪਾਓ। ਮੈਨੂੰ ਸਮਝ ਨਹੀਂ ਆਉਂਦੀ ਉਹ ਕਿਹੋ ਜਿਹੇ ਸਿੱਖ ਨੇ ਕਿ ਗੁਰੂ ਗ੍ਰੰਥ ਸਾਹਿਬ ਦੀ ਉੱਥੇ ਹਜ਼ੂਰੀ ਹੈ, ਗੁਰੂ ਗ੍ਰੰਥ ਸਾਹਿਬ ਉੱਥੇ, ਉਹ ਗੁਰੂ ਦਾ ਘਰ ਹੈ ਅਤੇ ਉਹਨੂੰ ਹੀ ਪੰਡੇ ਜਾ ਰਹੇ ਨੇ। ਮਤਲਬ
ਬਿਲਕੁਲ ਤੁਸੀਂ ਸਹੀ ਕਰ ਰਹੇ ਹੋ, ਉਹ ਬੰਦੇ ਗੱਲ ਕਰ ਰਹੇ ਨੇ। ਅੱਛਾ ਮੈਨੂੰ ਹੁਣ ਨਾ ਫਿਰ ਮੈਂ ਗੁਰੂ ਘਰ ਬੈਠਾ ਸੀ, ਸੇਵਾ ਵੀ ਰੁਕ ਗਈ ਹੈ ਅਤੇ ਮੈਂ ਮਾਫ਼ੀ ਮੰਗਦਾ 5 ਮਿੰਟ ਮੈਨੂੰ ਪਹਿਲਾਂ ਹੀ, ਅਤੇ ਮੈਨੂੰ ਹੁਣ ਤੁਸੀਂ ਛੁੱਟੀ ਬਖਸ਼ੋ।
ਹਾਂਜੀ ਹਾਂਜੀ ਕੋਈ ਗੱਲ ਨਹੀਂ, ਅਸੀਂ ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ, ਤੁਸੀਂ ਆਪਣੀ ਸਰਵਿਸ ਕਰੋ, ਅੱਜ ਕਾਫੀ ਤੁਸੀਂ ਬਿਜ਼ੀ ਹੋ।
ਮੈਂ ਗੁਰੂ ਘਰ ਦੇ ਵਿੱਚ ਨਾ ਉਹ ਸੇਵਾ ਕਰਨ ਵਾਲੇ ਵੀ ਰੁਕ ਗਏ, ਫਿਰ ਆਵਾਜ਼ ਆਉਂਦੀ ਹੈ ਤੇ ਬਸ 5 ਮਿੰਟ ਹੀ ਰਹਿ ਗਏ ਆ। ਮੈਂ ਹੁਣ ਆਪਾਂ ਫਤਿਹ ਬੁਲਾਈਏ ਤੇ ਆਹ ਬਹੁਤ ਸੋਹਣੀ ਜ਼ਰੂਰੀ ਗੱਲ ਕੀਤੀ ਹੈ ਤੇ ਆਪਾਂ ਨਾ ਅਗਲੇ ਸ਼ਨੀਸ਼ਵਾਰ ਇਹਦੇ ਬਾਰੇ ਹੋਰ ਆਪਾਂ ਵਿਸਥਾਰ ਨਾਲ ਗੱਲ ਕਰਾਂਗੇ। ਹਾਂਜੀ
ਜੀ, ਤਾਂ
ਫਤਿਹ ਬੁਲਾਈਏ ਸਾਰਿਆਂ ਨੂੰ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਸੋ ਸਾਡੇ ਸਤਿਕਾਰਤ ਤਾਇਆ ਜੀ ਸਾਡੇ ਨਾਲ ਜੁੜੇ ਹੋਏ ਸਨ ਕੈਨਬਰਾ ਤੋਂ, ਗੁਰੂ ਘਰ ਦੇ ਵਿੱਚੋਂ ਹੀ ਪ੍ਰੋਗਰਾਮ ਉਹ ਸੰਚਾਲਨ ਕਰ ਰਹੇ ਸਨ। ਅਤੇ ਪਿਆਰਿਓ, ਗੱਲ ਜਿਹੜੀ ਆਪਾਂ ਪਹਿਲਾਂ ਕੀਤੀ ਹੈ ਕਿ ਆਪਾਂ ਜਿਹੜੀ ਭੇਟਾ ਆ ਉਹ ਦੇਣੀ ਹੈ, ਉਹ ਆਪਾਂ ਵੱਡੇ ਨੂੰ ਦੇਈਦੀ ਆ। ਗੁਰੂ ਸਭ ਤੋਂ ਵੱਡਾ ਆ, ਸਾਨੂੰ ਕੋਈ ਫੋਰਸ ਨਹੀਂ ਕਰਦਾ। ਜਦੋਂ ਅਸੀਂ ਵੀ ਬਥੇਰੀਆਂ ਢਾਲਾਂ ਇਕੱਠੀਆਂ ਕਰਾਈਆਂ ਗੁਰਦੁਆਰਿਆਂ ਦੇ ਲਈ, ਇਕੱਠੀਆਂ ਕੀਤੀਆਂ ਵੀ, ਦਿੱਤੀਆਂ ਵੀ, ਅਸੀਂ ਤਾਂ ਪੱਕਾ ਹੀ ਬੰਨਿਆ ਹੋਇਆ ਹੈ ਕਿ ਅਸੀਂ ਦੇਣੇ ਹੀ ਦੇਣੇ ਆ। ਜਿੱਥੇ ਵੀ ਕੋਈ ਗੁਰੂ ਘਰ ਬਣਦਾ, ਜਿੰਨੀ ਸਾਡੀ ਕਪੈਸਿਟੀ ਆ ਉਨਾ ਅਸੀਂ ਉੱਥੇ ਦਾਨ ਨਹੀਂ ਕਰਨਾ, ਦਾਨ ਗੁਰੂ ਘਰ 'ਚ ਨਹੀਂ ਕਰੀਦਾ ਹੁੰਦਾ, ਉੱਥੇ ਭੇਟਾ ਦੇਈਦੀ ਹੁੰਦੀ ਗੁਰੂ ਘਰ ਨੂੰ। ਜਦੋਂ 4-5 ਬੰਦੇ ਇਕੱਠੇ ਹੋ ਕੇ ਆਉਣ ਪਏ, ਅਸੀਂ ਗੁਰੂ ਘਰ ਬਣਾ ਰਹੇ ਹਾਂ ਅਤੇ ਅਸੀਂ ਮਦਦ ਕਰਦੇ ਹਾਂ, ਅਸੀਂ ਕਹੀ ਆ ਬਿਆ ਚਲੋ ਅਸੀਂ ਹੋਰ ਸੱਜਣਾ ਮਿੱਤਰਾਂ ਨੂੰ ਵੀ, ਉਹਨਾਂ ਤੋਂ ਵੀ, ਪਰਿਵਾਰਾਂ ਤੋਂ ਵੀ ਭੇਟਾ ਦਵਾਉਂਦੇ ਹਾਂ। ਪਰ ਪਰਥ ਦੇ ਵਿੱਚ ਵੀ ਇੱਕ ਵੀਡੀਓ ਸਾਹਮਣੇ ਆਇਆ, ਗੁਰੂ ਘਰ ਮੱਥਾ ਨਾ ਟੇਕੋ, ਗੁਰੂ ਘਰ ਉੱਥੇ। ਮੈਨੂੰ ਸਮਝ ਨਹੀਂ ਆਉਂਦੀ ਇਹ ਕਿਹੋ ਜਿਹੇ ਸਿੱਖ ਨੇ, ਪੂਰਾ ਰੂਪ ਸਰੂਪ ਸਿੱਖਾਂ ਦਾ ਬਾਣਾ ਪਹਿਨਿਆ ਹੋਇਆ ਅਤੇ ਇਹੋ ਜਿਹੀਆਂ ਉਹ ਬਹੁਤ ਘਟੀਆ ਦਰਜੇ ਦੀਆਂ ਗੱਲਾਂ ਕਰ ਰਹੇ ਨੇ। ਜਿੱਥੇ ਤੁਸੀਂ ਬੈਠੇ ਇਹ ਜੀ ਕਮੇਟੀਆਂ ਐਂ ਹੁੰਦੀਆਂ, ਕਮੇਟੀਆਂ ਹੁੰਦੀਆਂ, ਮੈਂ ਇੱਕ ਗੱਲ ਸਪਸ਼ਟ ਕਰਦਾ, ਕਮੇਟੀਆਂ ਜਿੱਦਾਂ ਦੀਆਂ ਵੀ ਹੁੰਦੀਆਂ ਉਹ ਸੰਗਤ ਦੇ ਗੁਰੂ ਘਰ ਬਣਾਏ ਆ, ਸੰਗਤ ਉਹਨੂੰ ਚਲਾਉਂਦੀ ਆ, ਸੰਗਤ ਮੈਂਬਰ ਹੈ, ਉਹ ਕਮੇਟੀ ਚੁਣਦੀ ਆ, ਉਹ ਗੁਰਦੁਆਰੇ ਦਾ ਉਹਨਾਂ ਦਾ 1-2 ਸਾਲ ਦਾ ਉਹਨਾਂ ਦਾ ਹੁੰਦਾ ਆ। ਠੀਕ ਹੈ, ਹੁਣ ਇੱਕ ਧੜਾ ਨਹੀਂ ਹੈਗਾ, ਦੂਜਾ ਧੜਾ ਨਹੀਂ, ਇਹ ਮੈਟਰ ਨਹੀਂ ਕਰਦਾ, ਜਿੱਦਾਂ ਗਿਆਨੀ ਜੀ ਨੇ ਕਿਹਾ ਬਦਲਦੇ ਰਹਿੰਦੇ ਨੇ, ਪਰ ਉਹਨਾਂ ਦੀ ਜ਼ਿੰਮੇਵਾਰੀ ਹੁੰਦੀ ਆ ਗੁਰੂ ਦੇ ਪ੍ਰਬੰਧ ਚਲਾਉਣੇ, ਗੁਰੂ ਘਰ ਦੇ ਪ੍ਰਬੰਧ ਚਲਾਉਣੇ, ਬਿੱਲ ਦੇਣੇ, ਦੇਖਭਾਲ ਕਰਨੀ, ਲੰਗਰਾਂ ਦੀ ਪੂਰੀ ਸੇਵਾ ਚੱਲਦੀ ਰਹੇ, ਸੰਗਤਾਂ ਨੂੰ ਮੋਟੀਵੇਟ ਕਰਨਾ। ਪਰ ਜਿਹੜੇ ਸਾਡੇ ਸਿਧਾਂਤਕ ਮਸਲੇ ਨੇ, ਸਿਧਾਂਤ ਨੂੰ ਨਹੀਂ ਕਮੇਟੀ ਬਦਲ ਸਕਦੀ, ਉਹ ਸਾਨੂੰ ਅਕਾਲ ਤਖ਼ਤ ਸਾਹਿਬ ਤੋਂ ਹੁਕਮ ਆਉਣੇ, ਅਸੀਂ ਵਿਚਾਰਾਂ ਕਰਨੀਆਂ ਉੱਤੇ ਬੈਠ ਕੇ। ਪਰ ਜਿਹੜੇ ਬੰਦੇ ਇਹ ਕਹਿ ਰਹੇ ਨੇ ਗੁਰੂ ਘਰ ਗੋਲਕਾਂ 'ਚ ਪੈਸੇ ਦੇਣੇ ਬੰਦ ਕਰੋ, ਪਾਣੇ ਬੰਦ ਕਰੋ, ਆਪ ਉਹ ਗੁਰੂ ਘਰ ਜਾ ਕੇ ਲੰਗਰ ਛਕਦੇ ਨੇ, ਉਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਇਹ ਲੰਗਰ ਕਿੱਥੋਂ ਬਣਦੇ ਨੇ, ਇਹ ਬਿਜਲੀ ਦੇ ਬਿੱਲ ਕੌਣ ਦਿੰਦਾ ਆ, ਇਹ ਗੈਸ ਬਲਦੀ ਆ। ਹੁਣ ਬੁਲਗੁਲਗੇ ਦੀ ਤੁਹਾਨੂੰ ਗੱਲ ਦੱਸਾਂ, 2 ਗੁਰੂ ਘਰ ਹੈ, $5,000, $6,000 ਗੈਸ ਦਾ ਬਿੱਲ ਆਉਂਦਾ ਆ, ਉਹ ਕਿਨ ਦੇਣਾ ਹੈ। ਰਬਿਸ਼ ਬਿਨ ਚੱਕਦੇ ਹਰੇਕ ਹਫ਼ਤੇ ਭਰਦਾ ਹੈ ਉੱਥੇ, ਲੋਕੀ ਆਪਣੇ ਘਰ ਦਾ ਰਬਿਸ਼ ਵੀ ਉਹਦੇ ਵਿੱਚ ਪਾ ਕੇ ਜਾਂਦੇ ਨੇ, ਟਰੈਵਲਰ ਜਿਹੜੇ ਆਉਂਦੇ ਨੇ ਆਪਣੀਆਂ ਕਾਰਾਂ ਜਿਹੜੀਆਂ ਉਹ ਰਬਿਸ਼ ਉੱਥੇ ਪਾ ਕੇ ਜਾਂਦੇ ਨੇ। ਇਹ ਵੈਸੇ ਗੱਲਾਂ ਕਰਨ ਵਾਲੀਆਂ ਨਹੀਂ ਔਨ ਏਅਰ, ਪਰ ਇੱਕ ਦੱਸ ਦਈਏ ਕਿ ਜਿਹੜੇ ਇਹ ਗੁਰੂ ਦੇ ਸਿੱਖ ਹੋ ਕੇ ਗੁਰੂ ਘਰਾਂ ਦੇ ਉਲਟ ਇਸ ਤਰ੍ਹਾਂ ਬੋਲਦੇ ਨੇ, ਬਿਲਕੁਲ ਗਲਤ ਗੱਲ ਹੈ। ਹਾਂ, ਉੱਥੇ ਕੋਈ ਸਿਧਾਂਤਕ ਗਲਤੀ ਹੋ ਰਹੀ ਹੈ, ਕੋਈ ਮਨਮਤ ਚੱਲ ਰਹੀ ਹੈ, ਉਹਦੇ ਬਾਰੇ ਅਸੀਂ ਗੱਲ ਕਰ ਸਕਦੇ ਹਾਂ, ਪਰ ਉੱਥੇ ਪੈਸੇ ਬੰਦ ਕਰੋ, ਸਾਨੂੰ ਦੇ ਦਿਓ, ਅਸੀਂ ਜੀ ਆਹ ਕਰਨਾ, ਅਸੀਂ ਉਹ ਕਰਨਾ। ਮੈਂ ਇਹ ਕਹਿੰਦਾ ਹਾਂ ਕਿ ਤੁਹਾਨੂੰ ਕੌਣ ਮਨ੍ਹਾ ਕਰਦਾ ਹੈ? ਤੁਸੀਂ ਵੀ ਢਾਲਾਂ ਇਕੱਠੀਆਂ ਕਰੋ, ਜਿਸ ਤਰ੍ਹਾਂ ਗੁਰੂ ਘਰ ਜਿੰਨੇ ਵੀ ਆਸਟ੍ਰੇਲੀਆ 'ਚ 50-60 ਗੁਰੂ ਘਰ ਜਨ ਪਬਲਿਕ ਦੇ ਬਣੇ ਆ, ਉਹਨਾਂ ਨੇ ਪੈਸੇ ਇਕੱਠੇ ਕਰਕੇ, ਲੋਕਾਂ ਦੀਆਂ ਮਿੰਨਤਾਂ ਕਰ ਕਰਕੇ, ਜਾ ਜਾ ਕੇ ਆਪਣੇ ਗੁਰੂ ਘਰ ਇਸਟੈਬਲਿਸ਼ ਕੀਤੇ। ਹੁਣ ਉਹਨਾਂ ਨੂੰ ਚਲਾਉਣ ਦੇ ਲਈ ਕਮੇਟੀਆਂ ਬਣਦੀਆਂ ਹਨ, ਚਾਹੇ ਕਿਸੇ ਵੀ ਧੜੇ ਦੀਆਂ ਹੋਣ। ਔਰ ਕੁਛ ਬੰਦੇ ਬਾਹਰ ਇਹ ਕਰ, ਉੱਥੇ ਬੰਦ ਕਰੋ ਜੀ, ਸਾਨੂੰ ਦੇ ਦਿਓ। ਨਾ ਤੁਸੀਂ ਕਿਸੇ ਦੇ ਚੁਣੇ ਹੋਏ ਹੋ, ਨਾ ਤੁਸੀਂ ਆਪਣੇ ਆਪ ਸੈਲਫ ਅਪੁਆਇੰਟਡ ਹੋ, ਅਸੀਂ ਜੀ ਆਹ ਫਲਾਨੀ ਚੈਰਿਟੀ ਕਰ ਰਹੇ ਹਾਂ, ਅਸੀਂ ਜੀ ਫਲਾਨੀ ਚੈਰਿਟੀ ਕਰ ਰਹੇ ਹਾਂ। ਤੁਹਾਡੇ 'ਚ ਦਮ ਹੈਗਾ, ਤੁਸੀਂ ਚੰਗੀ ਚੈਰਿਟੀ ਆ, ਲੋਕ ਤੁਹਾਨੂੰ ਦੇਣਗੇ। ਤੁਸੀਂ ਗੁਰੂ ਘਰ ਨਾਲ ਕੰਪੇਅਰ ਕਿਉਂ ਕਰ ਰਹੇ ਹੋ? ਗੁਰੂ ਘਰ 'ਚ ਕਿਉਂ ਰੋਕ ਰਹੇ ਹੋ? ਪਹਿਲੀ ਗੱਲ ਹੈ ਕਿ ਤੁਹਾਨੂੰ ਕਿਸੇ ਨੇ ਦੇਣੇ ਆ, ਉਹ ਦਾਨ ਦੇਣਾ ਆ, ਭੇਟਾ ਨਹੀਂ ਦੇਣੀ। ਜੇ ਮੈਂ ਅੱਜ ਮੰਗਣ ਚੱਲ ਜਾਣਾ ਵੀ ਮੈਂ ਮੈਨੂੰ ਆਹ ਕੰਮ ਹੈ ਮੈਨੂੰ ਦਿਓ, ਤੁਸੀਂ ਉਹ ਦਾਨ ਜਿਹੜਾ ਮੈਨੂੰ ਦੇਣਾ, ਮੈਨੂੰ ਲੋੜ ਹੈ। ਗੁਰੂ ਘਰ ਨੂੰ ਲੋੜ ਨਹੀਂ ਹੈਗੀ, ਗੁਰੂ ਨੂੰ ਕੋਈ ਲੋੜ ਨਹੀਂ, ਉਹ ਤਾਂ ਦੇਵਨਹਾਰ ਹੈ। ਉਹ ਤਾਂ ਅਸੀਂ ਆਪਣੀ ਕਮਾਈ ਦੇ ਵਿੱਚੋਂ ਭੇਟਾ ਦੇਣੀ ਆ ਗੁਰੂ ਨੂੰ, ਔਰ ਉਸ ਭੇਟਾ ਦੇ ਨਾਲ ਗੁਰੂ ਨੇ ਜਿਹੜੀ ਆ ਉਹ ਆਪਣੇ ਕੋਲ ਨਹੀਂ ਰੱਖਣੀ, ਉਹ ਵੰਡ ਦੇਣੀ ਆ, ਉਹ ਚਲਾਉਣੀ ਆ, ਲੰਗਰ ਚਲਾਉਣੇ ਆ, ਹੋਰ ਪ੍ਰਬੰਧ ਚਲਾਉਣੇ ਆ। ਇਹ ਇਹ ਫਿਲੋਸਫੀ ਆ। ਮੈਂ ਬੇਨਤੀ ਕਰਦਾ ਹੱਥ ਬੰਨ੍ਹ ਕੇ, ਸਾਰੇ ਹੀ ਜਿਹੜੇ ਸੋ ਕਾਲਡ ਮਤਲਬ ਆਪਾਂ ਬਣੇ ਹੋਏ ਹਾਂ ਸੈਲਫ ਗਿਆਨੀ ਜਾਂ ਆਪਾਂ ਹੋਰ ਮੁੱਦੇ ਆ, ਵੀ ਗੁਰੂ ਘਰਾਂ ਨੂੰ ਨਾ ਵਿੱਚ ਘੜੀਸੋ। ਤੁਹਾਨੂੰ ਪੈਸਿਆਂ ਦੀ ਲੋੜ ਹੈ, ਤੁਸੀਂ ਸਿੱਧਾ ਹੀ ਕਹੋ ਵੀ ਹਾਂ ਬਈ ਅਸੀਂ ਆਹ ਕੰਮ ਕਰਨਾ ਅਤੇ ਸਾਨੂੰ ਇੰਨੇ ਪੈਸਿਆਂ ਦੀ ਲੋੜ ਹੈ, ਜਿਹੜਾ ਦੇਣਾ ਚਾਹੁੰਦਾ ਉਹਨਾਂ ਨੂੰ ਦੇ ਦਿਓ। ਇੱਦਾਂ ਹੀ ਇੱਕ ਵਾਰੀ ਰਵੀ ਸਿੰਘ ਖਾਲਸਾ ਏਡ ਨੇ ਕੀਤਾ ਸੀ, ਇੱਦਾਂ ਹੀ ਕੁਲਵੰਤ ਸਿੰਘ ਜਿਹੜਾ ਕੈਂਸਰ ਵਾਲਾ ਉਹ ਕਰਦਾ ਰਿਹਾ ਆ। ਅਖੀਰ ਨੂੰ ਰਵੀ ਸਿੰਘ ਦੇ ਵੀ ਫਿਰ ਹੋਇਆ ਕੰਮ, ਉਹਦੇ ਵੀ ਅਗੇਂਸਟ ਪਏ ਖੜ੍ਹਨਾ ਪਿਆ ਕਈਆਂ ਨੂੰ ਵੀ ਤੈਨੂੰ ਚੈਰਿਟੀ ਲਈ ਪੈਸੇ ਚਾਹੀਦੇ ਆ, ਤੂੰ ਸਿੱਧੇ ਮੰਗੀ ਚੱਲ, ਤੈਨੂੰ ਦੇਈ ਵੀ ਜਾਂਦੀ ਦੁਨੀਆ। ਠੀਕ ਹੈ, ਅੰਮ੍ਰਿਤਸਰ ਗੋਲਡਨ ਟੈਂਪਲ ਨਾਲ ਦਰਬਾਰ ਸਾਹਿਬ ਨਾਲ ਕੀ ਤੇਰਾ ਲੈਣ ਦੇਣਾ? ਕੁਛ ਵੀ ਨਹੀਂ ਹੈਗਾ। ਇੱਦਾਂ ਦੀ ਗਲਤ ਬਿਆਨਬਾਜ਼ੀ ਕਰਨ ਲੱਗ ਜਾਂਦੇ ਨੇ ਲੋਕ, ਰਹੇ ਰੱਬ ਦਾ ਨਾਂ। ਮਤਲਬ ਇਸ ਚੀਜ਼ ਦੀ ਪਰੇਸ਼ਾਨੀ ਆ। ਹੁਣ ਦੇਖੋ ਬੈਥੈਸਟ ਗੁਰੂ ਘਰ ਬਣਨਾ, ਉੱਥੇ ਲੋੜ ਆ, ਉੱਥੇ ਸੰਗਤ ਕਾਫੀ ਹੋ ਗਈ ਆ, ਉਹਨੇ ਜ਼ਮੀਨ ਵੀ ਖਰੀਦ ਲਈ ਆ, ਅਸੀਂ ਉਹਨਾਂ ਦੀ ਸਪੋਰਟ ਵੀ ਕਰ ਰਹੇ ਹਾਂ, ਹਰ ਸਪੋਰਟ ਕਰਾਂਗੇ ਆਉਣ ਵਾਲੇ ਟਾਈਮ 'ਚ। ਡਾਰਵਿਨ ਗੁਰੂ ਘਰ ਬਣਿਆ, ਐਲਿਸ ਸਪ੍ਰਿੰਗ ਬਣ ਰਿਹਾ ਆ, ਬੈਂਡੇਗੋ ਬਣ ਰਿਹਾ ਆ, ਅਤੇ ਹੋਬਾਰਟ ਦੇ ਵਿੱਚ ਬਣ ਰਿਹਾ ਹੈ, ਉੱਥੇ ਮਲਡੂਰਾ ਬਣ ਰਿਹਾ ਆ, ਐਲਬਰੀ ਗੁਰਦੁਆਰਾ ਬਣ ਰਿਹਾ, ਬਹੁਤ ਜਗ੍ਹਾ ਨਿਊ ਕਾਸਲ ਬਣ ਰਹੇ ਨੇ। ਸੋ ਜਿੱਥੇ ਅਸੀਂ ਜਾਂਦੇ ਹਾਂ, ਰੁਕਦੇ ਹਾਂ, ਉੱਥੇ ਆਪਾਂ ਨੂੰ ਇੱਕ ਥਾਂ ਮਿਲਦਾ ਬੈਠਣ ਨੂੰ, ਇੱਕ ਹੁੰਦਾ ਵੀ ਅਸੀਂ ਇੱਕ ਸਾਂਝੇ ਥਾਂ ਜਾ ਰਹੇ ਹਾਂ, ਉੱਥੇ ਬੈਠ ਕੇ ਅਸੀਂ ਜਾਂ ਖੜ੍ਹ ਕੇ ਸਾਨੂੰ ਰਾਹਤ ਮਿਲਣੀ ਹੈ, ਔਰ ਪ੍ਰਬੰਧਕ ਉਹਦਾ ਪੂਰਾ ਪ੍ਰਬੰਧ ਵੀ ਕਰਦੇ ਨੇ। ਬੁਲਗੁਲ ਕੇ ਦੋ ਗੁਰੂ ਘਰ ਨੇ, ਅੱਜ ਅੱਧਾ ਬ੍ਰਿਸਬੇਨ ਪਹੁੰਚਿਆ ਹੋਇਆ ਬੁਲਗੁਲ ਕੇ ਦੇ ਵਿੱਚ, ਉੱਥੇ ਦੋਨੋਂ ਗੁਰੂ ਘਰਾਂ ਵਿੱਚ ਲੰਗਰ ਚੱਲ ਰਹੇ ਨੇ, ਮੀਂਹ ਪੈ ਰਿਹਾ, ਉੱਥੇ ਬਹਿਣ ਨੂੰ ਥਾਂ ਆ। ਦੱਸੋ ਇੰਨੀ ਝੜੀ ਦੇ ਵਿੱਚ ਉੱਥੇ ਮਤਲਬ 100-200 ਜੀ ਇੱਥੇ ਆਇਆ ਹੋਵੇ, ਉਹਨਾਂ ਨੂੰ ਕਿੱਥੇ ਬਹਿਣ ਨੂੰ ਥਾਂ ਆ? ਗਰਾਊਂਡਾਂ ਸਾਰੀਆਂ ਗਿੱਲੀਆਂ ਨੇ, ਉਹ ਸਾਰੇ ਗੁਰੂ ਘਰਾਂ 'ਚ ਨੇ। ਲੋਕ ਕਿੰਨੇ ਕੁ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਣਗੇ ਮਿੱਤਰਾਂ ਦੋਸਤਾਂ ਨੂੰ? ਸੋ ਇਹ ਆਪਾਂ ਲੰਬੀ ਸੋਚੀਏ, ਉਹਨਾਂ ਦੇ ਮਗਰ ਆਪਾਂ ਨਾ ਲੱਗੀਏ ਜਿਹੜੇ ਲੋਕ ਪ੍ਰੋਪੋਗੈਂਡਾ ਕਰਦੇ ਨੇ। ਲੜਾਈਆਂ ਹੋਣੀਆਂ ਆਪਣੀਆਂ ਲੜਨੀ ਹੁੰਦੀਆਂ, ਪੈਸੇ ਉਹਨਾਂ ਨੂੰ ਚਾਹੀਦੇ ਹੁੰਦੇ ਆ, ਕਮੇਟੀ ਬਣਾ ਲੈਣੀ ਆਪਣੀ, ਪੈਸਾ ਦਮ ਹੈ ਨਹੀਂ। ਲੜਾਈ ਲੜਨੀ ਹੈ ਤਨ ਮਨ ਅਤੇ ਧਨ ਨਾਲ ਲੜੋ, ਸੇਵਾ ਕਰਨੀ ਹੈ ਤਨ ਮਨ ਅਤੇ ਧਨ ਨਾਲ ਲੜੋ। ਫਿਰ ਲੋਕਾਂ ਨੂੰ ਮਿਹਣੇ ਮਾਰੀ ਜਾਣੇ, ਸਾਨੂੰ ਪੈਸੇ ਨਹੀਂ ਦਿੰਦੇ, ਕਮੇਟੀਆਂ ਤੋਂ ਵਾਪਸ ਲੈ ਲਓ ਜੀ, ਔਰ ਉਹ ਨਹੀਂ ਦਿੱਤੇ, ਉਹ ਵੀ ਨਹੀਂ ਹੁੰਦੇ ਕਦੇ, ਰੌਲਾ ਵੀ ਉਹੀ ਪਾਉਂਦੇ ਆ। ਖੈਰ ਹੁਣ ਮੈਂ ਮੈਸੇਜ ਵੀ ਲੈਂਦਾ, ਮੇਰੇ ਨਾਲ ਜਸਵਿੰਦਰ ਸਿੱਧੂ ਵੀ ਛੇਤੀ ਜੁੜ ਗਏ ਨੇ, ਜੁੜਨ ਵਾਲੇ ਨੇ, ਅਤੇ ਹੁਣ ਉਹਨਾਂ ਨੂੰ ਛੇਤੀ ਜੋੜਨਾ, ਕਿਉਂਕਿ ਉਹ ਉਹਨਾਂ ਦਾ ਮੈਸੇਜ ਆ ਕੇ ਥੋੜ੍ਹਾ ਲੇਟ ਹੋ ਜਾਣਗੇ। ਖੈਰ ਮੈਂ ਉੱਧਰ ਮੈਸੇਜ ਪੜ੍ਹਦਾ ਛੇਤੀ। ਸੁਰਜੀਤ ਬਾਜਾ ਖਾਨਾ ਜੀ ਆਸਟ੍ਰੇਲੀਆ ਤੋਂ ਜੁੜੇ ਨੇ, ਇਹ ਵੀ ਕਹਿੰਦੇ ਬਹੁਤ ਵਧੀਆ ਜਾਣਕਾਰੀ ਜੀ। ਅਮਰਿੰਦਰ ਬਾਜਵਾ ਜੀ ਸਾਡੇ ਸਤਿਕਾਰਤ ਵੀਰ ਜੀ ਸਿਡਨੀ ਤੋਂ, ਇਹ ਵੀ ਕਹਿੰਦੇ ਨੇ ਵੈਰੀ ਰਾਈਟ ਔਨ ਦਿਸ ਪੁਆਇੰਟ। ਹਾਂਜੀ ਭਾਅ ਜੀ, ਤੁਸੀਂ ਜਾਣਦੇ ਹੋ, ਤੁਸੀਂ ਸਾਰਾ ਕੁਛ ਹੰਢਾਇਆ ਆ ਕਿ ਅਕਸਰ ਅਸੀਂ ਆਪਣਾ ਨਜ਼ਲਾ ਜਿਹੜਾ ਆ ਉਹ ਗੁਰੂ ਘਰਾਂ 'ਤੇ ਸਿੱਟੀ ਦਾ, ਗੁਰਦੁਆਰਿਆਂ ਦੀ ਕਮੇਟੀਆਂ 'ਤੇ ਸਿੱਟੀ ਦਾ, ਪਰ ਤੁਹਾਨੂੰ ਵੀ ਪਤਾ ਸਾਨੂੰ ਸਾਰਿਆਂ ਨੂੰ ਪਤਾ ਵੀ ਜਦੋਂ ਕਮੇਟੀਆਂ 'ਚ ਬੰਦਾ ਆਉਂਦਾ ਆ, ਪ੍ਰਬੰਧਾਂ 'ਚ ਆਉਂਦਾ ਤਾਂ ਕਿੰਨਾ ਕੰਮ, ਕਿੰਨੀ ਸੇਵਾ ਕਰਨੀ ਪੈਂਦੀ ਆ ਔਰ ਕਿੰਨਾ ਆਪਣਾ ਕੰਮ ਛੱਡਣਾ ਪੈਂਦਾ ਆ। ਅਤੇ ਪ੍ਰਗਟ ਸਿੰਘ ਵੀ ਕਹਿੰਦੇ ਨੇ ਕਿ ਉਹ ਲੋਕ ਕਲਾਕਾਰਾਂ ਦੇ ਪ੍ਰੋਗਰਾਮ ਲਈ ਕਿਉਂ ਨਹੀਂ ਬੋਲਦੇ? ਨਹੀਂ, ਉਹ ਬੋਲਣਾ ਹੀ ਨਹੀਂ ਉਹਨਾਂ ਨੇ। ਇੰਨੀ ਸੋਝੀ ਦੇ ਮਾਲਕ ਹੋਣ ਤਾਂ ਗੁਰੂ ਘਰਾਂ ਦੇ ਵਿੱਚ ਆ ਕੇ ਉਹ ਸੇਵਾ ਕਰਨ, ਅਤੇ ਗੁਰੂ ਘਰਾਂ ਦੀਆਂ ਉਹ ਕਮੇਟੀਆਂ ਦੇ ਵਿੱਚ ਆਪਣੇ ਆਪ ਚੁਣੇ ਜਾਣ। ਉਹ ਇੰਨੀ ਅਕਲ ਦੇ ਜਾਂ ਇੰਨੀ ਸੋਝੀ ਦੇ ਮਾਲਕ ਨਹੀਂ ਹੁੰਦੇ, ਇਸੇ ਕਰਕੇ ਉਹ ਕਮੇਟੀਆਂ 'ਚ ਨਹੀਂ ਹੁੰਦੇ। ਗੁਰਸੇਵਕ ਸਿੰਘ ਸਾਡੇ ਨਾਲ ਜੁੜੇ ਨੇ ਬ੍ਰਿਜਮੈਨ ਵਾਲੇ ਜੀ, ਉਹ ਹੁਣ ਇੰਡੀਆ ਨੇ ਤੜਕੇ ਹੀ ਆ ਪ੍ਰੋਗਰਾਮ ਸਮੇਂ। ਭਾਅ ਜੀ ਕਹਿੰਦੇ ਬੋਲਣ ਦਾ ਕਿਹੜਾ ਬਿੱਲ ਆਉਂਦਾ ਆ? ਪਹਿਲਾਂ ਬ੍ਰਿਜਮੈਨ ਵੀ ਇੱਦਾਂ ਦੇ ਲੋਕ ਸਨ, ਕੋਈ ਨਹੀਂ ਪੁੱਛਦਾ ਉਹਨਾਂ ਨੂੰ। ਹੁਣ ਸੰਗਤ ਦਾ ਗੁਰੂ ਬਿਨਾਂ ਨਹੀਂ ਸਰਨਾ, ਅਤੇ ਪ੍ਰਬੰਧ ਸੰਗਤ ਦੇ ਸਹਿਯੋਗ ਨਾਲ ਚੱਲਣਾ। ਬਿਲਕੁਲ, ਬ੍ਰਿਜਮੈਨ ਤਾਂ ਗੜ ਰਿਹਾ ਇਹੋ ਜਿਹੇ ਬੰਦਿਆਂ ਨਾਲ ਜਿਹੜਾ ਗੁਰੂ ਘਰ ਦੇ ਵਿੱਚ ਹੀ ਖਾ ਕੇ ਗੁਰੂ ਘਰ ਦੇ ਉਲਟ ਹੀ ਬੋਲਦੇ ਹੁੰਦੇ ਸੀ ਬੰਦੇ। ਅਤੇ ਸੁਰਜੀਤ ਬਾਜਾ ਖਾਨਾ ਜੀ ਕਹਿ ਰਹੇ ਕਿ ਸਿੰਘ ਸਭਾ ਬ੍ਰਿਜਮੈਨ ਗੁਰਦੁਆਰਾ ਸਾਹਿਬ ਟੈਗਮ ਵੱਲੋਂ ਸਾਡੇ ਬੱਚਿਆਂ ਲਈ ਸਕੂਲ ਚਲਾਇਆ ਜਾਂਦਾ, ਜਿਸ ਵਿੱਚ 200 ਤੋਂ ਬੱਚੇ ਵੱਧ ਸਿੱਖਿਆ ਲੈਂਦੇ ਨੇ। ਬਹੁਤ ਵਧੀਆ ਐਫਰਟ ਆ ਜੀ, ਮੈਂ ਜਾਣਦਾ, ਬਹੁਤ ਵਧੀਆ ਐਫਰਟ ਕਰ ਰਹੇ ਨੇ। ਅਤੇ ਇਹ ਚੀਜ਼ਾਂ ਜਿਹੜੀਆਂ ਨੇ ਨਾ, ਮਤਲਬ ਸਾਨੂੰ ਇਹ ਸੋਚਣੀਆਂ ਪੈਣੀਆਂ। ਅਤੇ ਕਹਿੰਦੇ ਗੁਰੂ ਘਰ ਸਾਰੇ ਹਮੇਸ਼ਾ ਵਲੰਟੀਅਰ ਸੇਵਾਦਾਰ ਹੁੰਦੇ ਨੇ, ਸੇਵਾਦਾਰ ਬਣੋ, ਸੇਵਾ ਕਰੋ। ਮੈਂ ਇੱਕ ਬਹੁਤ ਵਧੀਆ ਫਾਰਮੂਲਾ ਸਾਰਿਆਂ ਨੂੰ ਦੱਸਦਾ ਕਿ ਅਗਰ ਨਾ ਤੁਸੀਂ ਚਾਹੁੰਦੇ, ਤੁਹਾਡੇ ਮਨ ਦੀ ਇੱਛਾ ਆ ਕਿ ਤੁਸੀਂ ਕਮੇਟੀ 'ਚ ਆਉਣਾ ਆ, ਤਾਂ ਘੱਟੋ ਘੱਟ ਨਾ 5 ਸਾਲ ਪਹਿਲਾਂ ਸੇਵਾ ਕਰੋ ਗੁਰੂ ਘਰ ਜਾ ਕੇ। ਭਾਂਡਿਆਂ ਦੀ, ਜੋੜਿਆਂ ਦੀ ਬੇਸਿਕ ਸੇਵਾ ਕਰਨੀ ਚਾਹੀਦੀ ਹੈ। ਜਿੱਥੇ ਤੁਹਾਨੂੰ ਕਹਿਣ ਉੱਥੇ ਸੇਵਾ ਕਰੋ, ਫਿਰ ਜਾ ਕੇ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਣਾ ਕਿ ਗੁਰੂ ਘਰ ਦੀ ਸੇਵਾ ਦੀਆਂ ਕੀ ਲੋੜਾਂ ਨੇ, ਕਿੰਨਾ ਟਾਈਮ ਲੱਗਦਾ। ਫਿਰ 1-2 ਸਾਲ ਐਜ਼ ਏ ਮੈਂਬਰ ਕਮੇਟੀ 'ਚ ਰਹਿ ਕੇ ਦੇਖੋ, ਫਿਰ ਦੇਖੋ ਕਿ ਕੀ ਤੁਸੀਂ ਉਹ ਉਨਾ ਟਾਈਮ ਦੇ ਸਕਦੇ ਆ। ਅਸੀਂ ਇਲੈਕਸ਼ਨਾਂ ਦੇ ਮੂਹਰੇ 1 ਹਫ਼ਤਾ ਇੰਨੇ ਕੁ ਤੇਜ਼ ਹੋ ਜਾਈਦਾ, ਤੱਤੇ ਹੋ ਜਾਈਦਾ ਕਿ ਰਹੇ ਰੱਬ ਦਾ ਨਾਂ, ਕਿ ਲੈ ਵੇ ਅਸੀਂ ਹੁਣੇ ਹੀ ਮਤਲਬ ਬਣਨਾ ਹੀ ਬਣਨਾ ਆ। ਜਦੋਂ 2 ਹਫ਼ਤੇ ਬਾਅਦ ਕਹਿੰਦੇ ਵੀ ਆ ਜੀ ਮੀਟਿੰਗ ਹੈ ਆਇਓ, ਉਹ ਯਾਰ ਮੇਤੇ ਨਹੀਂ ਆ ਹੋਣਾ, ਮੇਰਾ ਉਹ ਕੰਮ ਹੈ, ਤੂੰ ਜਾਏਂ ਯਾਰ ਉਹ ਜਾਏਂ, ਫਿਰ ਇੱਦਾਂ ਕੰਮ ਸ਼ੁਰੂ ਹੋ ਜਾਂਦੇ ਆ। ਬਹੁਤ ਐਕਸਪੀਰੀਅੰਸ ਆ ਸਾਡਾ 40 ਸਾਲ ਦਾ ਇੱਥੇ ਆਸਟ੍ਰੇਲੀਆ 'ਚ, 30-40 ਸਾਲ ਦਾ ਅਸੀਂ ਦੇਖੇ ਆ। ਬਸ ਉਸ ਵੇਲੇ ਉਹਨੇ ਕਿਸੇ ਨੂੰ ਬਣ ਨਹੀਂ ਦੇਣਾ, ਫਿਰ ਉਹਨੇ ਕੰਮ ਨਹੀਂ ਕਰਨਾ। ਇੱਦਾਂ ਦੇ ਲੋਕ ਨੇ, ਪਰ ਕਈ ਲੋਕ ਨੇ ਉਹ ਲਗਾਤਾਰ ਕੰਮ ਕਰੀ ਜਾਂਦੇ ਨੇ, ਉਹ ਕਮੇਟੀ 'ਚ ਹੋਣ ਜਾਂ ਨਾ ਹੋਣ। ਇੰਦਰਜੀਤ ਸਿੰਘ ਮਨਿਹਾਸ ਸਾਡੇ ਨਾਲ ਜੁੜੇ ਨੇ, ਬਹੁਤ ਸੋਹਣਾ ਕਲੀਅਰ ਕੀਤਾ ਦਾਨ ਅਤੇ ਭੇਟਾ 'ਚ ਫਰਕ। ਤੁਸੀਂ ਭਾਅ ਜੀ ਬਹੁਤਾ ਸਿੱਖਾਂ ਨੂੰ ਪਤਾ ਨਹੀਂ ਇਹ ਗੱਲ, ਪਤਾ ਹੈ ਜੀ ਪਰ ਅਸੀਂ ਸਮਝਣਾ ਨਹੀਂ ਚਾਹੁੰਦੇ। ਭੇਟਾ ਮੈਂ ਇੱਕ ਵਾਰੀ ਫੇਰ ਦੱਸਦਾ, ਗੁਰੂ ਨੂੰ ਅਸੀਂ ਭੇਟਾ ਕਰੀਦੀ, ਅਸੀਂ ਜਿਹੜੇ ਗੁਰਦੁਆਰੇ ਪੈਸੇ ਚੜ੍ਹਾਉਂਦੇ ਹਾਂ ਜਾਂ ਪੈਸੇ ਦਿੰਦੇ ਹਾਂ, ਉਹ ਦਾਨ ਨਹੀਂ ਕਰਦੇ, ਅਸੀਂ ਭੇਟਾ ਦਿੰਦੇ ਹਾਂ। ਦਾਨ ਅਸੀਂ ਕਰਨਾ ਹੁੰਦਾ ਹੈ ਜਿਹੜਾ ਆਪ ਤੋਂ ਗਰੀਬ ਹੈ, ਲਾਚਾਰ ਹੈ, ਛੋਟਾ ਆ, ਸਾਡੇ ਕੋਲ ਜ਼ਿਆਦਾ ਚੀਜ਼ ਆ, ਉਹਦੇ ਕੋਲ ਹੈ ਨਹੀਂ, ਉਹਨੂੰ ਲੋੜ ਹੈ, ਉਹ ਹੁੰਦਾ ਦਾਨ। ਗੁਰਦੁਆਰੇ ਹੁੰਦੀ ਆ ਭੇਟਾ। ਬਹੁਤ ਬਹੁਤ ਧੰਨਵਾਦ ਜੀ। ਸਾਡੇ ਨਾਲ ਮਹਿੰਦਰ ਸਿੰਘ ਹੁਣੀ ਜੁੜੇ ਨੇ, ਕਹਿੰਦੇ ਦਾਨ ਜਨਰਲ ਤੌਰ 'ਤੇ ਹਰ ਕਿਸੇ ਲਈ ਕੀਤਾ ਜਾ ਸਕਦਾ, ਜਦਕਿ ਭੇਟਾ ਕਿਸੇ ਮਰਿਆਦਾ ਸਨਮਾਨਿਤ ਹਸਤੀ ਜਾਂ ਧਾਰਮਿਕ ਪੁਰਖਾਂ ਲਈ ਕੀਤਾ ਜਾਂਦਾ ਹੈ। ਦਾਨ ਇੱਕ ਨਿਸ਼ਕਾਮ ਕੰਮ ਹੈ, ਜਦਕਿ ਭੇਟਾ ਸ਼ਰਧਾ ਅਤੇ ਸਨਮਾਨ ਦਾ ਪ੍ਰਗਟਾਵਾ ਹੈ। ਬਹੁਤ ਸੋਹਣਾ ਵਿਚਾਰ ਤੁਸੀਂ, ਬਹੁਤ ਤੁਸੀਂ ਸਮਰਾਈਜ਼ ਕੀਤਾ ਹੈ, ਬਹੁਤ ਬਹੁਤ ਤੁਹਾਡਾ ਧੰਨਵਾਦ, ਬਿਲਕੁਲ ਇਸ ਹੋ ਜਿਹਾ। ਅਤੇ ਰਵੀ ਸਿੰਘ ਵੀ ਜੁੜੇ ਨੇ, ਕਹਿੰਦੇ ਰੈਸ਼ਨਲ ਪੁਆਇੰਟਸ ਜੀ, ਥੈਂਕ ਯੂ ਜੀ। ਮਨ ਦੀ ਗੱਲ ਹੈ, ਆਪਾਂ ਕਹਿਤੀ, ਅਤੇ ਹੁਣ ਦੇਖੋ ਕਿਸੇ ਨੂੰ ਗੁੱਸਾ ਲੱਗਣਾ ਵੱਖਰੀ ਗੱਲ ਹੈ। ਅਤੇ ਮਹਿੰਦਰ ਸਿੰਘ ਕਹਿੰਦੇ ਕਿ ਧੰਨਵਾਦ, ਇਹ ਇੱਕ ਵਧੀਆ ਚਰਚਾ ਸੀ ਜੀ। ਅਤੇ ਸੁਰਜੀਤ ਵੀ ਕਹਿ ਰਹੇ ਨੇ, ਕਹਿੰਦੇ ਸਾਡੇ ਗੁਰੂ ਘਰਾਂ ਦੀ ਕੋਸ਼ਿਸ਼ ਕਰਨੀ ਚਾਹੀਦੀ ਕਿ ਆਉਣ ਵਾਲੀ ਪੀੜ੍ਹੀਆਂ ਦੇ ਬੱਚੇ ਲਈ ਸਕੂਲ ਖੋਲ੍ਹਣੇ ਚਾਹੀਦੇ ਨੇ। ਬਿਲਕੁਲ ਬਿਲਕੁਲ। ਤਾਂ ਗਿੱਲ ਹੁਣੀ ਕਹਿ ਰਹੇ ਨੇ ਕਿ ਗੁਰਦੁਆਰੇ ਹੋਏ ਤਾਂ ਸੋਝੀ ਪਾਏ ਸੀ, ਅਤੇ ਤਨ ਮਨ ਧਨ ਨਾਲ ਸੇਵਾ ਕਰਨੀ ਪੈਂਦੀ ਹੈ ਜੀ। ਬਿਲਕੁਲ ਸਹੀ ਗੱਲ ਹੈ, ਇਹ ਕਰ ਰਹੇ ਨੇ, ਬਹੁਤ ਸਾਰੇ ਸੱਜਣ ਕਰ ਰਹੇ ਨੇ ਸਾਡੇ ਨਾਲ। ਕੁਲਵੀਰ ਸਿੰਘ ਸੰਧੂ ਵੀ ਜੁੜੇ ਸਨ, ਉਹਨਾਂ ਨੇ ਤਾਇਆ ਜੀ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਸੀ, ਮੈਸੇਜ ਥੋੜ੍ਹਾ ਲੇਟ ਹੋ ਗਿਆ। ਅਤੇ ਗੌਰਵ ਸ਼ਰਮਾ ਜੀ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ, ਅਤੇ ਉਹ ਵੀ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਂਦੇ ਨੇ, ਤਾਂ ਸਾਡੇ ਨਾਲ ਮੈਸੇਜ ਭੇਜ ਰਹੇ ਨੇ, ਕਹਿੰਦੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਇਹ ਵਿਨੀਪੈਗ ਤੋਂ ਸਾਡੇ ਨਾਲ ਜੁੜਦੇ ਨੇ, ਅਤੇ ਮੈਂ ਵੇਟ ਕਰ ਰਿਹਾ ਜੀ ਜਸਵਿੰਦਰ ਸਿੱਧੂ ਹੁਣਾਂ ਦੀ ਕਿ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣਗੇ, ਪਰ ਉਨੀ ਦੇਰ ਚਲੋ ਮੈਂ ਤੁਹਾਨੂੰ ਆਪਣੀਆਂ ਗੱਲਾਂ ਸੁਣਾਈ ਜਾਂਦਾ। ਅਤੇ ਮੌਸਮ ਦੀ ਜਾਣਕਾਰੀ ਵੀ ਲੈ ਲਈਏ ਕਿ ਮੀਂਹ ਪੈ ਰਹੇ ਨੇ ਆਸਟ੍ਰੇਲੀਆ ਦੇ ਵਿੱਚ ਕਾਫੀ, ਅਤੇ ਇਸ ਵੇਲੇ ਬ੍ਰਿਸਬੇਨ ਦੇ ਵਿੱਚ ਵੀ ਮੀਂਹ ਆ, 17 ਡਿਗਰੀ ਆ, ਸਿਡਨੀ ਦੇ ਵਿੱਚ ਵੀ 17 ਡਿਗਰੀ ਆ, ਅਤੇ ਕੈਨਬਰਾ ਵਿੱਚ 11.2। ਠੰਡ ਕਾਫੀ ਹੈ ਕੰਪੈਰੇਟਿਵਲੀ, ਵੈਸੇ ਸਪਰਿੰਗ ਦਾ ਮੌਸਮ ਹੈ, ਇੰਨੀ ਹੋਣੀ ਨਹੀਂ ਚਾਹੀਦੀ ਠੰਡ। ਮੈਲਬਨ 'ਚ 15.7, ਐਡਲ 19.5, ਪਰਥ 'ਚ 8.7, ਦੇਖੋ ਠੰਡ ਉੱਥੇ ਕਿੰਨੀ ਹੋਈ ਪਈ ਹੈ। ਅਤੇ ਡਾਰਵਿਨ ਦੇ ਵਿੱਚ 28 ਡਿਗਰੀ ਤਾਪਮਾਨ ਹੈ। ਸੋ ਬਾਕੀ ਇਸ ਮੀਂਹ ਦੇ ਨਾਲ ਬਹੁਤ ਵੱਡੀਆਂ ਵੱਡੀਆਂ ਜਿਹੜੀਆਂ ਛੱਲਾਂ ਨੇ ਸਮੁੰਦਰ ਦੀਆਂ ਵੇਵਸ, ਉਹ 9 ਮੀਟਰ ਤੱਕ ਆਪਣੇ ਨਿਊ ਸਾਊਥ ਵੇਲਸ ਦੇ ਵਿੱਚ ਹੋਣਗੀਆਂ। ਅਤੇ ਭਾਰਤ ਦੇ ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 24 ਡਿਗਰੀ ਤਾਪਮਾਨ ਹੈ ਜੀ। ਔਰ ਖਬਰਾਂ ਵੀ ਆਪਾਂ ਸਾਂਝੀਆਂ ਕਰਨੀਆਂ ਨੇ, ਪਰ ਮੈਂ ਵੇਟ ਕਰ ਰਿਹਾ ਜਸਵਿੰਦਰ ਸਿੱਧੂ ਹੋਣਾਂ ਦੀ, ਜਿਹੜੇ ਕਿ ਪ੍ਰੋਗਰਾਮ ਦੇ ਵਿੱਚ ਆਉਣ ਹੀ ਵਾਲੇ ਨੇ, ਅਤੇ ਆਪਾਂ ਉਹਨਾਂ ਨੂੰ ਪ੍ਰੋਗਰਾਮ 'ਚ ਲੈਂਦੇ ਹਾਂ ਥੋੜ੍ਹੀ ਦੇਰ ਬਾਅਦ। ਅਤੇ ਗੱਲ ਆਪਾਂ ਕਰਨੀ ਆ ਠਾਠੇ ਦੀ। ਠਾਠਾ ਅਸੀਂ ਸਾਰੇ ਜਾਣਦੇ ਹਾਂ, ਠਾਠੀ ਬੰਨ੍ਹਦੇ ਹੁੰਦੇ ਹਾਂ ਇੰਡੀਆ 'ਚ, ਤੁਸੀਂ ਦੇਖਿਆ ਹੋਣਾ, ਇੱਥੇ ਵੀ ਦੇਖਿਆ ਹੋਣਾ ਕਿ ਨਹਾ ਧੋ ਕੇ ਇੱਦਾਂ ਮੁੱਛਾਂ ਕਰਕੇ ਫਿਰ ਠਾਠੀ ਬੰਨ੍ਹ ਕੇ, ਹੈ ਨਾ, ਅਤੇ ਉਹਨੂੰ ਠਾਠਾ ਕਹਿੰਦੇ ਆ। ਠਾਠੀ ਇੱਕ ਤਾਂ ਠਾਠੀ ਹੁੰਦੀ ਛੋਟੀ, ਇੱਕ ਹੁੰਦੀ ਆ ਵੱਡੀ। ਅਤੇ ਖੈਰ ਮੇਰੇ ਨਾਲ ਜਸਵਿੰਦਰ ਸਿੰਘ ਹੁਣੀ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਅਤੇ ਮੈਨੂੰ ਲੱਗਦਾ ਉਹਨਾਂ ਦਾ ਵੀਡੀਓ ਲੇਟਰ ਔਨ ਸਾਡੇ ਕੋਲ ਆਏਗਾ। ਜਸਵਿੰਦਰ ਜੀ ਤੁਸੀਂ ਸੁਣ ਰਹੇ ਹੋ?
ਹਾਂਜੀ
ਸਤਿ ਸ਼੍ਰੀ ਅਕਾਲ ਜਸਵਿੰਦਰ ਜੀ, ਜੀ ਆਇਆਂ ਨੂੰ ਪ੍ਰੋਗਰਾਮ ਵਿੱਚ ਵੈਲਕਮ ਹੈ। ਅਤੇ
ਬਹੁਤ ਬਹੁਤ ਧੰਨਵਾਦ।
ਹਾਂਜੀ, ਅਤੇ ਪਿਆਰਿਓ ਤੁਸੀਂ ਡਰਾਈਵ ਕਰ ਰਹੇ ਹੋ, ਪਹਿਲਾਂ ਤਾਂ ਇਹ ਤੁਸੀਂ ਸੇਫਲੀ ਪਾਰਕ ਕਰ ਲਈ ਗੱਡੀ ਆਪਣੀ?
ਹਾਂਜੀ ਮੈਂ ਗੱਡੀ ਪਾਰਕ ਕਰ ਲਈ ਹੈ ਜੀ।
ਹਾਂਜੀ ਬਹੁਤ ਵਧੀਆ ਗੱਲ ਹੈ। ਅਤੇ ਮੈਂ ਦੱਸਦਾ ਕਿ ਜਸਵਿੰਦਰ ਸਿੱਧੂ ਬੜੇ ਹੋਣਹਾਰ ਮੈਲਬਨ ਦੇ ਨਿਵਾਸੀ ਨੇ, ਅਤੇ ਲੇਬਰ ਪਾਰਟੀ ਦੇ ਕਾਫੀ ਐਕਟਿਵ ਮੈਂਬਰ ਵੀ ਰਹੇ ਨੇ, ਅਤੇ ਅੱਜ ਕੱਲ੍ਹ ਇਹ ਯੂਨੀਵਰਸਿਟੀ ਦੇ ਵਿੱਚ ਐਜ਼ ਏ ਪ੍ਰੋਫੈਸਰ ਜੋਬ ਕਰ ਰਹੇ ਨੇ। ਜਸਵਿੰਦਰ ਸਿੰਘ ਜੀ, ਕਿਹੜੀ ਯੂਨੀਵਰਸਿਟੀ ਦੇ ਵਿੱਚ ਤੁਸੀਂ ਪੜ੍ਹਾ ਰਹੇ ਹੋ ਅੱਜ ਕੱਲ੍ਹ?
ਮੈਂ ਜੀ ਫੈਡਰੇਸ਼ਨ ਯੂਨੀਵਰਸਿਟੀ ਬੈਲੋਰੈਟ, ਪਹਿਲਾਂ ਇਹਦਾ ਨਾਮ ਹੁੰਦਾ ਸੀ ਯੂਨੀਵਰਸਿਟੀ ਆਫ ਬੈਲੋਰੈਟ।
ਯੂਨੀਵਰਸਿਟੀ ਆਫ ਬੈਲੋਰੈਟ, ਤੇ ਕਿਹੜੇ ਸਬਜੈਕਟ ਦੇ ਵਿੱਚ ਪੜ੍ਹਾਉਂਦੇ ਹੋ?
ਹਾਂਜੀ ਮੈਨੂੰ 18 ਸਾਲ ਹੋ ਗਏ ਜੀ ਟੀਚ ਕਰਦੇ। ਮੈਂ ਸ਼ੁਰੂ ਤੋਂ ਹੀ ਅਕਾਊਂਟਿੰਗ ਪੜ੍ਹਾਉਂਦਾ, ਪਰ ਮੇਰਾ ਜੋ ਇੰਟਰਸਟ ਹੈ ਮੋਸਟਲੀ ਉਹ ਪਬਲਿਕ ਪਾਲਿਸੀ ਤੇ ਸੋਸ਼ੋਲੋਜੀ 'ਚ ਹੈ, ਤੇ ਮੇਰੀ ਜਿੰਨੀ ਵੀ ਰਿਸਰਚ ਹੈ ਉਹ ਸਾਰੀ ਸੋਸ਼ਲ ਗੈਪਸ, ਸੋਸ਼ਲ ਪਾਲਿਸੀਜ਼ ਤੇ ਪਬਲਿਕ ਪਾਲਿਸੀ ਤੇ ਹੈ।
ਓਕੇ, ਸੋ ਦੈਟਸ ਗੁੱਡ, ਚੰਗੀ ਗੱਲ ਹੈ। ਅਤੇ ਤੁਸੀਂ ਕਾਫੀ ਕਹਿ ਸਕਦੇ ਹਾਂ ਕਿ ਪੜ੍ਹੇ ਲਿਖੇ ਸਾਡੇ ਨਾਲ ਜੁੜੇ ਹੋਏ ਹੋ। ਅਤੇ ਇੱਕ ਦੋ ਮੁੱਦੇ ਵੀ ਅਸੀਂ ਸ਼ੇਅਰ ਕਰਨੇ ਸੀਗੇ। ਇੱਕ ਠਾਠੀ ਦਾ ਮੁੱਦਾ ਜਿਹੜਾ ਆ ਉਹ ਕਾਫੀ ਸਮੱਸਿਆ ਆਈ ਸੀਗੀ ਕੋਵਿਡ ਦੇ ਵਿੱਚ, ਨਿਊ ਸਾਊਥ ਵੇਲਸ ਨੇ ਤਾਂ ਕਰ ਲਿਆ ਸੀ। ਹਾਂਜੀ ਹੁਣ ਵੀਡੀਓ 'ਚ ਵੀ ਆ ਗਏ ਨੇ, ਠੀਕ ਹੈ ਜੀ ਆਇਆਂ ਨੂੰ, ਜੀ ਆਇਆਂ ਨੂੰ ਮੈਂ ਤੁਹਾਨੂੰ ਐਡ ਕਰਦਾ ਵੀਡੀਓ ਦਾ ਵੀ, ਤਾਂ ਕਿ ਫੇਸ ਟੂ ਫੇਸ ਵੀ ਅਸੀਂ ਗੱਲ ਕਰ ਸਕੀਏ। ਹਾਂਜੀ, ਅਤੇ ਇਹ ਜਿਹੜਾ ਨਿਊ ਸਾਊਥ ਵੇਲਸ ਦੇ ਵਿੱਚ ਜਦੋਂ ਕਿਰਪਾਨ ਇਸ਼ੂ ਚੱਲ ਰਿਹਾ ਸੀ ਉਹਦੇ ਨਾਲ ਹੀ ਅਸੀਂ ਇਹ ਲੈਜਿਸਲੇਸ਼ਨ ਕਰਵਾਈ ਸੀ, 2-3 ਮਸਲੇ। ਅਤੇ ਇਹ ਸਮੱਸਿਆ ਆ ਰਹੀ ਸੀਗੀ ਕਿ ਜਿਹੜੇ ਡਾਕਟਰ ਅਤੇ ਨਰਸਿਸ ਕੋਵਿਡ ਦੇ ਵਿੱਚ ਖਾਸ ਕਰਕੇ ਓਪਰੇਸ਼ਨਸ ਨਹੀਂ ਕਰ ਸਕਦੇ ਸੀ, ਥੀਏਟਰ 'ਚ ਨਹੀਂ ਜਾ ਸਕਦੇ ਸੀ, ਜਾਂ ਉਹ ਪ੍ਰੋਸੀਜਰ ਨਹੀਂ ਕਰ ਸਕਦੇ ਦਾੜ੍ਹੀ ਕਰਕੇ ਵਾਲਾਂ ਕਰਕੇ, ਇੱਕ ਲੈਜਿਸਲੇਸ਼ਨ ਸੀਗੀ, ਹੈ ਨਾ, ਅਤੇ ਉਹ ਹੋ ਗਈ ਸੀ। ਅਤੇ ਵਿਕਟੋਰੀਆ ਦੀ ਕੀ ਪੋਜੀਸ਼ਨ ਸੀਗੀ ਅਤੇ ਕੀ ਉਹਦਾ ਹੱਲ ਕੀਤਾ ਤੁਸੀਂ?
ਜਿਹੜਾ ਹੱਲ ਸੀ ਉਹ ਬੇਸਿਕਲੀ ਉਹ ਤੇ ਬਹੁਤ ਵੱਡਾ ਗਰੁੱਪ ਸੀ, ਉਸ ਗਰੁੱਪ ਨੇ ਬਹੁਤ ਕੰਮ ਕੀਤਾ ਤੇ ਉਸ ਤੋਂ ਬਾਅਦ ਸੋਲੂਸ਼ਨ ਨਿਕਲਿਆ ਰੀਸੈਂਟਲੀ। ਤੇ ਪਰ ਮੈਂ ਵੀ ਇੱਕ ਛੋਟਾ ਜਿਹਾ ਆਪਣਾ ਰੋਲ ਪਲੇ ਕੀਤਾ ਸੀ। ਵਿਕਟੋਰੀਆ ਵਿੱਚ ਕੀ ਸੀ ਕਿ ਜੋ ਡਿਪਾਰਟਮੈਂਟ ਸੀ ਉਹ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਨਹੀਂ ਸੀ ਕਿ ਅਸੀਂ ਇਹ ਚੇਂਜਿਸ ਕਰਾਂਗੇ। ਤੇ ਵਿਕਟੋਰੀਆ 'ਚ ਸਿਚੁਏਸ਼ਨ ਆ ਗਈ ਸੀ ਕਿ ਸਭ ਤੋਂ ਪਹਿਲਾਂ ਮੈਨੂੰ ਇੱਕ ਦੋ ਸਟੂਡੈਂਟਸ ਨੇ ਅਪਰੋਚ ਕੀਤਾ ਸੀ 2021 ਦੇ ਵਿੱਚ, 21-22 ਦੇ ਵਿੱਚ। ਤੇ ਉਹਨਾਂ ਨੇ ਅਪਰੋਚ ਕੀਤਾ ਸੀ ਤੇ ਮੈਂ ਫੋਨ ਤੇ ਗੱਲ ਕੀਤੀ। ਉਸ ਤੋਂ ਬਾਅਦ ਜਦੋਂ ਮੈਂ ਦੇਖਿਆ, ਮੈਂ ਉਹਨਾਂ ਨੂੰ ਕਿਹਾ ਮੈਨੂੰ ਤੁਸੀਂ ਨਾ ਐਵੀਡੈਂਸ ਭੇਜੋ। ਤਾਂ ਕਲੀਅਰਲੀ ਉਹਨਾਂ ਨੂੰ ਜਿਹੜੇ ਉਹਨਾਂ ਦੇ ਜੋ ਵੀ ਪਲੇਸਮੈਂਟ ਕੋਆਰਡੀਨੇਟਰ ਸੀ ਉਹਨਾਂ ਨੇ ਕਲੀਅਰਲੀ ਉਹਨਾਂ ਨੂੰ ਇਹ ਕਿਹਾ ਕਿ ਤੁਹਾਡੀ ਡਿਗਰੀ ਕੰਪਲੀਟ ਨਹੀਂ ਹੋ ਸਕਦੀ।
ਅੱਛਾ,
ਕਿਉਂਕਿ ਤੁਹਾਡੀ ਪਲੇਸਮੈਂਟ ਨਹੀਂ ਹੋ ਸਕਦੀ। ਪਲੇਸਮੈਂਟ ਇਸ ਲਈ ਨਹੀਂ ਹੋ ਸਕਦੀ ਕਿਉਂਕਿ ਤੁਹਾਡੀ ਦਾੜੀ ਹੈ। ਤੇ ਉਹਨਾਂ ਨੇ ਲਿਟਰਲੀ ਇਹ ਵੀ ਉਹਨਾਂ ਨੂੰ ਸਲਾਹ ਦਿੱਤੀ ਜੋ ਕਿ ਬਹੁਤ ਇਨਸੈਂਸਿਟਿਵ ਤੇ ਪ੍ਰੋਬਬਲੀ ਬਹੁਤ ਹੀ ਗਲਤ ਸਲਾਹ ਸੀ। ਉਹ ਕਹਿੰਦੇ ਕਿ ਤੁਸੀਂ ਇੱਦਾਂ ਕਰੋ, ਦਾੜੀ ਕਟਾ ਲਓ। ਹੁਣ ਕਿਸੇ ਹਾਂਜੀ ਕਿਸੇ ਵੀ ਫੁੱਲ ਫੇਸ ਵਾਲੇ ਸਿੱਖ ਪਰਸਨ ਨੂੰ ਆਪਾਂ ਇਹ ਕਹਿਣਾ ਵੀ ਤੁਸੀਂ ਦਾੜੀ ਕਟਾ ਲਓ ਤੇ ਬਹੁਤ ਵੱਡੀ ਜਿਹੜੀ ਹੈ ਗੱਲ ਹੈ। ਤੇ ਉਹ ਦੇਖੋ ਕਿੰਨੀ ਇਨਸੈਂਸਿਟੀਵਿਟੀ ਸੀ ਉਸ ਡਿਪਾਰਟਮੈਂਟ ਦੇ ਵਿੱਚ। ਪਰ ਉਸ ਤੋਂ ਬਾਅਦ ਫਿਰ ਮੈਂ ਉਹਨੂੰ ਕਿਹਾ ਕਿ ਮੈਨੂੰ ਤੁਸੀਂ ਐਵੀਡੈਂਸ ਇਕੱਠਾ ਕਰੋ ਕਿਉਂਕਿ ਤੁਸੀਂ ਵੀ ਬਹੁਤ ਸਾਲ ਤੋਂ ਆਸਟ੍ਰੇਲੀਆ 'ਚ ਪਾਲਿਸੀ ਚੇਂਜਿਸ ਤੇ ਕੰਮ ਕਰ ਰਹੇ ਹੋ, ਮੈਂ ਵੀ ਬੜੇ ਸਾਲਾਂ ਤੋਂ ਕਰ ਰਿਹਾ। ਜੇ ਤੁਸੀਂ ਐਵੀਡੈਂਸ ਦੇ ਨਾਲ ਲੌਜਿਕ ਦੇ ਨਾਲ ਕੋਈ ਵੀ ਪਾਲਿਸੀ ਨੂੰ ਪ੍ਰੈਜੈਂਟ ਕਰੋ ਤੇ ਚੇਂਜਿਸ ਆ ਜਾਂਦੇ ਨੇ। ਫਿਰ ਉਸ ਤੋਂ ਬਾਅਦ ਸਿੱਖ ਵਲੰਟੀਅਰ ਜੋ ਕਿ ਬਹੁਤ ਹੀ ਵੱਡੀ ਆਰਗੇਨਾਈਜੇਸ਼ਨ ਹੈ ਵਿਕਟੋਰੀਆ ਦੇ ਵਿੱਚ, ਉਹਨਾਂ ਨੇ ਵੀ ਉਹਨਾਂ ਨਾਲ ਮੇਰੀ ਗੱਲ ਹੋਈ। ਫਿਰ ਅਸੀਂ ਇੱਕ ਛੋਟਾ ਜਿਹਾ ਕਮਿਊਨੀਕੇਸ਼ਨ ਗਰੁੱਪ ਬਣਾਇਆ, ਮੈਂ ਉਹਨੂੰ ਕੋਆਰਡੀਨੇਟ ਕੀਤਾ ਤੇ ਕਿਉਂਕਿ ਮੈਂ ਪੋਲੀਟੀਕਲੀ ਵੀ ਇਨਵੋਲਵਡ ਹਾਂ। ਤੇ ਫਿਰ ਸਿੱਖ ਵਲੰਟੀਅਰ ਨੂੰ ਮੈਂ ਕਿਹਾ ਕਿ ਸਾਨੂੰ ਇੱਕ ਨਾ ਆਰਗੇਨਾਈਜੇਸ਼ਨ ਚਾਹੀਦੀ ਹੈ ਜਿਹੜੀ ਇਹਨੂੰ ਪ੍ਰਮੋਟ ਕਰੇ, ਇਸ ਐਡਵੋਕੇਸੀ ਨੂੰ ਕਰੇ। ਉਹਨਾਂ ਨੇ ਕੀਤਾ ਤੇ ਪਰ 2 ਸਾਲ ਲੱਗੇ, ਪਰ ਇੱਕ ਵੀ ਐਸਾ ਹਫ਼ਤਾ ਨਹੀਂ ਸੀ ਕਿ ਅਸੀਂ ਉਹਨਾਂ ਨੂੰ MPs ਨੂੰ ਫੋਨ ਨਹੀਂ ਕੀਤਾ। ਪਰ ਅਲਟੀਮੇਟਲੀ ਗਵਰਨਮੈਂਟ ਜਿਹੜੀ ਸੀ ਇਹ ਰੂਲ ਜਿਹੜਾ ਸੀ ਚੇਂਜ ਕਰ ਦਿੱਤੇ।
ਜੀ ਇੱਥੇ ਨਾ ਨਿਊ ਸਾਊਥ ਵੇਲਸ ਦੇ ਵਿੱਚ ਵੀ ਇਹ ਬਹੁਤ ਵੱਡੀ ਸਮੱਸਿਆ ਸੀ ਸੇਮ ਟਾਈਮ 'ਤੇ। ਚਲੋ ਕੁਦਰਤੀ ਸਾਡੀ ਵੀ ਪੋਲੀਟੀਕਲ ਕਾਫੀ ਇੱਥੇ ਪੈਂਠ ਹੈਗੀ ਆ ਸਾਡੇ ਭਾਈਚਾਰੇ ਦੀ, ਸਾਡੇ ਆਪਣੇ ਐਮ ਪੀ ਵੀ ਨੇ, ਐਮ ਐਲ ਏ ਵੀ ਨੇ, ਸੋ ਉਹ ਅਸੀਂ ਹਾਂ ਕਾਫੀ ਵਧੀਆ ਉਹਨਾਂ ਨੇ ਸਵਿਫਟਲੀ ਇਹ ਕੰਮ ਕੀਤਾ ਅਤੇ ਉਹ ਬੇਸਿਸ ਦੇ ਉੱਤੇ ਮੈਨੂੰ ਯਾਦ ਹੈ ਕਿ ਅਸੀਂ ਇਨਫੋਰਮੇਸ਼ਨ ਵਿਕਟੋਰੀਆ ਨੂੰ ਵੀ ਭੇਜੀ ਸੀ। ਅਤੇ ਇੰਸੀਡੈਂਟਲੀ ਇਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਵੀ ਸਾਰੀ ਕਿਰਪਾਨ ਦੀ ਤੇ ਠਾਠੇ ਵਾਲੀ ਜਿਹੜੀ ਗਈ। ਹੁਣ ਤੁਸੀਂ ਬਰੀਫਲੀ ਇਹ ਦੱਸੋ ਕਿ ਹੁਣ ਅੱਜ ਦੀ ਡੇਟ ਦੇ ਵਿੱਚ ਕੋਈ ਸਿੱਖ ਨੌਜਵਾਨ ਦਾੜੇ ਵਾਲਾ ਕੇਸਾਂ ਵਾਲਾ ਉਹ ਜੌਬ ਕਰ ਸਕਦਾ ਤਾਂ ਕਿਹੜੇ ਪ੍ਰੋਟੋਕਾਲਸ ਦੇ ਅੰਡਰ ਉਹ ਕਰ ਸਕਦਾ ਹੈ? ਕਿਉਂਕਿ ਦੇਖੋ ਨਿਊ ਸਾਊਥ ਵੇਲਸ ਦੇ ਕੇਸ ਆਇਆ ਸੀਗਾ ਪਿਛਲੇ ਡੇਢ ਕੁ ਮਹੀਨੇ ਪਹਿਲਾਂ ਕਿ ਈਵਨ ਉਹ ਕਾਲਜ ਵਾਲਿਆਂ ਨੂੰ ਜਾਂ ਉਹਨਾਂ ਨੂੰ ਹਸਪਿਟਲ ਵਾਲਿਆਂ ਨੂੰ ਪਤਾ ਨਹੀਂ ਸੀਗਾ ਵੀ ਇਹ ਲੈਜਿਸਲੇਸ਼ਨ ਹੈਗੀ ਵੀ ਆ, ਅਵੇਅਰਨੈਸ ਵੀ ਨਹੀਂ ਸੀ।
ਹਾਂਜੀ ਬਿਲਕੁਲ, ਜੋ ਕਰੰਟ ਸਿਚੁਏਸ਼ਨ ਇਹ ਹੈ ਕਿ ਪ੍ਰੀਮੀਅਰ ਨੇ, ਹੈਲਥ ਮਿਨਿਸਟਰ ਨੇ ਤੇ ਡਿਪਾਰਟਮੈਂਟ ਨੇ ਚੇਂਜਸ ਕਰ ਦਿੱਤੇ ਆ। ਹੁਣ ਉਹਨਾਂ ਨੇ ਪ੍ਰੀਮੀਅਰ ਦੀ ਜੋ ਅਨਾਊਂਸਮੈਂਟ ਉਹ ਆਈ ਹੈ ਕਿ ਜਿੰਨੇ ਵੀ ਅਥਾਰਟੀਜ਼ ਨੇ, ਜਿੰਨੇ ਵੀ ਸਟੇਕ ਹੋਲਡਰਸ ਨੇ, ਉਹ ਗਵਰਨਮੈਂਟ ਦੇ ਨਾਲ ਕੰਮ ਕਰਨ ਕਿ ਇਸ ਨੂੰ ਇੰਪਲੀਮੈਂਟ ਕੀਤਾ ਜਾਵੇ। ਪਰ ਜਿਹੜੀ ਤੁਸੀਂ ਗੱਲ ਕਹੀ ਆ ਉਹਦਾ ਹਲੇ ਵੀ ਪੋਸੀਬਿਲਿਟੀ ਹੈ ਕਿ ਕੋਈ ਯੂਨੀਵਰਸਿਟੀ ਦਾ ਕੋਈ ਲੈਕਚਰਰ ਜਾਂ ਕੋਈ ਹਸਪਿਟਲ ਹਲੇ ਵੀ ਉਹਨਾਂ ਨੂੰ ਰੋਕ ਸਕਦਾ। ਪਰ ਜੋ ਵੀ ਤੁਹਾਡਾ ਪ੍ਰੋਗਰਾਮ ਸੁਣ ਰਹੇ ਨੇ, ਚਾਹੇ ਉਹ ਹੈਲਥ ਪ੍ਰੈਕਟੀਸ਼ਨਰ ਹੈਗੇ ਆ ਚਾਹੇ ਨਹੀਂ ਹੈਗੇ, ਜੇ ਉਹਨਾਂ ਦੇ ਨੈਟਵਰਕ 'ਚ ਵੀ ਕੋਈ ਹੈਲਥ ਪ੍ਰੈਕਟੀਸ਼ਨਰ ਹੈ, ਤਾਂ ਤੁਸੀਂ ਇਨਫੋਰਮ ਕਰ ਸਕਦੇ ਹੋ ਉਹਨਾਂ ਨੂੰ ਕਿ ਲਾਅ ਚੇਂਜ ਹੋ ਗਿਆ ਔਰ ਉਹ ਰੈਲੇਵੈਂਟ ਜੋ ਗਵਰਨਮੈਂਟ ਡਿਪਾਰਟਮੈਂਟ ਨੂੰ ਕੰਟੈਕਟ ਕਰ ਸਕਦੇ ਆ। ਤੇ ਹੁਣ ਅੱਜ ਦੀ ਡੇਟ ਦੇ ਵਿੱਚ ਕੋਈ ਵੀ ਐਕਟਿਵ ਤੇ ਪੈਸਿਵ ਡਿਸਕ੍ਰਿਮੀਨੇਸ਼ਨ ਨਹੀਂ ਹੋਏਗੀ ਕਿਸੇ ਵੀ ਜੋ ਅੰਮ੍ਰਿਤਧਾਰੀ ਜਾਂ ਜੋ ਕੁੱਲ ਬਾਣੇ ਵਾਲਾ ਸਿੱਖ ਹੈ।
ਮੈਂ ਇੱਕ ਵੈਸੇ ਉਸੇ ਐਗਜ਼ਾਮਪਲ ਤੋਂ ਆਉਣਾ ਕਿ ਉਹਨਾਂ ਨੇ, ਉਹਨਾਂ ਦੇ ਹਸਬੈਂਡ ਨੇ ਮੈਨੂੰ ਇੰਡੀਆ ਤੋਂ ਕੰਟੈਕਟ ਕੀਤਾ ਕਿ ਤੁਸੀਂ ਕਿਰਪਾਨ ਦਾ ਕੀਤਾ ਸੀ, ਇਹਦੇ ਬਾਰੇ ਦੱਸੋ। ਮੈਂ ਕਿਹਾ ਇਹਦੇ ਬਾਰੇ ਤਾਂ ਲੈਜਿਸਲੇਸ਼ਨ ਆਲਰੇਡੀ ਹੈਗੀ ਆ, ਸੋ ਮੈਂ ਉਹਦੀ ਕਾਪੀ ਉਹਨਾਂ ਨੂੰ ਭੇਜਤੀ ਅਤੇ ਉਹ ਲੜਕੀ ਨਾਲ ਡਾਇਰੈਕਟ ਮੇਰੀ ਗੱਲ ਹੋਈ ਅਤੇ 5 ਮਿੰਟਾਂ 'ਚ ਉਹ ਇਸ਼ੂ ਰਿਜ਼ੋਲਵ ਹੋ ਗਿਆ ਜਦੋਂ ਉਹਨੇ ਉਹਦੀ ਲੈਜਿਸਲੇਸ਼ਨ ਦੀ ਕਾਪੀ ਉਹ ਦਿਖਾਈ। ਕਿ ਉਹ ਉਹਨੇ ਅਪੋਲੋਜੀ ਕੀਤੀ, ਕਹਿੰਦੀ ਆਈ ਵਾਜ਼ ਨੋਟ ਅਵੇਅਰ ਆਫ ਦੈਟ, ਹੈ ਨਾ। ਸੋ
ਹਾਂਜੀ ਦੇਖੋ, ਵਿਕਟੋਰੀਆ 'ਚ ਵੀ ਇਹ ਪੋਸੀਬਿਲਿਟੀ ਹੋ ਸਕਦੀ ਆ ਕਿ ਹਲੇ ਇੱਕੋ ਦਮ ਸਾਰੇ ਅਵੇਅਰ ਨਾ ਹੋਣ, ਪਰ ਜਿਸ ਤਰ੍ਹਾਂ ਤੁਸੀਂ ਪ੍ਰੋਗਰਾਮ ਕਰ ਰਹੇ ਹੋ, ਮੇਰੇ ਹਿਸਾਬ ਨਾਲ ਸਾਡੇ ਭਾਈਚਾਰੇ ਦੀ ਰਿਸਪੋਂਸੀਬਿਲਟੀ ਤੇ ਅਕਾਊਂਟੇਬਿਲਟੀ ਵੀ ਬਣ ਜਾਂਦੀ ਹੈ ਕਿ ਅਸੀਂ ਹੋਰ ਅਵੇਅਰਨੈਸ ਦੇ ਲਈ ਇੱਦਾਂ ਦੀ ਗੱਲਾਂ ਗੱਲਬਾਤ ਕਰਦੇ ਹਾਂ।
ਇਹ ਵੀ ਇੱਕ ਪਾਰਟ ਹੈ ਸਾਡਾ ਪ੍ਰੋਗਰਾਮ, ਇੱਕ ਅਵੇਅਰਨੈਸ ਦਾ ਪਾਰਟ ਹੈ, ਪਰ ਆਪਣੇ ਭਾਈਚਾਰੇ 'ਚ ਵੀ ਹੋਣੀ ਚਾਹੀਦੀ ਜੇ ਸਮੱਸਿਆ ਆਵੇ ਤਾਂ ਦੱਸ ਸਕਦੇ। ਦੂਜੀ ਜਸਵਿੰਦਰ, ਤੁਸੀਂ ਪੋਲੀਟੀਕਲ ਮਤਲਬ ਕਾਫੀ ਇਨਵੋਲਵ ਹੋ, ਕੁਛ ਇਸ ਤਰ੍ਹਾਂ ਨਹੀਂ ਹੋ ਸਕਦਾ ਜਿੱਦਾਂ ਤੁਸੀਂ ਵਿਕਟੋਰੀਆ ਦੇ ਨਾਲ ਇਨਵੋਲਵ ਹੋ ਕਿ ਗਵਰਨਮੈਂਟ ਲੈਵਲ ਤੇ ਇਹ ਇਨਫੋਰਮੇਸ਼ਨ, ਕਿਉਂਕਿ ਕਿਰਪਾਨ ਦੇ ਮਸਲੇ 'ਚ ਤੁਹਾਨੂੰ ਦੱਸਦਾ, ਜਦੋਂ ਹੋਈ ਸੀ ਤਾਂ ਡਿਪਾਰਟਮੈਂਟ ਆਫ ਐਜੂਕੇਸ਼ਨ ਨੇ ਖੁਦ ਹੀ ਆਪਣੇ ਜਿਹੜਾ ਉਹਨਾਂ ਦਾ ਈਮੇਲ ਸਰਕਲ ਹੈ ਉਹਦੇ ਰਾਹੀਂ ਉਹ ਡਾਇਰੈਕਸ਼ਨਾਂ ਦੇ ਦਿੱਤੀਆਂ ਸੀਗੀਆਂ। ਨਿਊ ਸਾਊਥ ਵੇਲਸ ਦੇ ਵਿੱਚ ਕਾਫੀ ਇਸ, ਕੁਛ ਇਸ ਤਰ੍ਹਾਂ ਨਹੀਂ ਹੋ ਸਕਦਾ ਕਿ ਸਾਰੇ ਮੈਡੀਕਲ ਕਾਲਜਿਸ, ਇੰਸਟੀਟਿਊਸ਼ਨ, ਉਹਨਾਂ ਨੂੰ, ਉਹਨਾਂ ਦੀ ਮੈਨੇਜਮੈਂਟ ਨੂੰ ਖੁਦ ਹੀ ਸਾਰਾ ਮਟੀਰੀਅਲ ਚੱਲ ਜਾਵੇ।
ਦੇਖੋ, ਤੁਹਾਡੀ ਸੁਜੈਸ਼ਨ ਬਹੁਤ ਹੀ ਜ਼ਿਆਦਾ ਮੇਰੇ ਹਿਸਾਬ ਨਾਲ ਬਹੁਤ ਵੈਲਿਡ ਹੈ ਤੇ ਬਹੁਤ ਵੈਲਿਊਏਬਲ ਵੀ ਹੈ। ਤੇ ਮੈਂ ਕਹਿ ਸਕਦਾ ਕਿ ਮੈਂ ਹੁਣ ਜਦੋਂ ਮੇਰੀ ਨੈਕਸਟ ਗੱਲ ਹੋਏਗੀ, ਜੋ 3-4 ਐਮ ਪੀ ਇਨਵੋਲਵ ਸੀ, ਤਾਂ ਇਸ ਇਸ਼ੂ ਨੂੰ ਮੈਂ ਇਹ ਸੁਜੈਸ਼ਨ ਜ਼ਰੂਰ ਉਹਨਾਂ ਕੋਲ ਲੈ ਕੇ ਜਾਊਂਗਾ ਕਿ ਤੁਸੀਂ ਨਾ ਸਿਰਫ ਇਹ ਸੁਜੈਸ਼ਨ ਕਿ ਤੁਸੀਂ ਮੈਨੂੰ ਫੋਲੋ ਅਪ ਕਰਕੇ ਵੀ ਦੱਸੋ ਕਿ ਕੀ ਇਹ ਈਮੇਲ ਜਾਂ ਕੀ ਇਹ ਲੈਟਰ ਕਾਲਜਿਸ ਨੂੰ ਗਈ ਹੈ ਕਿ ਨਹੀਂ ਗਈ। ਮੈਂ ਜੋ ਸਿੱਖ ਵਲੰਟੀਅਰ ਦੇ ਫਾਊਂਡਰ ਨੇ, ਸੋਰੀ ਸੀਓ ਨੇ ਜਾਂ ਡਾਇਰੈਕਟਰ ਜਸਵਿੰਦਰ ਸਿੰਘ ਵੀ, ਉਹਨਾਂ ਦਾ ਵੀ ਨਾਮ, ਮੈਂ ਉਹਨਾਂ ਨੂੰ ਵੀ ਇਹ ਕਹੂੰਗਾ ਕਿ ਤੁਸੀਂ ਇਹ ਸੁਜੈਸ਼ਨ ਐਮ ਪੀਜ਼ ਨੂੰ ਤੇ ਗਵਰਨਮੈਂਟ ਨੂੰ ਵੀ ਭੇਜੋ ਕਿ ਸਿਰਫ ਡਾਇਰੈਕਸ਼ਨ ਇਸ਼ੂ ਕਰਨ ਦੇ ਨਾਲ ਨਹੀਂ ਅਵੇਅਰਨੈਸ ਕ੍ਰੀਏਟ ਹੋ ਜਾਣੀ, ਉਸ ਡਾਇਰੈਕਸ਼ਨ ਨੂੰ ਤੁਹਾਨੂੰ ਕਮਿਊਨੀਕੇਟ ਵੀ ਕਰਨਾ ਪੈਣਾ।
ਜੀ ਬਿਲਕੁਲ, ਅਸੀਂ ਮਤਲਬ ਇਸ ਨੂੰ ਜਿੰਨਾ ਵੀ ਰੂਟ ਲੈਵਲ ਤੇ ਕਹਿ ਲਓ ਕਿ ਅਸੀਂ ਆਹ ਤਾਂ ਬਾਹਰੀ ਲੈਵਲ ਨਾ, ਸਾਡਾ ਆਊਟਰ ਸ਼ੈਲ ਤੇ ਆਪਾਂ ਐਡਵਰਟਾਈਜ਼ ਕਰ ਰਹੇ ਹਾਂ, ਪਰ ਜਿਹੜਾ ਗਰਾਊਂਡ ਲੈਵਲ ਤੇ ਰੂਟ ਲੈਵਲ ਤੇ ਉਹ ਤੁਸੀਂ ਉਹ 'ਚ ਮਦਦ ਕਰ ਸਕਦੇ ਹੋ ਤੇ ਬਹੁਤ ਵਧੀਆ। ਸਿੱਖੋ, ਮੈਂ ਕਹਿੰਦਾ, ਮੈਂ ਇਹ ਕਹਿੰਦਾ ਹੁੰਦਾ ਕਿ ਆਪਾਂ ਕਿਸੇ ਵੀ ਪਾਰਟੀ ਨਾਲ ਸੰਬੰਧਿਤ ਹੈ, ਤੁਸੀਂ ਲੇਬਰ ਨਾਲੋਂ, ਲਿਬਰਲ ਨਾਲੋਂ, ਕਿਤੇ ਮਤਲਬ ਜਿਹੜੇ ਭਾਈਚਾਰੇ ਦੇ ਕੰਮ ਹੋਣੇ ਚਾਹੀਦੇ ਆ, ਸਿੱਧੀ ਜੀ ਗੱਲ ਹੈ, ਠੀਕ ਹੈ ਨਾ। ਤੇ ਹਰ
ਬਿਲਕੁਲ ਜੀ, ਨਹੀਂ ਤਾਂ ਇਨਵੋਲਵਮੈਂਟ ਦਾ ਕੋਈ ਫਾਇਦਾ ਹੀ ਨਹੀਂ ਹੈ। ਇਨਵੋਲਵਮੈਂਟ ਆਪਣੇ ਲਈ ਥੋੜੀ ਹੈ, ਇਨਵੋਲਵਮੈਂਟ ਜਾਂ ਸਾਡੀ ਜੋ ਨੌਲੇਜ ਹੈ ਜਾਂ ਲਿੰਕ ਨੇ, ਉਹ ਤਾਂ ਹੀ ਉਹਦਾ ਫਾਇਦਾ ਜੇ ਉਸਨੂੰ ਕਮਿਊਨਿਟੀ ਯੂਜ਼ ਕਰ ਸਕੇ।
ਠੀਕ ਜਸਵਿੰਦਰ, ਮੈਨੂੰ ਪਤਾ ਤੁਸੀਂ ਵੀ ਬਿਜ਼ੀ ਹੋ, ਤੁਹਾਨੂੰ ਮੈਂ ਰੋਕਿਆ ਡਰਾਈਵ ਕਰਦੇ, ਪਰ ਆਉਣ ਵਾਲੇ ਟਾਈਮ 'ਚ ਫਿਰ ਮੁੱਦਿਆਂ 'ਤੇ ਆਪਾਂ ਰੈਗੂਲਰਲੀ ਸਾਡੇ ਨਾਲ ਜੁੜਿਆ ਕਰੋ ਕਿ ਆਪਾਂ ਛੋਟੀ ਬਰੀਫ ਟਾਕ ਦੇ ਨਾਲ ਆਪਾਂ ਇਨਫੋਰਮੇਸ਼ਨ ਸਾਂਝੀ ਕਰ ਲਿਆ ਕਰੀਏ ਤਾਂ ਜ਼ਿਆਦਾ ਬਿਹਤਰ ਹੋਏਗਾ ਨਾ।
ਜ਼ਰੂਰ ਜੀ, ਜ਼ਰੂਰ,
ਠੀਕ ਹੈ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਥੈਂਕ ਯੂ ਜਸਵਿੰਦਰ, ਸੋ ਨਾਈਸ,
ਥੈਂਕ ਯੂ ਜੀ,
ਥੈਂਕ ਯੂ। ਸੋ ਇਹ ਸਨ ਜਸਵਿੰਦਰ ਸਿੱਧੂ ਸਾਡੇ ਨਾਲ ਜੁੜਦੇ ਨੇ ਜੀ ਮੈਲਬਨ ਤੋਂ, ਅਤੇ ਇਹਨਾਂ ਨੇ ਦੱਸਿਆ ਕਿ ਕਾਫੀ ਮਿਹਨਤ ਕੀਤੀ ਆ ਅਤੇ ਨਾਲ ਸਿੱਖ ਵਲੰਟੀਅਰ ਜਿਹੜੇ ਆ ਉਹਨਾਂ ਨੇ ਵੀ ਕਾਫੀ ਮਿਹਨਤ ਕੀਤੀ ਆ, ਇਕੱਠੇ ਹੋ ਕੇ ਉਹਨਾਂ ਨੇ ਲੌਬੀ ਕੀਤਾ ਆ, ਅਤੇ ਮੈਂ ਕੋਸ਼ਿਸ਼ ਕਰ ਰਿਹਾ ਹੁਣ ਜਸਵਿੰਦਰ ਬਿੱਟਾ ਉਹਨਾਂ ਨੂੰ ਵੀ ਪ੍ਰੋਗਰਾਮ ਦੇ ਵਿੱਚ ਲੈ ਲਈਏ। ਪਰ ਉਸ ਤੋਂ ਪਹਿਲਾਂ ਸੁੱਖਾ ਤੂਰ ਸਾਡੇ ਨਾਲ ਜੁੜੇ ਸਨ, ਕੀ ਹਾਲ ਚਾਲ ਹੈ? ਠੀਕ ਹੈ ਸੁੱਖਾ ਜੀ, ਇੰਡੀਆ ਹੀ ਹੋ ਅੱਜ ਕੱਲ੍ਹ ਤੁਹਾਨੂੰ ਮੈਂ, ਪਰ ਬ੍ਰਿਸਬਨ ਵਾਲੇ ਕਹਿ ਦੇਣਾ ਕਿਉਂਕਿ ਤੁਸੀਂ ਬ੍ਰਿਸਬਨ ਬਹੁਤ ਟਾਈਮ ਰਹੇ ਹੋ। ਸਾਡੇ ਬੜੇ ਹੀ ਸਤਿਕਾਰਤ ਅੰਕਲ ਦੇਵ ਸਿੱਧੂ ਅੰਕਲ ਬਲਗੁਲਗੇ ਵਾਲੇ, ਜਿਹੜੇ ਇਹ ਵੀ ਬ੍ਰਿਸਬਨ ਚਲੇ ਗਏ ਨੇ, ਕਿਆ ਬਾਤ ਹੈ। ਅਤੇ ਕਹਿੰਦੇ ਬਹੁਤ ਵਧੀਆ ਵਿਚਾਰ ਹਨ। ਮੈਂ ਵੀ ਕੱਲ੍ਹ ਇੱਕ ਬੀਬੀ ਨੂੰ ਇਹ ਕਹਿੰਦਿਆਂ ਸੁਣਿਆ ਕਿ ਗੁਰੂ ਘਰ ਪੈਸੇ ਨਾ ਚੜਾਓ। ਹਾਂਜੀ, ਮੈਂ ਉਸੇ ਵੀਡੀਓ ਦਾ ਹੀ ਰਿਐਕਸ਼ਨ ਕੀਤਾ ਕਿ ਦੇਖੋ ਅੰਮ੍ਰਿਤ ਛਕੇ ਹੋਏ ਨੇ ਸਿੱਖਾਂ ਵਾ, ਸਿੱਖੀ ਧਾਰਨ ਕੀਤੀ ਹੋਈ ਆ, ਨਾਲ ਉਹਨਾਂ ਦੇ ਸਿੰਘ ਨਿਹੰਗ ਬਾਣਿਆਂ 'ਚ ਖੜ੍ਹੇ ਨੇ, ਔਰ ਇਹ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ। ਮਤਲਬ ਕੀ ਅਸੀਂ ਕਹਿ ਸਕਦੇ ਹਾਂ, ਹੈ ਨਾ। ਮਤਲਬ ਬਿਓਂਡ ਹੈ ਵੀ, ਮਤਲਬ ਬਾਹਰਲਾ ਬੰਦਾ ਕਵੇ ਤਾਂ ਉਹਨੂੰ ਕਰ ਲਈਏ, ਪਰ ਜਿਹੜੇ ਸਿੱਖੀ ਦੇ ਵਿੱਚ ਜੰਮੇ ਹੋ, ਸਿੱਖੀ ਘਰਾਂ ਦੇ ਜੰਮੇ ਹੋ, ਧਾਰਨੀ ਬੰਦੇ, ਉਹ ਇੱਦਾਂ ਦੀਆਂ ਹੋਛੀਆਂ ਗੱਲਾਂ ਕਰਦੇ ਨੇ, ਬੜੀ ਮਾੜੀ ਗੱਲ ਹੈ। ਤਰਨਦੀਪ ਬਿਲਾਸਪੁਰ ਜੀ, ਇਹ ਸਾਡੇ ਨਿਊਜ਼ੀਲੈਂਡ ਵਾਲੇ ਆ, ਅਸੀਂ ਇੰਪੋਰਟ ਕੀਤੇ ਆ ਖਾਸ ਕਰਕੇ, ਬੜਾ ਘਾਟਾ ਪਿਆ ਨਿਊਜ਼ੀਲੈਂਡ ਨੂੰ ਤੁਹਾਡਾ, ਪਰ ਇੱਦਾਂ ਕਿ ਸਾਨੂੰ ਬੜਾ ਵਾਧਾ ਹੋਇਆ ਕਿ ਤੁਸੀਂ ਸਾਡੇ ਦੇਸ਼ 'ਚ ਆ ਗਏ। ਮੈਲਬਨ ਰਹਿ ਰਹੇ ਨੇ ਅੱਜ ਕੱਲ੍ਹ, ਅਤੇ ਬਹੁਤ ਵਧੀਆ ਇਹਨਾਂ ਦਾ, ਇਹ ਵੀ ਆਪਣਾ ਚੈਨਲ ਚਲਾਉਂਦੇ ਨੇ, ਇਹ ਵੀ ਇਹਨਾਂ ਦੇ ਵੀ ਜਿਹੜੇ ਪੋਡਕਾਸਟ ਨੇ, ਬ੍ਰੌਡਕਾਸਟ ਨੇ, ਲਿਖਤਾਂ ਇਹਨਾਂ ਦੀਆਂ ਬੜੇ ਵਧੀਆ ਹੁੰਦੀਆਂ, ਮੈਂ ਪੜ੍ਹਦਾ ਅਕਸਰ, ਅਤੇ ਬੜੀ ਪੋਲੀਟੀਕਲ ਸੂਝ ਰੱਖਦੇ ਨੇ। ਬਹੁਤ ਬਹੁਤ ਤੁਹਾਡਾ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕੀਤੀ। ਤਰਨਦੀਪ, ਸਾਡੇ ਨਾਲ ਇੱਕ ਸੱਜਣ ਜੁੜੇ ਨੇ, ਉਹਨਾਂ ਦਾ, ਹਾਂਜੀ ਮਹਿੰਦਰ ਸਿੰਘ ਜੀ ਜੁੜੇ ਨੇ, ਕਹਿੰਦੇ ਉਹਨਾਂ ਨੇ ਮੈਸੇਜ ਭੇਜਿਆ, ਉਹ ਮੈਂ ਪੜ੍ਹ ਦਿੱਤਾ, ਵੈਸੇ ਉਹਨਾਂ ਨੇ ਫੇਸਬੁੱਕ 'ਤੇ ਭੇਜਿਆ, ਮੈਂ ਤੁਹਾਡਾ ਐਡ ਕਰ ਲੈਂਦਾ। ਅਤੇ ਬਹੁਤ ਕਹਿੰਦੇ ਸੋਹਣੀ ਗੱਲਬਾਤ ਚੱਲ ਰਹੀ ਹੈ। ਹਾਂਜੀ ਨੱਤ ਸਾਹਿਬ, ਕੀ ਹਾਲ ਚਾਲ ਹੈ ਪੈਰਿਓ, ਠੀਕ ਠਾਕ ਹੋ? ਇਹਨਾਂ ਨੇ ਵਟਸਐਪ 'ਤੇ ਸਾਨੂੰ ਮੈਸੇਜ ਭੇਜਿਆ, ਅਤੇ ਵਟਸਐਪ ਦੇ ਮੈਸੇਜ ਵੀ ਤੁਸੀਂ ਭੇਜੋ। ਜੀ ਐਸ ਚਾਲ ਹੁਣੀ ਪ੍ਰੋਗਰਾਮ 'ਚ ਜੁੜੇ ਨੇ, ਸਾਰਿਆਂ ਦਾ ਦਿਨ ਵਧੀਆ ਰਹੇ। ਤੁਸੀਂ ਖਬਰਾਂ ਥੋੜ੍ਹੀਆਂ ਲੇਟ ਕਿਉਂ ਕੀਤੀਆਂ ਮੈਨੂੰ ਇਹ ਦੱਸੋ, ਮੈਂ ਸਟਰਗਲ ਕਰਨ ਲੱਗ ਪੈਂਦਾ ਕਿ ਵੀ ਤੁਹਾਡੇ 'ਤੇ ਮੈਂ ਜ਼ਿੰਮੇਵਾਰੀ ਪਾਈ ਹੋਈ ਆ। ਕੱਲ੍ਹ ਨੂੰ ਜ਼ਰੂਰ ਭੇਜਿਓ। ਅਤੇ ਇਹ ਗੀਤ ਮੈਂ ਚਲਾ ਦਿੱਤਾ ਸੀ, ਬਾਕੀ ਕਹਿੰਦੇ ਤਾਇਆ ਜੀ ਮਿੱਟੀ ਪੁੱਟ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਅਤੇ ਠਾਠੇ ਦੀ ਆਪਾਂ ਗੱਲ ਕੀਤੀ ਆ, ਉਹ ਇੱਕ ਵਾਰੀ ਫੇਰ ਦੱਸ ਦਈਏ ਕਿ ਨਟਸ਼ੈਲ ਦੇ ਵਿੱਚ ਤੁਹਾਡੇ ਲਈ ਸਾਰੀ ਇਹ ਜਾਣਕਾਰੀ ਇਹ ਹੋਣੀ ਚਾਹੀਦੀ ਆ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਨਿਊ ਸਾਊਥ ਵੇਲਸ, ਵਿਕਟੋਰੀਆ ਦੇ ਵਿੱਚ ਅਤੇ ਬਾਕੀ ਸਟੇਟਾਂ 'ਚ ਵੀ ਹੋ ਰਿਹਾ ਕਿ ਜਿਹੜੇ ਆਪਣੇ ਨੌਜਵਾਨ ਡਾਕਟਰ ਜਾਂ ਬਜ਼ੁਰਗ ਡਾਕਟਰ ਜਿਹੜੇ ਦਾੜੀਆਂ ਵਾਲੇ ਨੇ, ਉਹ ਓਪਰੇਸ਼ਨ ਨਹੀਂ ਕਰ ਸਕਦੇ, ਪਲੇਸਮੈਂਟਾਂ ਨਹੀਂ ਲਾ ਸਕਦੇ ਥੀਏਟਰ 'ਚ, ਜਾਂ ਦਾੜੀ ਕਰਕੇ ਉਹਨਾਂ ਨੂੰ ਰੋਕ ਸੀਗੀ। ਹੁਣ ਇੱਕ ਸਪੈਸ਼ਲ ਤਰ੍ਹਾਂ ਦੇ ਮਾਸਕ ਲਿਆਂਦੇ ਗਏ ਨੇ, ਉਹ ਬੰਨ ਕੇ, ਮੈਂ ਫੋਟੋਆਂ ਵੀ ਸ਼ੇਅਰ ਕੀਤੀਆਂ ਸੀ ਪਹਿਲਾਂ, ਉਹਨੂੰ ਠਾਠਾ ਕਹਿੰਦੇ ਆ, ਜਿੱਦਾਂ ਠਾਠੀ ਬੰਨ ਲੈਣੀ ਆ, ਠਾਠੀ ਬੰਨ ਕੇ ਉੱਪਰ ਮਾਸਕ ਲਾ ਲੈਣਾ ਤਾਂ ਕਿ ਉਹ ਵਾਲ ਜਿਹੜੇ ਸਾਰੇ ਉਹ ਢੱਕ ਹੋ ਜਾਣ। ਇਹਦੀ ਇੱਕ ਵੈਸੇ ਹੈਲਥ ਰਿਕੁਆਇਰਮੈਂਟ ਵੀ ਹੈ, ਇੱਕ ਇੰਪਲੀਕੇਸ਼ਨ ਵੀ ਹੈ ਕਿ ਜਦੋਂ ਓਪਰੇਸ਼ਨ ਕਰਦੇ ਹਾਂ ਕਿ ਵਾਲ ਜਿਹੜਾ ਉਹ ਡਿੱਗ ਨਾ ਪਵੇ, ਜਿਹੜੀ ਹਾਈਜੀਨ ਸੈਨੇਟਾਈਜੇਸ਼ਨ ਦਾ ਇੱਕ ਜ਼ਰੂਰੀ ਹੈ ਕਿ ਵਾਲ ਅਗਰ ਡਿੱਗ ਗਿਆ ਤਾਂ ਉਹ ਓਪਰੇਸ਼ਨ ਜਿਹੜਾ ਉਹ ਕੰਟੈਮੀਨੇਟ ਹੋ ਸਕਦਾ ਆ, ਕੰਟੈਮੀਨੇਸ਼ਨ ਹੋ ਸਕਦੀ ਆ। ਸੋ ਇਸ ਕਰਕੇ ਉਹ ਠਾਠੀ ਜਿਹੜੀ ਹੈ ਸਾਰੀ ਤਿਆਰੀ ਕਰਕੇ ਇੱਕ ਮਾਸਕ ਆਉਂਦਾ, ਉਹ ਸਪੈਸ਼ਲ ਉਹ ਲਾਉਣਾ ਪੈਂਦਾ ਆ, ਅਤੇ ਫਿਰ ਕੋਈ ਰੋਕ ਟੋਕ ਨਹੀਂ, ਓਪਰੇਸ਼ਨ ਵੀ ਕਰ ਸਕਦੇ ਆ। ਨਰਸਿਸ ਨੂੰ ਵੀ ਇਹ ਜ਼ਰੂਰੀ ਆ, ਉਹ ਵੀ ਉਹ ਪ੍ਰੋਸੀਜਰ ਦੇ ਵਿੱਚ ਹਿੱਸਾ ਲੈ ਸਕਦੇ ਨੇ, ਔਰ ਕੋਈ ਸ਼ੇਵ ਕਰਾਉਣ ਦੀ ਲੋੜ ਨਹੀਂ, ਕੋਈ ਕੁਛ ਕਰਨ ਦੀ ਲੋੜ ਨਹੀਂ। ਇਹ ਨਿਊ ਸਾਊਥ ਵੇਲਸ ਦੇ ਵਿੱਚ ਪਾਸ ਕਰਾਇਆ ਸੀ ਡਾਕਟਰ ਸਾਡੇ ਭਾਟੀਆ ਸਾਹਿਬ, ਉਹਨਾਂ ਦੇ ਬੇਟੇ ਆ ਸਰਜਨ, ਉਹਨਾਂ ਨੇ ਸਾਰਾ ਪ੍ਰੋਜੈਕਟ ਤਿਆਰ ਕੀਤਾ ਸੀਗਾ। ਅਤੇ ਉਸ ਤੋਂ ਬਾਅਦ ਇਹ ਵਿਕਟੋਰੀਆ ਵਾਲਿਆਂ ਨੇ ਦੇਖੋ ਬੜੀ ਮੱਲ ਮਾਰੀ ਆ, ਇਹਨਾਂ ਨੇ ਬੜੇ ਐਕਟਿਵ ਹੋ ਕੇ ਕੰਮ ਕੀਤਾ, ਸਿੱਖ ਵਲੰਟੀਅਰਸ ਅਤੇ ਉਹਨਾਂ ਦੀ ਟੀਮ ਜਿਹੜੀ ਆ ਬੜੀ ਵਧਾਈ ਦੀ ਪਾਤਰ ਹੈ। ਔਰ ਪਰਥ ਦੇ ਵਿੱਚ ਵੀ ਇਹ ਚੱਲ ਰਿਹਾ, ਉਹਨਾਂ ਨੂੰ ਵੀ ਇਹ ਜਾਣਕਾਰੀਆਂ ਜਾ ਚੁੱਕੀਆਂ ਨੇ, ਅਤੇ ਕਿਰਪਾਨ ਦੀਆਂ ਜਾਣਕਾਰੀਆਂ ਵੀ ਜਾ ਚੁੱਕੀਆਂ ਨੇ, ਉਹ ਸੇਮ ਪਰਥ ਦੇ ਵਿੱਚ ਵੀ ਲਾਗੂ ਹੋ ਰਿਹਾ। ਸੋ ਜਿੱਥੇ ਜਿੱਥੇ ਵੀ ਤੁਸੀਂ ਪੋਲੀਟੀਕਲ ਇਨਵੋਲਵ ਹੋ, ਜ਼ਰੂਰ ਸਾਨੂੰ ਐਜ਼ ਏ ਜਨਰਲ ਪਬਲਿਕ ਨੂੰ ਵੀ ਇਹ ਜਾਣਕਾਰੀਆਂ ਪਤਾ ਹੋਣੀਆਂ ਚਾਹੀਦੀਆਂ, ਕਿਉਂਕਿ ਕਈ ਵਾਰੀ ਸਾਨੂੰ ਇੱਦਾਂ ਹੁੰਦੀ ਹੈ ਕਿ ਇਹ ਪਤਾ ਹੋਵੇ, ਕੋਈ ਸਾਨੂੰ ਪੁੱਛ ਲਵੇ ਤਾਂ ਅਸੀਂ ਦੱਸ ਸਕੀਏ, ਉਸ ਤੋਂ ਬਾਅਦ ਅਸੀਂ ਉਹ ਬੰਦੇ ਲੱਭ ਸਕਦੇ ਹਾਂ। ਦੇਖੋ ਤੁਸੀਂ ਸਰਚ ਕਰੋ ਯੂਟਿਊਬ ਵਗੈਰਾ 'ਤੇ ਕਿਤੇ ਵੀ, ਤਾਂ ਸਾਨੂੰ ਪਤਾ ਲੱਗ ਜਾਏਗਾ ਕਿ ਸਾਰੀ ਜਾਣਕਾਰੀ ਉੱਥੇ ਵੀ, ਪਰ ਸਾਨੂੰ ਪਤਾ ਹੋਣੀ ਚਾਹੀਦੀ ਵੀ ਹੈਗੀ ਹੈ ਜਾਂ ਨਹੀਂ ਹੈਗੀ। ਖੈਰ ਅਜ਼ਮ ਚੌਧਰੀ ਜੀ, ਕੀ ਹਾਲ ਚਾਲ ਹੈ ਪਿਆਰਿਓ, ਬੜੇ ਪਿਆਰੇ ਸਾਡੇ ਮਿੱਤਰ ਲਾਹੌਰ ਤੋਂ ਸੁਣ ਰਹੇ ਨੇ, ਦੇਖ ਰਹੇ ਨੇ, ਕੀ ਹਾਲ ਚਾਲ ਜੀ? ਸਿਹਤ ਦਾ ਹਾਲ ਚਾਲ ਪੁੱਛ ਰਹੇ ਨੇ ਅਤੇ ਠੀਕ ਹੈ ਜੀ, ਤੁਸੀਂ ਸੁਣਾਓ ਕਿਵੇਂ ਹੋ? ਰਾਜੀ ਖੁਸ਼ੀ ਹੋ? ਇਹਨਾਂ ਨੇ ਸਾਨੂੰ ਘੁਮਾਇਆ ਸੀ ਜੀ, ਜਦੋਂ ਅਸੀਂ ਲਾਹੌਰ ਗਏ ਸੀ, ਆਪਣੇ ਪਿੰਡ ਵੀ ਲੈ ਗਏ, ਘਰ ਵੀ ਲੈ ਕੇ ਗਏ, ਤਾਂ ਵਧੀਆ ਇਹਨਾਂ ਨੇ ਸਾਡੇ ਨਾਲ ਮਤਲਬ ਟਾਈਮ ਬਿਤਾਇਆ, ਮੈਨੂੰ ਵੀ ਯਾਦ ਨੇ। ਰੁਪਿੰਦਰ ਗਿੱਲ, ਕੀ ਹਾਲ ਚਾਲ ਹੈ ਮੋਗੇ ਵਾਲੇ? ਉਹ ਘਾਲ ਕਲਾਂ ਵਾਲੇ ਨੇ ਲੱਗਦਾ ਮੈਨੂੰ, ਰੁਪਿੰਦਰ ਗਿੱਲ ਹੋਣੀ, ਦੱਸਿਓ ਮੈਂ ਠੀਕ ਹਾਂ। ਅਤੇ ਵਰਿੰਦਰ ਸਿੰਘ ਕੈਨਬਰਾ ਵਾਲੇ ਵੀ ਕਹਿੰਦੇ ਨੇ ਕਿ ਕੈਨਬਰਾ ਦੀ ਪੁਰਾਣੀ ਬਿਲਡਿੰਗ 2012 'ਚ ਬਣੀ ਸੀ, ਵਾਹਗਾ ਵਾਹਗਾ ਦੀ ਸੰਗਤ ਨੇ ਵੀ ਗੁਰੂ ਘਰ ਲਈ 15 ਏਕੜ ਜਗ੍ਹਾ ਲਈ ਹੈ, ਜੋ ਕਿ ਮੈਲਬਨ ਹਾਈਵੇ 'ਤੇ ਹੈ, ਜਿਸ ਵਿੱਚ ਉਹਨਾਂ ਨੇ ਟਰੱਕ ਲੇਓਵਰ ਅਸਟੈਬਲਿਸ਼ਮੈਂਟ ਕੀਤੀ ਕਰੇਗੀ। ਬਹੁਤ ਵਧੀਆ ਜੀ। ਅਤੇ ਸਤਿ ਸ਼੍ਰੀ ਅਕਾਲ, ਸਾਨੂੰ ਬੁਲਾ ਰਹੇ ਨੇ ਮਨਪ੍ਰੀਤ ਸਿੰਘ, ਥੋਰਨਹਿੱਲ ਪਾਰਕ ਮੈਲਬਨ ਤੋਂ ਜੀ, ਆਇਆਂ ਨੂੰ ਜੀ। ਅਤੇ ਬਾਕੀ ਚਾਲ ਸਾਹਿਬ ਨੇ ਵਾਅਦਾ ਕੀਤਾ ਕਿ ਕੱਲ੍ਹ ਨੂੰ ਖਬਰਾਂ ਆ ਰਹੀਆਂ ਨੇ, ਟਾਈਮ ਸਿਰ ਪਹੁੰਚਣਗੀਆਂ, ਕਿਉਂਕਿ ਅਸੀਂ ਡਿਸਕਸ ਕਰਦੇ ਹਾਂ ਅਮਰੀਕ ਫਲੋਰਾ ਭਾਅ ਜੀ ਨਾਲ। ਸੋ ਐਤਵਾਰ ਵਾਲੇ ਦਿਨ ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਜੁੜਦੇ ਨੇ। ਸੋ ਬਿੱਟਾ ਸਾਹਿਬ ਦਾ ਮੈਂ ਇੰਤਜ਼ਾਰ ਕਰ ਰਿਹਾ ਹਾਂ, ਬੜੀ ਇੰਟਰਸਟਿੰਗ ਗੱਲਾਂ ਕੈਨੇਡਾ ਦੀਆਂ ਕਰਨੀਆਂ, ਪਿਛਲੇ ਹਫ਼ਤੇ ਵੀ ਰਹਿ ਗਈਆਂ ਅਤੇ ਹੁਣ ਫਿਰ ਰਹੀ ਜਾ ਰਹੀਆਂ। ਬਿੱਟਾ ਸਾਹਿਬ ਤੁਸੀਂ ਸੁਣ ਰਹੇ ਹੋ, ਦੇਖ ਰਹੇ ਹੋ, ਤਾਂ ਜ਼ਰੂਰ ਸਾਨੂੰ ਜੁਆਇਨ ਕਰੋ। ਅਤੇ ਨਾਲ ਦੀ ਨਾਲ ਆਪਾਂ ਪਾਕਿਸਤਾਨ ਦੀ ਥੋੜ੍ਹੀ ਗੱਲ ਕਰ ਲਈਏ। ਪਾਕਿਸਤਾਨ ਦਾ ਵੀਜ਼ਾ ਬਹੁਤ ਸੌਖਾ ਕਰਤਾ ਹੁਣ ਪਾਕਿਸਤਾਨ ਸਰਕਾਰ ਨੇ, ਖਾਸ ਕਰਕੇ ਸਿੱਖਾਂ ਵਾਸਤੇ, ਔਰ ਖਾਸ ਕਰਕੇ ਵਿਦੇਸ਼ੀ ਸਿੱਖਾਂ ਵਾਸਤੇ ਜਿਹੜੇ ਇੰਡੀਆ 'ਚ ਨਹੀਂ ਰਹਿ ਰਹੇ ਜਾਂ ਓਵਰਸੀਜ਼ ਸਿਟੀਜ਼ਨ ਨੇ। ਔਰ ਪਹਿਲਾਂ ਕਈ ਕੁਛ ਕਰਨਾ ਪੈਂਦਾ ਸੀ, ਮੈਨੂੰ ਯਾਦ ਹੈ ਕਿ ਇੱਥੋਂ ਆਸਟ੍ਰੇਲੀਆ ਤੋਂ ਜਥੇ ਜਾਂਦੇ ਹੁੰਦੇ ਸੀ, ਜਥਿਆਂ ਨੂੰ ਗੁਰਦੁਆਰਾ ਸਾਹਿਬ ਤੋਂ ਲੈਟਰ ਲੈਣੀ ਪੈਂਦੀ ਸੀ ਕਿ ਇਸ ਗੁਰਦੁਆਰੇ ਜਾਂਦੇ। ਪਰ 550 ਸਾਲਾਂ ਦੇ ਵਿੱਚ ਜਦੋਂ 19 ਦੇ ਵਿੱਚ ਮਨਾਇਆ ਗਿਆ ਤਾਂ ਬਹੁਤ ਸੰਗਤਾਂ ਪਹੁੰਚੀਆਂ ਉੱਥੇ, ਬੜੀ ਡਿਵੈਲਪਮੈਂਟ ਹੋਈ ਪਾਕਿਸਤਾਨ ਦੇ ਵਿੱਚ, ਸਰਕਾਰ ਨੇ ਵੀ ਕੀਤੀ, ਸਿੱਖਾਂ ਨੇ ਵੀ ਦਿਲ ਖੋਲ੍ਹ ਕੇ ਦਾਨ ਕੀਤੇ, ਸਿੱਖਾਂ ਨੇ ਵੀ ਦਿਲ ਖੋਲ੍ਹ ਕੇ ਦਾਨ ਕੀਤੇ, ਔਰ ਅਰਬਾਂ ਰੁਪਏ, ਕਰੋੜਾਂ ਰੁਪਏ, ਮਤਲਬ ਮੈਂ ਬਿਆਨ ਨਹੀਂ ਕਰ ਸਕਦਾ, ਕਿਉਂਕਿ ਮੈਂ ਕੁਛ ਇਹੋ ਜਿਹੇ ਸੱਜਣਾਂ ਜਾਣਦੇ ਹਾਂ ਜਿਹੜੇ ਸਾਇਲੈਂਟਲੀ ਮਤਲਬ ਭੇਟਾ ਦਿੱਤੀ, ਦਾਨ ਨਹੀਂ ਕੀਤਾ, ਭੇਟਾ ਕੀਤੀ, ਮਾਫੀ ਚਾਹੁੰਦਾ। ਅਤੇ ਉਹ ਤੋਂ ਬਾਅਦ ਜਿਹੜਾ ਇੱਕ ਰਿਲੀਜੀਅਸ ਟੂਰਿਜ਼ਮ ਹੈ, ਜਿਸ ਤਰ੍ਹਾਂ ਸਾਊਦੀ ਅਰਬ ਜਿਹੜਾ ਆ ਉਹ ਇਸੇ ਕਰਕੇ ਤਰੱਕੀ ਕਰ ਰਿਹਾ ਕਿ ਉਹਨਾਂ ਕੋਲ ਮੱਕਾ ਆ। ਅਤੇ ਇਮਰਾਨ ਖਾਨ ਨੇ ਉਦੋਂ ਇਹ ਬਿਆਨ ਦਿੱਤਾ ਸੀ, ਮੈਂ ਉੱਥੇ ਹੀ ਸੀਗਾ ਸ਼੍ਰੀ ਕਰਤਾਰਪੁਰ ਸਾਹਿਬ, ਕਿ ਇਹ ਤਾਂ ਸਾਡਾ ਮੱਕਾ ਆ, ਸਿੱਖਾਂ ਦਾ ਮੱਕਾ ਆ, ਸਿੱਖਾਂ ਦਾ ਜਨਮ ਸਥਾਨ ਹੈ, ਜਨਮ ਸਥਾਨ ਕਹਿੰਦੇ ਆ ਉਹਨਾਂ ਨੂੰ, ਅਤੇ ਇੱਥੇ ਤਾਂ ਆਉਣਗੇ ਸ਼ਰਧਾ ਲਈ ਆਉਣਗੇ। ਅਤੇ ਨਵਜੋਤ ਸਿੱਧੂ ਹੁਣਾਂ ਨੇ ਵੀ ਬੜੀ ਅਹਿਮ ਭੂਮਿਕਾ ਉਦੋਂ ਨਿਭਾਈ ਸੀ, ਅਤੇ ਉਹਨਾਂ ਨੇ ਵੀ ਕਨਵਿੰਸ ਕੀਤਾ ਕਿ ਤੁਸੀਂ ਇਹਨੂੰ ਖੋਲ੍ਹੋ, ਤੁਸੀਂ ਇਹਨੂੰ ਲਿਬਰਲਾਈਜ਼ ਕਰੋ ਤਾਂ ਕਿ ਸਿੱਖ ਸੰਗਤਾਂ ਇੱਥੇ ਆ ਸਕਣ, ਔਰ ਆ ਕੇ ਆਪਣੀ ਸ਼ਰਧਾ ਦੇ ਨਾਲ ਆਪਣੀ ਜੋ ਮਨੋਬਿਰਤੀਆਂ ਨੇ ਕਿ ਅਸੀਂ ਅਰਦਾਸ ਕਰਦੇ ਹਾਂ ਕਿ ਜਿਹਨਾਂ ਗੁਰਦੁਆਰਿਆਂ ਨੂੰ, ਗੁਰਧਾਮਾਂ ਨੂੰ ਸਾਤੋਂ ਵਿਛੋੜਿਆ ਗਿਆ, ਉਹਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਦਾ ਮੌਕਾ ਦਿਓ। ਅਤੇ ਉਸੇ ਹੀ ਕੜੀ ਦੇ ਵਿੱਚ ਹੁਣ ਖੁੱਲ੍ਹੇ ਦਰਸ਼ਨ ਦੀਦਾਰ ਮੇਰੇ ਹਿਸਾਬ ਨਾਲ 80% ਜਿਹੜੇ ਨੇ ਸਿੱਖਾਂ ਨੂੰ ਉਹ ਅਰਦਾਸ ਰਾਸ ਆਈ ਹੈ, ਕਿਉਂਕਿ ਹੁਣ ਤੁਸੀਂ ਐਕਸਪ੍ਰੈਸ਼ਨ ਆਫ ਇੰਟਰਸਟ ਪਾ ਦਿਓ, ਐਪਲੀਕੇਸ਼ਨ ਭਰ ਦਿਓ, ਉਹਦੀ ਕੋਈ ਫੀਸ ਨਹੀਂ ਹੈਗੀ, ਉਹ ਫਾਰਮ ਔਨਲਾਈਨ ਮੈਂ ਦੇਖੇ ਨੇ, ਲਿੰਕ ਵੀ ਮੈਂ ਮਿੱਤਰਾਂ ਦੋਸਤਾਂ ਨੂੰ ਕਈਆਂ ਨੂੰ ਭੇਜੇ ਨੇ, ਉਹ ਪਾ ਦਿਓ, ਭਰ ਦਿਓ, ਅਤੇ ਤੁਹਾਨੂੰ 24 ਘੰਟਿਆਂ ਦੇ ਵਿੱਚ ਉਹ ਆ ਜਾਂਦਾ ਵੀਜ਼ਾ, ਅਤੇ ਤੁਸੀਂ ਜਹਾਜ਼ ਚੜ੍ਹ ਜਾਓ, ਉਤਰੋ, ਜਦੋਂ ਤੁਸੀਂ ਉਤਰੋਗੇ ਪਾਸਪੋਰਟ ਤੁਹਾਡੇ ਕੋਲ ਹੋਣਾ ਆ, ਉਹਨੇ ਤੁਹਾਡੀ ਔਨ ਅਰਾਈਵਲ ਸਟੈਂਪ ਲਾਉਣੀ ਆ, ਔਰ ਇਹਦੀ ਕੋਈ ਫੀਸ ਨਹੀਂ ਹੈਗੀ ਵੀਜ਼ੇ ਦੀ। ਹੁਣ ਉਹ ਕਹਿੰਦੇ ਵੀ ਕੀ $10-20 ਫੀਸ ਲੈ ਕੇ ਲੈਣਾ ਕੀ ਆ, ਜਿੱਥੇ ਸਿੱਖਾਂ ਨੇ ਹਜ਼ਾਰਾਂ ਹੀ ਡਾਲਰ ਪਾਕਿਸਤਾਨ ਦੇ ਵਿੱਚ ਜਾ ਕੇ ਖਰਚਣੇ ਨੇ, ਉਹ ਪਾਕਿਸਤਾਨ ਦੀ ਸਰਕਾਰ ਨੂੰ ਵੀ ਮੁੜ ਕੇ ਟੈਕਸਾਂ ਦੇ ਵਿੱਚ ਆਉਣੇ ਨੇ, ਕਮਿਊਨਿਟੀ ਦੇ ਵਿੱਚ ਇੰਜੈਕਟ ਹੋਊਗਾ ਪੈਸਾ, ਠੀਕ ਹੈ। ਉਹ 90 ਦਿਨ ਦਾ ਵੀਜ਼ਾ ਲੱਗਦਾ, ਔਰ 90 ਦਿਨ ਦੇ ਵਿੱਚ ਤੁਸੀਂ ਜਿੰਨੀ ਵਾਰੀ ਮਰਜ਼ੀ ਜਾ ਸਕਦੇ ਹੋ, 1 ਵਾਰੀ ਅਪਲਾਈ ਕੀਤਾ ਫਿਰ ਦੁਬਾਰਾ ਫਿਰ ਅਪਲਾਈ ਕਰ ਲਓ। ਸੋ ਬੜੀਆਂ ਰਹਿਤਾਂ, ਬੜੀਆਂ ਖੁੱਲ੍ਹਾਂ ਦਿੱਤੀਆਂ ਨੇ ਪਾਕਿਸਤਾਨ ਸਰਕਾਰ ਨੇ, ਔਰ ਪਾਕਿਸਤਾਨ ਕਈ ਸੱਜਣ ਗਏ ਵੀ ਨੇ, ਬਹੁਤੇ ਹਜੇ ਰਹਿੰਦੇ ਨੇ, ਜਥਿਆਂ ਨਾਲ ਵੀ ਜਾ ਸਕਦੇ ਹੋ, ਤੁਸੀਂ ਡਾਇਰੈਕਟ ਵੀ ਜਾ ਸਕਦੇ ਹੋ, ਪਰ ਮੈਂ ਰੈਕਮੈਂਡ ਕਰਦਾ ਕਿ ਤੁਸੀਂ ਪਹਿਲਾਂ ਜਥੇ ਨਾਲ ਜਾਓ ਤਾਂ ਕਿ ਤੁਹਾਨੂੰ ਪਤਾ ਲੱਗੇ, ਸਾਨੂੰ ਪਤਾ ਲੱਗੇ ਵੀ ਕਿਸ ਤਰ੍ਹਾਂ ਚੱਲਣਾ ਹੈ ਕਿ ਕਿੱਥੇ ਕਿੱਥੇ ਜਾਣਾ ਆ। ਫਿਰ ਦੂਜੀ ਵਾਰੀ ਤੁਸੀਂ ਆਪ ਵੀ ਜਾ ਸਕਦੇ ਹੋ ਅਤੇ 12-13-15 ਦਿਨ ਦੇ ਟੂਰ ਤੋਂ ਵੱਧ ਉੱਥੇ ਬਹੁਤੀ ਜ਼ਿਆਦਾ ਲੋੜ ਨਹੀਂ ਹੈਗੀ। ਫਿਰ ਪਾਕਿਸਤਾਨ ਬਹੁਤ ਵੱਡਾ ਦੇਸ਼ ਹੈ ਆਪਣੇ ਆਪ ਦੇ ਵਿੱਚ, ਤੁਹਾਡੇ ਮਿੱਤਰ ਬਣ ਜਾਣਗੇ, ਦੋਸਤ ਬਣ ਜਾਣਗੇ, ਜਿਸ ਤਰ੍ਹਾਂ ਆਜ਼ਮ ਚੌਧਰੀ ਹੋਣੀ ਸਾਡੇ ਨਾਲ, ਚਲੋ ਇਹ ਤਾਂ ਪਾਕਿਸਤਾਨ ਤੋਂ ਪਹਿਲਾਂ ਹੀ ਸਾਡੇ ਨਾਲ ਜਾਣ ਤੋਂ ਮਿੱਤਰ ਨੇ ਰੇਡੀਓ ਦੇ ਜ਼ਰੀਏ, ਅਤੇ ਇਹਨਾਂ ਨੂੰ ਨਾਲ ਲੈ ਕੇ ਇਹਨਾਂ ਦੀ ਗਾਈਡੈਂਸ ਦੇ ਨਾਲ ਤੁਸੀਂ ਹੋਰ ਵੀ ਪਾਕਿਸਤਾਨ ਐਕਸਪਲੋਰ ਕਰ ਸਕਦੇ ਹੋ। ਆਪਣਾ ਹੀ ਪੰਜਾਬ ਹੈ, ਉਹ ਵਿਛੜਿਆ ਹੋਇਆ ਪੰਜਾਬ ਹੈ, ਅਸੀਂ ਉਹਨਾਂ ਤੋਂ ਵਿਛੜੇ ਹਾਂ, ਸਾਡੇ ਤੋਂ ਵਿਛੜੇ ਹੋਏ ਆ, ਬੜੇ ਲੋਕਾਂ ਦੇ ਜਿਹੜੇ ਪੁਰਾਣੇ ਉੱਥੇ ਘਰ ਨੇ, ਬਜ਼ੁਰਗ ਉੱਥੇ ਰਹਿੰਦੇ ਵਿਚਰਦੇ ਰਹੇ ਨੇ, ਹੈ ਨਾ। ਫਿਰ ਆਪਣੀਆਂ ਸੱਭਿਅਤਾਵਾਂ ਹੜੱਪਾ, ਮਿੰਜੋ ਦਾੜੋ, ਮੁਲਤਾਨ, ਉੱਧਰ ਬਲੋਚਿਸਤਾਨ ਦੇ ਇਲਾਕੇ, ਹੈ ਨਾ, ਇੱਧਰ ਪੋਠੋਹਾਰ ਚਲੇ ਜਾਓ, ਪੋਠੋਹਾਰ ਦੇ ਇਲਾਕੇ, ਪਸ਼ੌਰ, ਇਹ ਹਸਨ ਅਬਦਾਲ, ਇਹ ਸਾਰੇ ਜਿਹੜੇ ਇਲਾਕੇ ਨੇ ਬੜੇ ਖੂਬਸੂਰਤ ਇਲਾਕੇ ਨੇ, ਬਹੁਤ ਸੋਹਣੇ ਆ। ਸ਼ਾਇਦ ਕੁਫਰੀ ਵੀ ਹੈ ਇੱਕ ਇਲਾਕਾ, ਅਜਮ ਜੀ ਦੱਸਿਓ, ਜਿੱਥੇ ਜਿਹੜਾ ਕਿ ਕਸ਼ਮੀਰ ਦਾ ਇਲਾਕਾ ਤੁਹਾਡਾ। ਸੋ ਉਹ ਆਪਾਂ ਲੋਕਲੀ ਘੁੰਮੀਏ, ਆਪਣੇ ਲਾਗੇ ਛਾਗੇ ਘੁੰਮੀਏ, ਉਹਨਾਂ ਨੂੰ ਵੀ ਫਾਇਦਾ ਹੋਊ, ਉਹਨਾਂ ਦੇ ਟੂਰਿਜ਼ਮ ਨੂੰ ਵੀ ਫਾਇਦਾ ਹੋਊਗਾ, ਹੈ ਨਾ, ਅਤੇ ਸਾਨੂੰ ਵੀ ਆਪਣੀਆਂ ਜਿਹੜੀਆਂ ਪੁਰਾਣੀਆਂ ਜੜ੍ਹਾਂ ਉਹਦੇ ਨਾਲ ਮਿਲਣ ਦਾ ਮੌਕਾ ਮਿਲੇਗਾ। ਮੈਨੂੰ ਯਾਦ ਹੈ ਕਿ ਜਿਸ ਹੋਟਲ ਦੇ ਵਿੱਚ ਅਸੀਂ ਠਹਿਰੇ ਹੋਏ ਸੀ ਨਾ, ਉਹ ਆਪਣੇ ਚੀਮੇ ਭਾਈਚਾਰੇ 'ਚੋਂ ਹੀ ਸੀਗਾ, ਅਤੇ ਬੜੇ ਰੱਬੀ ਰੂਹ ਨੇ, 5-star ਹੋਟਲ ਹੈ ਉਹਨਾਂ ਦਾ ਲਾਹੌਰ ਦੇ ਵਿੱਚ, ਬੜੀ ਸੇਵਾ ਕਰਦੇ ਨੇ, ਅਤੇ ਉਹਨਾਂ ਨੂੰ ਪਤਾ ਕਿ ਜਥਾ ਆਇਆ ਹੋਇਆ ਅਤੇ ਉਹ ਖੁਦ ਸਾਰਾ ਪਰਿਵਾਰ ਆਉਂਦਾ ਆ, ਟੱਬਰ ਸਾਰਾ, ਉਹ 5-6 ਦਿਨ ਜਿੱਥੇ ਜਿੰਨਾ ਉੱਥੇ ਰਹਿਣਾ ਹੁੰਦਾ ਖੁਦ ਆਉਂਦੇ ਨੇ, ਬੈਠ ਕੇ ਗੱਲਾਂ ਵੀ ਕਰਦੇ ਨੇ। ਤਾਂ ਉੱਥੇ ਇੱਕ ਉਹਨਾਂ ਦੀ ਨਾ 5-star ਹੋਟਲ ਦੇ ਵਿੱਚ ਹੀ ਇੱਕ ਦੁਕਾਨ ਹੈ, ਸ਼ੋਪ ਐਂਟੀਕਸ ਦੀ, ਉੱਥੇ ਜਿਹੜੀ ਕੋਟੇਜ ਇੰਡਸਟਰੀ ਆ ਪਾਕਿਸਤਾਨ ਦੀ, ਰੂਰਲ ਇਲਾਕਿਆਂ 'ਚ ਚੀਜ਼ਾਂ ਬਣਾਉਂਦੇ, ਮਾਲਾ ਬਣਾਉਂਦੇ ਨੇ, ਮੋਤੀਆਂ ਦੀਆਂ ਕੁਛ ਚੀਜ਼ਾਂ ਬਣਾਉਂਦੇ ਨੇ, ਕਢਾਈਆਂ, ਪੱਖੀਆਂ, ਇਹੋ ਜਿਹਾ ਸਮਾਨ ਉੱਥੇ ਮਿਲਦਾ ਹੈ। ਅਤੇ ਮੈਂ ਉਹਦੇ ਕੋਲੋਂ ਲੰਘਣ ਲੱਗਾ ਅਤੇ ਉੱਥੇ ਨਾ ਇੱਕ ਬਹੁਤ ਪੁਰਾਣਾ ਜਿੰਦਾ ਪਿਆ ਸੀ, ਜਿੱਦਾਂ ਬੰਦੂਕ ਵਰਗਾ ਜਿੰਦਾ ਨਹੀਂ ਹੁੰਦਾ, ਇਸ ਤਰ੍ਹਾਂ ਦਾ। ਅਤੇ ਮੈਂ ਕਿਹਾ ਇਹ ਕਿੱਦਾਂ, ਕਹਿੰਦਾ ਸਰਦਾਰ ਜੀ ਇਹ, ਕਹਿੰਦਾ ਉਹ ਪਹਾੜੀ ਇਲਾਕੇ 'ਚ, ਹੁਣ ਮੈਨੂੰ ਯਾਦ ਭੁੱਲ ਗਿਆ ਵੀ ਕਿਹੜੇ ਏਰੀਏ ਦੇ ਵਿੱਚ ਸੀ, ਪਰ ਉਸ ਏਰੀਏ ਦੇ ਵਿੱਚੋਂ ਉਹ ਕਹਿੰਦਾ ਮੈਂ ਉੱਥੇ ਦਾ ਆਇਆ ਅਤੇ ਇਹ ਉੱਥੋਂ ਦੇ ਜਿੰਦੇ ਨੇ, ਇਹ ਉੱਥੋਂ ਦੇ ਜਿੰਦੇ ਨੇ, ਅਤੇ ਉਹ ਜਿੰਦਾ ਜਿਹੜਾ ਆ ਫਿਰ ਮੈਂ ਉਹ ਖਰੀਦਿਆ ਉਹ ਤੋਂ ਅਤੇ ਗੱਲਾਂ ਬਾਤਾਂ ਕੀਤੀਆਂ। ਅਤੇ ਕਹਿੰਦੇ ਵੀ ਉੱਥੇ ਸਾਡੇ ਇਹੋ ਜਿਹਾ ਸਮਾਨ ਕਾਫੀ ਪੁਰਾਣਾ ਵੀ ਪਿਆ ਆ, ਨਵੇਂ ਵੀ ਬਣਾਉਂਦੇ ਨੇ, ਬੜੀ ਕਲਾਕ੍ਰਿਤੀਆਂ, ਬਹੁਤ ਸਿਰੇ ਦਾ। ਤੁਸੀਂ ਹੋਰ ਦੇਖਿਆ ਹੋਣਾ, ਪਾਕਿਸਤਾਨ ਜਾਓਗੇ ਤੁਹਾਨੂੰ ਟਰੱਕ ਬੜੇ ਸ਼ਿੰਗਾਰੇ ਹੋਏ ਮਿਲਣਗੇ, ਬਹੁਤ ਨਵੀਂ ਬਹੂ ਮੰਗਰ ਕਹਿੰਦੇ ਸ਼ਿੰਗਾਰੇ ਦੇ ਨੇ ਟਰੱਕ, ਅਤੇ ਉਹ ਇੱਕ ਵੱਖਰਾ ਕਲਚਰ ਹੈ ਟਰੱਕਾਂ ਦਾ, ਕਿ ਟਰੱਕ ਹਾਈਵੇ 'ਤੇ ਤੁਸੀਂ ਜਾਂਦੇ ਆ, ਅਸੀਂ ਕਾਫੀ ਫੋਟੋਆਂ ਖਿੱਚੀਆਂ ਬੱਸ 'ਚ ਜਾਂਦਿਆਂ ਨੇ ਕਿ ਟਰੱਕ ਲੰਘਿਆ ਉਹਦੇ 'ਤੇ ਪਰਾਂਦੀਆਂ ਲਟਕ ਰਹੀਆਂ ਅਤੇ ਬੜਾ ਕੁਛ ਸ਼ਿੰਗਾਰਿਆ ਹੋਇਆ, ਉਹਦੇ ਪੇਂਟ ਕੀਤਾ ਹੋਇਆ, ਕਿਆ ਬਾਤ ਹੈ। ਬਹੁਤ ਵਧੀਆ ਵਧੀਆ ਉੱਥੇ ਜਾਣਕਾਰੀਆਂ ਸਾਨੂੰ ਮਿਲੀਆਂ। ਅਤੇ ਬਿੱਟਾ ਸਾਹਿਬ ਟਰਾਈ ਕਰ ਰਹੇ ਹੋਣਗੇ ਪਰ ਮੈਨੂੰ ਲੱਗਦਾ ਸਾਡੇ ਨਾਲ ਜੁਆਇਨ ਨਹੀਂ ਕਰ ਪਾ ਰਹੇ। ਬਿੱਟਾ ਸਾਹਿਬ ਕੋਸ਼ਿਸ਼ ਕਰਿਓ ਅਤੇ ਜੇ 5-10 ਮਿੰਟ ਆ ਜਾਓ ਤਾਂ ਜ਼ਿਆਦਾ ਵਧੀਆ, ਤੁਹਾਡੇ ਤੋਂ ਕਨੇਡਾ ਦੀਆਂ ਜਾਣਕਾਰੀਆਂ ਅਸੀਂ ਲੈ ਲਈਏ। ਅਤੇ ਇੱਧਰ ਕੌਂਸਲੇਟ ਜਨਰਲ ਆਫ ਪਾਕਿਸਤਾਨ ਇੰਪੋਰਟੈਂਟ ਨੋਟਿਸ ਭੇਜਿਆ, ਇਹ ਮੈਂ ਵੈਸੇ ਆਪਣੇ ਗਰੁੱਪ 'ਚ ਵੀ ਪਾ ਦਿੰਦਾ ਵਟਸਐਪ ਦੇ 'ਚ, ਚਾਲ ਸਾਹਿਬ ਨੇ, ਕਿ ਜਿਹੜਾ ਵੀਜ਼ਾ ਹੈ ਨਾ ਉਹ ਸਿੱਖ ਪਿਲਗ੍ਰਿਮਜ ਦੇ ਅੰਡਰ ਹੋਏਗਾ ਇਹ, ਜੇ ਅਗਰ ਤੁਸੀਂ ਘੁੰਮਣ ਜਾਓਗੇ, ਅਤੇ ਇਹ ਪਾਕਿਸਤਾਨ ਨੋ ਫੀਸ ਐਪਲੀਕੇਬਲ, ਬਿਜ਼ਨਸ ਟੂਰਿਸਟ ਅਤੇ ਸਿੱਖ ਪਿਲਗ੍ਰਮ ਵਾਸਤੇ ਵੀਜ਼ਾ ਆ, ਅਤੇ ਵੀਜ਼ਾ ਪ੍ਰਾਇਰ ਟੂ ਅਰਾਈਵਲ ਕਹਿੰਦੇ ਆ ਇਹਨੂੰ, ਇਹ ਮੈਂ ਪਾ ਦਾਂਗਾ। ਚਾਲ ਸਾਹਿਬ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ, ਬਹੁਤ ਬਹੁਤ ਧੰਨਵਾਦ। ਅਤੇ ਸਾਡੇ ਨਾਲ ਨਾਥ ਸਾਹਿਬ ਜੁੜੇ ਨੇ, ਕਹਿੰਦੇ ਕਿ ਭਾਅ ਜੀ ਦਾਸ ਵੀ ਜਾ ਆਇਆ, ਅਸੀਂ 3 ਮਿੱਤਰ ਗਏ ਸੀ ਟਾਰਨੈਟ ਤੋਂ, 8-10 ਦਿਨ ਰਹੇ, 20+ ਗੁਰੂ ਘਰਾਂ ਦੇ ਦਰਸ਼ਨ ਕੀਤੇ ਅਤੇ ਹੋਰ ਵੀ ਇਤਿਹਾਸਕ ਜਗ੍ਹਾਵਾਂ 'ਤੇ ਰਹੇ। ਹਾਂਜੀ ਬਿਲਕੁਲ, ਅਤੇ ਤੁਹਾਡਾ ਨਾ ਤੁਸੀਂ ਫੁੱਲ ਨੇਮ ਲਿਖ ਕੇ ਭੇਜੋ ਤਾਂ ਕਿ ਮੈਂ ਸੇਵ ਕਰ ਸਕਾਂ ਆਪਣੇ ਇਸ ਸਿਸਟਮ ਦੇ ਰਾਹੀਂ, ਤਾਂ ਕਿ ਮੈਨੂੰ ਤਾਂ ਪਤਾ ਹੈ ਪਰ ਹੋਰ ਵੀ ਸੱਜਣਾ ਮਿੱਤਰਾਂ ਨੂੰ ਆਪਾਂ ਫਿਰ ਜਿਹੜੇ ਆਪਾਂ ਨਾਂ ਲੈ ਕੇ ਮਖਾਤੇ ਹੋਈਏ ਤਾਂ ਜ਼ਿਆਦਾ ਵਧੀਆ। ਸੋ ਮੈਂ ਕੋਸ਼ਿਸ਼ ਕਰ ਰਿਹਾ ਜੀ ਕਿ ਬਿੱਟਾ ਸਾਹਿਬ ਨੂੰ ਪ੍ਰੋਗਰਾਮ ਦੇ ਵਿੱਚ ਲਿਆ ਜਾਵੇ, ਪਰ ਮੈਨੂੰ ਲੱਗਦਾ ਕਿ ਉਹਨਾਂ ਦਾ ਲਿੰਕ ਨਹੀਂ ਲੱਗ ਰਿਹਾ। ਖੈਰ ਅਸੀਂ ਗੱਲਾਂ ਬਾਤਾਂ ਜਾਰੀ ਰੱਖਦੇ ਹਾਂ, ਅਤੇ ਸਾਡੇ ਨਾਲ ਨਗਿੰਦਰ ਸਿੰਘ ਵੀ ਜੁੜੇ ਨੇ ਅਤੇ ਇਟਲੀ ਤੋਂ, ਅਤੇ ਮੰਗੋ ਸਰਬੱਤ ਭਲਾ ਰਹੇ ਸਦਾ ਚੜ੍ਹਦੀ ਕਲਾ, ਚੰਗਾ ਬੀਜੋਗੇ ਚੰਗਾ ਹੀ ਫਲ ਖਾਓਗੇ, ਮਾੜਾ ਸੋਚੋਗੇ ਸਾਰੀ ਉਮਰ ਪਛਤਾਓਗੇ, ਨਹੀਂਓ ਕੋਈ ਸੁੱਖ ਮਿਲਣਾ ਜੀ ਜ਼ਿੰਦਗੀ ਬਿਤਾਓ, ਜੇ ਬਚਣਾ ਹੈ ਨਿਮਾਣੇ ਆਪ ਵਾਹਿਗੁਰੂ ਵਾਹਿਗੁਰੂ ਨਾਮ ਜਪਾਓ। ਅਤੇ ਬਿਲਕੁਲ ਗੁਰਵਿੰਦਰ ਨਾਥ, ਮੈਂ ਤੁਹਾਨੂੰ ਵੀ ਪ੍ਰੋਗਰਾਮ 'ਚ ਸ਼ਾਮਿਲ ਕਰਦਾ ਅਤੇ ਸੇਵ ਵੀ ਕਰਦਾ ਤੁਹਾਡਾ ਨੰਬਰ। ਅਤੇ ਉੱਧਰ ਗੱਲਾਂ ਬਾਤਾਂ ਜਿਹੜੀਆਂ ਹੁਣ ਜਾਰੀ ਕਰਨੀਆਂ ਕਿ ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਜੁੜੇ ਸਨ ਅਤੇ ਉਹਨਾਂ ਨੇ ਮੈਸੇਜ ਭੇਜਿਆ ਸੀ ਮੇਰੇ ਪਰਸਨਲ ਵਟਸਐਪ 'ਤੇ, ਅਤੇ ਕਹਿੰਦੇ ਨੇ ਕਿ ਸਮਟਾਈਮ ਅਵਰ ਹੈਲਥ ਡਜ਼ ਨੋਟ ਕਮ ਫਰੋਮ ਫੂਡ ਦੈਟ ਵੀ ਈਟ, ਸਪਲੀਮੈਂਟਸ ਔਰ ਮੈਡੀਸਨ, ਮੋਸਟ ਆਫ ਦਾ ਟਾਈਮ ਇਟ ਕਮਸ ਫਰੋਮ ਪੀਸ ਆਫ ਮਾਇੰਡ, ਪੀਸ ਆਫ ਹਾਰਟ ਐਂਡ ਪੀਸ ਇਨ ਸੋਲ ਆਲਸੋ। ਬਹੁਤ ਉੱਤਮ ਵਿਚਾਰ ਹੈ ਕਿ ਅਸੀਂ ਜੋ ਖਾਂਦੇ ਪੀਂਦੇ ਹਾਂ ਉਹ ਵੀ ਨਿਰਭਰ ਕਰਦਾ ਕੀ ਖਾਂਦੇ ਕੀ ਅਸੀਂ ਪੀਂਦੇ ਹਾਂ, ਕਿ ਅਸੀਂ ਤਨ ਨੂੰ ਕਿਤੇ ਪੀੜ ਤਾਂ ਨਹੀਂ ਰਹੇ, ਜਿੱਤ ਖਾਧਿਆ ਤਨ ਪੀੜੀਏ ਮਨ ਮੈਂ ਚੱਲੇ ਵਿਕਾਰ, ਕਿ ਖਾਣ ਪੀਣ ਨਾਲ ਵੀ ਵਿਕਾਰ ਚੱਲਦੇ ਨੇ ਸਾਡੇ ਮਨਾਂ ਦੇ ਵਿੱਚ, ਸਾਡੀ ਸਿਹਤ 'ਤੇ ਅਸਰ ਪੈਂਦਾ ਆ। ਤਾਂ ਕੀ ਅਸੀਂ ਜੋ ਖਾ ਪੀ ਰਹੇ ਹਾਂ ਉਹ ਅਸੀਂ ਠੀਕ ਖਾ ਪੀ ਰਹੇ ਹੁੰਦੇ ਹਾਂ, ਪਰ ਫਿਰ ਵੀ ਕਈ ਵਾਰੀ ਸਾਡੀ ਸਿਹਤ ਨਹੀਂ ਬਲਦੀ, ਸਪਲੀ ਜਿਹੜੀ ਨਾ ਚੜ੍ਹਦੀ ਕਲਾ ਆ, ਅੰਦਰੂਨੀ ਜਿਹੜੀ ਸ਼ਕਤੀ ਹੈ, ਰੂਹਾਨੀਅਤ ਹੈ, ਸਾਰਿਆਂ ਨਾਲ ਵੱਡਾ ਹੈਲਥ ਉਹ ਹੈ, ਸਾਰਿਆਂ ਨਾਲ ਵੱਡੀ ਹੈਲਥ ਉਹ ਹੈ, ਉਹਦੇ 'ਤੇ ਸਾਨੂੰ ਧਿਆਨ ਦੇਣਾ ਚਾਹੀਦਾ। ਅੱਜ ਅਸੀਂ ਜੋ ਗੱਲਾਂ ਕਰ ਰਹੇ ਹਾਂ ਕੀਤੀਆਂ ਗੁਰੂ ਘਰਾਂ ਬਾਰੇ ਕੀਤੀਆਂ, ਅਸੀਂ ਇੱਕ ਦੂਜੇ ਦੇ ਨਜ਼ਲਾ ਝਾੜਨ ਦੀਆਂ ਗੱਲਾਂ ਕੀਤੀਆਂ, ਹੈ ਨਾ, ਇਹ ਆਪਾਂ ਨੂੰ ਕਰਨੀਆਂ ਚਾਹੀਦੀਆਂ ਨਹੀਂ ਹੈਗੀਆਂ, ਸਾਨੂੰ ਹੈਲਥੀ ਰਹਿਣਾ ਚਾਹੀਦਾ ਹੈ। ਜਦੋਂ ਰਾਈਟ ਮਾਇੰਡ ਹੁੰਦਾ ਤਾਂ ਉਹਦਾ ਰੈਸ਼ਨਲ ਮਾਇੰਡ ਹੁੰਦਾ, ਵਿਵੇਕ ਬੁੱਧ ਜਿਹਨੂੰ ਕਹਿੰਦੇ ਆ। ਵਿਵੇਕ ਬੁੱਧ ਕੀ ਆ, ਆਪਾਂ ਅਕਸਰ ਅਰਦਾਸ ਦੇ ਵਿੱਚ ਪੜ੍ਹਦੇ ਹਾਂ ਕਿ ਸਿੱਖਾਂ ਨੂੰ ਸਿੱਖੀ ਦਾਨ, ਵਿਸਾਹ ਦਾਨ, ਭਰੋਸਾ ਦਾਨ ਇਹ ਦਿਓ, ਅਤੇ ਵਿਵੇਕ ਬੁੱਧ। ਵਿਵੇਕ ਬੁੱਧ ਇਹ ਹੁੰਦੀ ਆ ਕਿ ਦੋ ਚੀਜ਼ਾਂ ਤੁਹਾਡੇ ਮੂਹਰੇ ਪਈਆਂ ਨੇ, ਚੋਇਸ ਹੈ, ਦੋ ਤਾਂ ਰਹਿਣੀ ਰਹਿਣੀ ਹੈ ਕਿਉਂਕਿ ਦੁਨੀਆ ਆ, ਉਹਦੇ ਵਿੱਚੋਂ ਸਹੀ ਚੀਜ਼ ਚੁਣਨੀ, ਇਹਨੂੰ ਕਹਿੰਦੇ ਆ ਵਿਵੇਕ ਬੁੱਧ, ਕਿ ਸਹੀ ਦੀ ਚੋਣ ਕਰਨੀ। ਸਹੀ ਦੀ ਚੋਣ ਕੀ ਹੈ, ਪ੍ਰੋਗਰਾਮ ਦੇ ਸ਼ੁਰੂ 'ਚ ਵੀ ਦੱਸਿਆ ਸੀ ਕਿ ਦੁਨੀਆ 'ਤੇ ਸਿਰਫ ਦੋ ਤਰ੍ਹਾਂ ਦੇ ਹੀ ਮਨੁੱਖ ਨੇ, ਇਸਤਰੀ ਔਰਤ ਮਿਲਾ ਕੇ ਮਨੁੱਖ ਬਣਦਾ, ਜਾਂ ਗੁਰਮੁੱਖ ਨੇ ਜਾਂ ਮਨਮੁੱਖ ਨੇ। ਗੁਰਬਾਣੀ ਇਹ ਕਹਿੰਦੀ ਹੈ, ਗੁਰੂ ਸਾਹਿਬਾਂ ਨੇ ਇਹ ਤੱਤ ਕੱਢਿਆ ਕਿ ਦੋ ਤਰ੍ਹਾਂ ਦੇ ਬੰਦੇ ਨੇ, ਦੋ ਤਰ੍ਹਾਂ ਦੇ ਮਨੁੱਖ ਨੇ, ਮਨੁੱਖਤਾ ਸਿਰਫ ਦੋ ਤਰ੍ਹਾਂ ਦੀ ਹੈ, ਇੱਕ ਗੁਰਮੁੱਖ ਹੈ ਇੱਕ ਮਨਮੁੱਖ ਹੈ। ਹੁਣ ਇਹ ਅਸੀਂ ਆਪ ਡਿਸਾਈਡ ਕਰਨਾ ਹੈ ਕਿ ਅਸੀਂ ਗੁਰਮੁੱਖ ਹੈ ਕਿ ਮਨਮੁੱਖ ਹੈ। ਇਹਦੀ ਡੈਫੀਨੇਸ਼ਨ ਸਾਨੂੰ ਕਿੱਥੋਂ ਮਿਲਣੀ ਆ, ਇਹਦੀ ਡੈਫੀਨੇਸ਼ਨ ਸਾਨੂੰ ਕਿਤੇ ਡੇਰਿਆਂ ਤੋਂ ਨਹੀਂ ਮਿਲਣੀ, ਕਿਤੇ ਮੇਰੇ ਅਰਗਿਆਂ ਤੋਂ ਨਹੀਂ ਮਿਲਣੀ, ਕਿਤੇ ਬਾਬਿਆਂ ਤੋਂ ਨਹੀਂ ਮਿਲਣੀ, ਇਹਦੀ ਡੈਫੀਨੇਸ਼ਨ ਸਾਨੂੰ ਗੁਰੂ ਤੋਂ ਮਿਲਣੀ ਆ। ਅਤੇ ਗੁਰੂ ਕੌਣ ਹੈ ਸਾਡੇ, ਗੁਰੂ ਗ੍ਰੰਥ ਸਾਹਿਬ। ਹੁਣ ਆਪਣੇ ਦਿਲ 'ਤੇ ਹੱਥ ਰੱਖ ਕੇ ਤੁਸੀਂ ਸੋਚਿਓ, ਜ਼ਰਾ ਡਿਸਾਈਡ ਕਰਿਓ ਕਿ ਕੀ ਤੁਸੀਂ ਗੁਰੂ ਨਾਲ ਗੱਲ ਕੀਤੀ ਕਦੇ, ਕੀ ਤੁਸੀਂ ਆਪਣੇ ਗੁਰੂ ਨੂੰ ਪੁੱਛਿਆ ਕਦੇ ਕਦੇ ਸਵਾਲ, ਕੀ ਤੁਸੀਂ ਉਹਦੀ ਮੰਨੀ ਜੋ ਤੁਹਾਡੇ ਮਨ ਦੇ ਮੇਰੇ ਮਨ ਦੇ ਬਲਬਲੇ ਆ, ਕੀ ਅਸੀਂ ਗੁਰੂ ਨਾਲ ਗੱਲਾਂ ਕੀਤੀਆਂ ਕਦੇ ਆਪਣੇ ਨਾਲ, ਨਹੀਂ ਕੀਤੀਆਂ, ਬਹੁਤਾਤ ਨੇ ਨਹੀਂ ਕੀਤੀਆਂ। ਕਈ ਵਾਰੀ ਅਸੀਂ ਦਿਖਾਵੇ ਲਈ ਕਰ ਰਹੇ ਹੁੰਦੇ ਹਾਂ ਪਰ ਦਿਲੋਂ ਨਹੀਂ ਕੀਤੀ ਕਦੇ ਹੋਣੀ ਕਦੇ ਗੱਲ, ਗੁਰੂ ਆਪ ਪ੍ਰਗਟ ਹੋ ਜਾਂਦਾ ਦਿਲ ਦੇ ਵਿੱਚ ਨਾ, ਸ਼ਰਧਾ ਨਾਲ ਗੁਰੂ ਨੂੰ ਧਿਆ ਕੇ ਕੋਈ ਸਵਾਲ ਕਰ ਲਓ, ਉਹ ਆਪ ਪ੍ਰਗਟ ਹੋ ਜਾਂਦਾ। ਸੋ ਚਲੋ ਇਹ ਗੱਲ ਆਪਾਂ ਜਾਰੀ ਰੱਖਾਂਗੇ, ਅਤੇ ਮੈਨੂੰ ਲੱਗਦਾ ਕਿ ਬਿੱਟਾ ਸਾਹਿਬ ਦਾ ਸੰਪਰਕ ਜੁੜ ਗਿਆ। ਬਿੱਟਾ ਸਾਹਿਬ ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਜੁੜ ਗਏ ਹੋ,
ਦੋ ਤਿੰਨ ਚੰਗੀਆਂ ਜਿਹੀਆਂ ਮੋਟੀਆਂ ਜਿਹੀਆਂ ਗਾਲਾਂ ਕੱਢੋ।
ਮੈਂ ਜ਼ਿਆਦਾ ਪ੍ਰਵਚਨ ਦੇਈ ਜਾ ਰਿਹਾ ਤੇ ਤੁਸੀਂ ਕਹਿੰਦੇ ਹੁਣ ਗਾਲਾਂ ਕੱਢੋ, ਇਹ ਮੇਰੇ ਤੇ ਦੋ ਕੰਮ ਨਹੀਂ ਹੋਣੇ।
ਤੁਹਾਡੇ ਪ੍ਰਵਚਨ ਇਹੀ ਸਹੀ ਹੈ ਜੀ, ਇਹ ਡਾਂਗ ਚੱਕ ਲਓ ਹੁਣ, ਜਿਵੇਂ ਉਹ ਕਹਿੰਦੇ ਨਾ ਵੀ ਪਿੰਡ ਵੇਖ ਕੇ ਮੈਂ ਹੁਣ ਜੁੱਤੀ ਲਾ ਲਈ, ਵੀ ਮੈਂ ਤਾਂ ਭੱਜੇ ਹੀ ਆਉਂਦਾ ਸੀਗਾ ਜੀ। ਕੋਈ ਕਾਰਡ ਵੰਡਣ ਗਿਆ ਵਿਆਹ ਦੇ ਤੇ ਸ਼ਾਮ ਨੂੰ ਲੇਟ ਹੋ ਗਿਆ।
ਅੱਛਾ,
ਉਦੋਂ ਕਿਹੜਾ ਟੈਲੀਫੋਨ ਹੁੰਦੇ ਸੀ ਜੀ।
ਹਾਂਜੀ,
ਤੇ ਉਹ ਦੋ ਘਰਾਂ ਨੇ, ਜਿਵੇਂ ਮੈਂ ਤੁਹਾਡੇ ਆਇਆ ਹੋਵਾਂ, ਤੁਸੀਂ ਰੋਟੀ ਵੀ ਖਵਾਓ, ਤੁਸੀਂ ਮੰਜਾ ਵੀ ਦੇ ਦਿਓ ਸੌਣ ਵਾਸਤੇ, ਤੇ ਮੈਂ ਉੱਥੇ ਸੌ ਜਾ ਵਾਂ।
ਹਾਂਜੀ,
ਤੇ ਦੂਜੇ ਕਹਿਣ ਵੀ ਸਾਡੇ ਕੋਲੇ ਤਾਂ ਬੰਦਾ ਤੁਹਾਡਾ ਪਹੁੰਚਿਆ ਨੀ।
ਹਾਂਜੀ,
ਤੇ ਜਦੋਂ ਪਤਾ ਲੱਗ ਜੇ ਵੀ ਹੁਣ ਮੇਰੀ ਸ਼ਿਕਾਇਤ ਹੋ ਗਈ, ਤਾਂ ਉਦੋਂ ਉਹਨੇ ਜੁੱਤੀ ਲਾ ਕੇ ਤੇ ਕਹਿੰਦਾ ਆਹ ਦੇਖ ਲਓ ਸਰਦਾਰ ਜੀ, ਮੈਂ ਤਾਂ ਭੱਜਿਆ ਹੀ ਆਉਂਦਾ ਸੀਗਾ, ਮੈਨੂੰ ਤਾਂ ਬੜੇ ਲੋਕਾਂ ਨੇ ਕਿਹਾ ਵੀ ਰੋਟੀ ਖਾ ਕੇ ਜਾਈ, ਚਾਹ ਪੀ ਕੇ ਆਈ, ਮੈਂ ਸਾਰੇ ਕਾਰਡ ਵੰਡਣ ਦੀ ਕੋਸ਼ਿਸ਼ ਕੀਤੀ, ਪਰ ਆਹ ਮੈਨੂੰ ਰੋਕ ਲਿਆ, ਇਸ ਕਰਕੇ ਮੈਂ ਵੀ ਹੁਣ ਭੱਜਿਆ ਹੀ ਆਉਂਦਾ ਸੀ ਜੁੱਤੀ ਲਾ ਕੇ, ਤਾਂ ਮੈਂ ਤੁਹਾਨੂੰ ਕਿਹਾ ਵੀ ਮੰਦਾ ਨਾ ਬੋਲਿਓ ਦੋ ਦਿਨ ਚੰਗੀਆਂ ਹੋਈਆਂ।
ਨਹੀਂ ਨਹੀਂ ਨਹੀਂ, ਪਤਾ ਕੀ ਆ, ਇਨ ਦਾ ਮੇਨ ਟਾਈਮ ਮੈਨੂੰ ਆਪਣੇ ਮਨ ਦੀ ਗੱਲ, ਦਿਲ ਦੀ ਗੱਲ ਕਹਿਣ ਦਾ ਟਾਈਮ ਮਿਲ ਗਿਆ। ਪਰ ਚਲੋ, ਸਾਡਾ ਟੌਪਿਕ ਪਹਿਲਾਂ ਗਿਆਨੀ ਜੀ ਹੁਣਾਂ ਨਾਲ ਚੱਲਿਆ ਸੀ। ਖੈਰ, ਪਹਿਲਾਂ ਇਹ ਦੱਸੋ ਤੁਸੀਂ ਕੈਨੇਡਾ ਕਰ ਕੇ ਰਹੇ ਹੋ?
ਆਏ ਜੀ ਨਾਲ।
ਹਾਂਜੀ,
ਤੁਸੀਂ ਇਹ ਪੁੱਛੋ ਵੀ ਮੈਂ ਕਰ ਕੀ ਨਹੀਂ ਰਿਹਾ,
ਕਾਰਡ ਵੰਡ ਰਿਹਾ।
ਮੈਂ ਇਹ ਪੁੱਛੋ ਵੀ ਮੈਂ ਕਰ ਕੀ ਨਹੀਂ ਰਿਹਾ। ਲੋਕ ਮੈਨੂੰ ਕਹਿੰਦੇ ਆ ਵੀ ਕਾਕਾ ਤੂੰ 10 ਸਾਲ ਪਹਿਲਾਂ ਆਉਣਾ ਸੀਗਾ।
ਅੱਛਾ,
ਉਹੀ ਗੱਲ ਤੁਹਾਡੇ ਵਾਲੀ। ਜੇ ਮੈਂ 10 ਸਾਲ ਪਹਿਲਾਂ ਜਦੋਂ ਵਰਨ ਤਵਾੜੀ ਪ੍ਰੋਗਰਾਮ ਕਰਦਾ ਸੀ, ਸ਼ਾਮਾਂ ਪੈ ਗਈਆਂ, ਜੇ ਤੁਸੀਂ ਮੈਨੂੰ ਕਿਤੇ ਉਦੋਂ ਸੱਦਿਆ ਹੁੰਦਾ ਤੇ ਮੈਂ ਵੀ ਇੱਥੋਂ ਦਾ ਹੁਣ ਸਿਟੀਜ਼ਨ ਹੁੰਦਾ। ਇਹ ਹੁਣ ਮੈਨੂੰ ਕੈਨੇਡਾ ਚ ਵੀ ਇਹੀ ਗੱਲ ਕਹਿਣੀ ਪੈ ਰਹੀ ਹੈ।
ਦੇਖੋ
ਜਿਹੜੇ ਜੀ
ਕੈਨੇਡਾ ਦਾ, ਹੁਣ ਦੇਖੋ ਤੁਹਾਨੂੰ ਸੱਦੀ ਤਾਂ ਜਾਂਦੇ ਆ, ਪਰ ਦੂਜੇ ਪਾਸੇ ਵੀਡੀਓ ਕਿੱਦਾਂ ਦੇ ਆ ਰਹੇ ਨੇ, ਰਿਪੋਰਟਾਂ ਕਿੱਦਾਂ ਦੀਆਂ ਆ ਰਹੀਆਂ ਵੀ ਕੈਨੇਡਾ ਦਾ ਜੀ ਬੁਰਾ ਹਾਲ ਹੈ ਜੀ, ਆਹ ਹੈ ਜੀ, ਉਹ ਹੈ ਜੀ। ਤੁਸੀਂ, ਤੁਹਾਨੂੰ ਲੱਗਦਾ ਵੀ ਤੁਸੀਂ ਗਲਤ ਟਾਈਮ ਤੇ ਚਲੇ ਗਏ ਕੈਨੇਡਾ?
ਨਹੀਂ ਬਿਲਕੁਲ, ਮੈਂ ਤਾਂ ਹੀ ਤਾਂ ਕਿਹਾ ਵੀ 10 ਸਾਲ ਪਹਿਲਾਂ ਆਉਣਾ ਚਾਹੀਦਾ ਸੀ, ਮੈਂ ਉਹੀ ਤਾਂ ਬੇਨਤੀ ਕਰਦਾ ਤੁਹਾਨੂੰ।
ਅੱਛਾ,
ਵੀ ਪਹਿਲਾਂ ਆਉਣਾ ਚਾਹੀਦਾ ਸੀ, ਅੱਜ ਨਹੀਂ ਆਉਣਾ ਚਾਹੀਦਾ ਸੀ।
ਬਿੱਟਾ ਸਾਹਿਬ, ਚਲੋ ਆਪਣੇ ਕੋਲ ਟਾਈਮ ਹੁਣ ਕਹਿ ਲਓ ਕਿ 15-14 ਮਿੰਟ ਹੀ, ਆਪਾਂ ਕੁਇਕਲੀ ਆਪਾਂ ਕੈਨੇਡਾ ਦਾ ਤੁਹਾਡੇ ਤੋਂ ਹਾਲ ਚਾਲ ਪੁੱਛ ਲਈਏ। ਤੁਸੀਂ ਹੁਣ ਮਹੀਨਾ ਹੋ ਗਿਆ ਗਿਆ ਨੂੰ, ਤੁਹਾਨੂੰ ਮਹੀਨੇ ਤੋਂ ਵੀ ਉੱਤੋਂ, ਤੇ ਜਿਹੜੀਆਂ ਰਿਪੋਰਟਾਂ ਆ ਰਹੀਆਂ ਨੇ ਕੀ ਉਹ ਸਹੀ ਆ?
ਦੇਖੋ, ਆਟੇ 'ਚ ਨਮਕ ਜਿਹੜਾ ਹੈ ਉਹ ਹਮੇਸ਼ਾ ਸਾਨੂੰ ਦਿਸਦਾ ਹੈ, ਪਰ ਨਮਕ 'ਚ ਆਟਾ ਨਹੀਂ ਰਲਾਇਆ ਜਾ ਸਕਦਾ। ਆਪਾਂ ਸਾਰਿਆਂ ਨੂੰ ਇਹਦੇ ਲਈ ਦੋਸ਼ੀ ਨਹੀਂ ਕਹਿ ਸਕਦੇ। ਜਿਹੜੀ ਕੱਲ੍ਹ ਦੀ ਘਟਨਾ ਵਾਪਰੀ ਹੈ ਕੈਲਗਰੀ ਦੀ, ਜਿਹਦਾ ਤੁਸੀਂ ਜ਼ਿਕਰ ਕਰਦੇ ਹੋ, ਜਿਹਦੇ 'ਚ ਕੁਛ ਜਿਹੜੇ ਸਾਡੇ ਇੱਥੋਂ ਦੇ ਮਸਟੰਡੇ, ਮੈਂ ਤਾਂ ਕਹੂੰਗਾ ਉਹਨਾਂ ਨੂੰ, ਉਹ ਜਿਹੜੀ ਘਟਨਾ ਵਾਪਰੀ ਉਹਨਾਂ ਨੇ ਉਲਟਾ ਜਿਹੜੇ ਸਾਡੇ ਬਾਣੇ ਨੂੰ ਵੀ ਇੱਕ ਸੱਟ ਮਾਰੀ ਹੈ।
ਇਹਦੇ ਬਾਰੇ ਥੋੜਾ ਜ਼ਿਕਰ ਕਰਿਓ, ਮੈਂ ਦੱਸੀ ਨਹੀਂ ਸੀ ਵੈਸੇ, ਤੁਸੀਂ ਕਰ ਦਿਓ ਜ਼ਿਕਰ ਇਹਦੇ ਬਾਰੇ ਕੀ ਹੋਇਆ ਸੀ।
ਹਾਂਜੀ ਬਿਲਕੁਲ, ਜਿਹੜੀ ਇਹ ਘਟਨਾ ਵਾਪਰੀ ਹੈ ਜਿਹਦੇ 'ਚ 10 ਤੋਂ ਵੱਧ ਪੰਜਾਬੀ ਮੁੰਡੇ ਕਹਿ ਸਕਦਾ ਮੈਂ, ਜਿਹੜੇ ਛਟੇ ਹੋਏ ਬਦਮਾਸ਼ ਕਹਿ ਲਓ, ਉਹਨਾਂ ਨੇ ਜੋ ਕਰਤੂਤ ਦਿਖਾਈ ਹੈ ਉਹਦੇ ਵਿੱਚ ਇਹ ਹੈ ਕਿ 10 ਪੰਜਾਬੀ ਜਿਹੜੇ ਮੁੰਡੇ ਹੈ ਉਹਨਾਂ 'ਤੇ ਡਾਕਾ ਮਾਰਨ ਦੇ ਦੋਸ਼ ਲੱਗੇ ਆ ਅਤੇ ਉਹ ਹੁਣ ਡਿਪੋਰਟ ਵੀ ਹੋਣਗੇ।
ਅੱਛਾ, ਡਾਕਾ ਕਿੱਥੇ ਮਾਰੇ?
ਇਹ ਜ਼ਿਆਦਾਤਰ ਜਿਹੜੇ ਉਹਨਾਂ ਨੇ, ਪੁਲਿਸ ਨੇ ਹਾਲੇ ਤੱਕ ਇਹ ਨਹੀਂ ਦੱਸਿਆ ਵੀ ਕਿੱਥੇ ਕਿੱਥੇ ਹੋਈਆਂ, ਪਰ ਉਹਨਾਂ ਦੇ ਉੱਤੇ ਜਿਹੜੀਆਂ ਘਟਨਾਵਾਂ ਹੋਈਆਂ, ਇੱਕ ਤਾਂ ਸ਼ਰਾਬ ਦੇ ਠੇਕਿਆਂ ਦੇ ਉੱਤੇ ਹੈ, ਦੂਜੇ ਕੁਝ ਸਟੋਰ ਲੁੱਟਣ ਦੀਆਂ ਖਬਰਾਂ ਨੇ, 16 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਹਨਾਂ ਦੀ ਜਿਹੜੀ ਸ਼ਨਾਖਤ ਵੀ ਹੋਈ ਹੈ, ਉਹਨਾਂ ਦੇ ਨਾਮ ਵੀ ਸਾਰਿਆਂ ਦੇ ਪਿੱਛੇ ਸਿੰਘ ਹੀ ਲੱਗਦਾ ਹੁਣ ਨਾਮ, ਮੈਨੂੰ ਲੱਗਦਾ ਹੈ ਵੀ ਦੱਸਣ ਦੀ ਲੋੜ ਤਾਂ ਨਹੀਂ, ਵੈਸੇ ਉਹ ਮੀਡੀਆ ਦੇ ਵਿੱਚ ਆ ਵੀ
ਗਏ ਨੇ ਆਪਾਂ ਕਿਹੜੇ ਉੱਥੇ। ਪਰ ਓਵਰਆਲ ਕਿਹੜੇ ਇਲਾਕੇ, ਕੈਲਗਰੀ 'ਚੋਂ ਫੜੇ ਹਨਾ?
ਹਾਂਜੀ, ਇਹ ਜਿਹੜੀ ਯੋਰਕ ਰੀਜਨਲ ਪੁਲਿਸ ਹੈ ਉਹਨੇ ਇਹਨਾਂ ਨੂੰ ਫੜਿਆ ਅਤੇ ਇਹ ਦੱਸਿਆ ਗਿਆ ਕਿ ਅਕਤੂਬਰ 2023, ਜੁਲਾਈ 2024 ਅਤੇ ਗ੍ਰੇਟਰ ਟੋਰਾਂਟੋ ਏਰੀਆ ਯੋਰਕ ਰੀਜਨ, ਇੱਥੇ ਇਹ ਸਾਰੀਆਂ ਘਟਨਾਵਾਂ ਦੀ ਜਦੋਂ ਪੜਤਾਲ ਕੀਤੀ ਤਾਂ ਜ਼ਿਆਦਾਤਰ ਇਹਨਾਂ ਨੇ ਸਟੋਰ ਲੁੱਟੇ ਨੇ।
ਅੱਛਾ,
ਅਤੇ ਜਿਹੜੀ ਪਰਸੋਂ ਦੀ ਘਟਨਾ ਵਾਪਰੀ ਹੈ ਇਹ ਹੁਣ ਜਿਹੜਾ ਇਸ ਪ੍ਰੋਜੈਕਟ ਸਪਾਰਟਨ ਹੈ ਇਹਨਾਂ ਨੇ, ਗੌਰਮੈਂਟ ਨੇ ਕੋਈ ਕੀਤਾ ਸੀ, 10 ਮਾਮਲਿਆਂ ਦੇ ਵਿੱਚ $6,24,000 ਦੀਆਂ ਜਿਹੜੀਆਂ ਚੀਜ਼ਾਂ ਚੋਰੀ ਕੀਤੀਆਂ। ਜਿਹੜੀ ਪਰਸੋਂ ਦੀ ਘਟਨਾ ਦਾ ਜੋ ਤੁਸੀਂ ਜ਼ਿਕਰ ਕਰਦੇ ਹੋ ਉਹਦੇ 'ਚ ਉਹਨਾਂ ਨੇ ਕੋਈ LMI ਕਹਿ ਰਹੇ ਆ ਕਿ ਉਹ ਬੰਦੇ ਕੋਈ LMI ਦਾ ਕੰਮ ਕਰਦੇ ਸੀਗੇ ਅਤੇ ਉਹਨਾਂ ਨੂੰ ਜਿਹੜਾ ਉਹਨਾਂ ਨੇ $1.5 ਲੱਖ ਮੰਗਿਆ ਸੀਗਾ 2 ਜਣਿਆਂ ਤੋਂ, ਅਤੇ ਉਹਨਾਂ ਦੇ ਬਾਰੇ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਉਹਨਾਂ ਨੇ ਪਹਿਲਾਂ ਵੀ ਕੋਈ ਥੋੜ੍ਹੀ ਬਹੁਤੀ ਅਗਰਾਹੀ ਇਸ ਤਰ੍ਹਾਂ ਦੀ ਕੀਤੀ ਹੈ, ਲੇਕਿਨ ਇਹ ਵੱਡੀ ਕਾਰਵਾਈ ਜਿਹੜੀ ਪੁਲਿਸ ਨੂੰ ਜਦੋਂ ਉਹਨਾਂ ਨੇ ਬੁਲਾ ਲਿਆ ਉੱਥੇ ਤਾਂ ਹੁਣ 950 ਨੌਜਵਾਨ ਐਸੇ ਵੀ ਹੈ ਜਿਨ੍ਹਾਂ ਦੀ ਸ਼ਨਾਖਤ ਹੋਈ ਹੈ, ਜਿਨ੍ਹਾਂ ਨੇ ਕਹਿ ਸਕਦੇ ਹਾਂ ਕਿ ਕੁਛ ਜਾਲੀ ਕਾਗਜ਼ਾਤ ਲਾ ਕੇ ਵੀ ਇੱਥੋਂ PR ਲੈਣ ਦੀ ਕੋਸ਼ਿਸ਼ ਕੀਤੀ। ਉਹ ਵੱਖਰੀ ਖਬਰ ਹੈ ਵੈਸੇ ਤਾਂ, ਪਰ ਇਹ ਜਿਹੜੀ ਘਟਨਾ ਹੈਗੀ ਹੈ ਇਹ ਉੱਧਰ ਦੀ ਹੈ, ਤੁਹਾਡੇ ਕੈਲਗਰੀ ਦੀ।
ਬਿੱਟਾ ਸਾਹਿਬ, ਆਸਟ੍ਰੇਲੀਆ ਦੇ ਵਿੱਚ ਵੀ ਇਹ ਘਟਨਾਕ੍ਰਮ ਵਾਪਰ ਚੁੱਕਾ ਹੈ ਬਹੁਤ, ਇੱਥੋਂ ਵੀ ਡਿਪੋਰਟ ਕੀਤੇ ਨੇ, ਖਲਲ ਪਾਉਂਦੇ ਨੇ, ਫਿਰ ਲੁੱਟਾਂ ਖੂਹਾਂ ਵੀ ਕਈਆਂ ਨੇ ਕੀਤੀਆਂ। ਪਰ ਕੈਨੇਡਾ ਦੇ ਵਿੱਚ ਤਾਂ ਚਲੋ ਇਹ ਨਹੀਂ ਕਹਿੰਦਾ ਵੀ ਨਵੇਂ ਇੱਦਾਂ ਕਰਦੇ ਨੇ, ਪੁਰਾਣੇ ਵੀ ਵਿੱਚੇ ਰਲ ਜਾਂਦੇ ਨੇ, ਗੈਂਗਵਾਰ ਚੱਲੀ ਆ, ਡਰੱਗਾਂ ਦਾ ਚੱਲਿਆ ਕਾਫੀ ਕੰਮ, ਕਿਉਂਕਿ ਕਮਿਊਨਿਟੀ ਪੁਰਾਣੀ ਆ ਅਤੇ ਜ਼ਿਆਦਾ ਵੀ ਹੋ ਚੁੱਕੀ ਹੈ। ਤੇ ਓਵਰਆਲ ਜਿਹੜੇ ਵਿਦਿਆਰਥੀ ਜਾਂਦੇ ਨੇ ਜਾਂ ਸਾਡੇ ਮਾਂ ਬਾਪ ਜਾਂਦੇ ਨੇ ਪੀ ਆਰ ਵੀਜ਼ੇ 'ਤੇ, ਉਹਨਾਂ ਦੇ ਕੰਮਾਂ ਦੀ ਕੀ ਸਿਚੁਏਸ਼ਨ ਹੈ, ਕੰਮ ਕਾਰ ਕਿੰਨਾ ਕੁ ਹੈ, ਘੱਟ ਹੈ ਜਾਂ ਕੀ ਸਿਚੁਏਸ਼ਨ ਹੈ?
ਨਹੀਂ ਉਹਦੇ 'ਚ ਨਾ ਜੀ ਮੈਂ ਇੱਕ ਗੱਲ ਦੇਖੀ ਹੈ, ਮੇਰੇ ਹੁਣੇ ਜਸਦੀਪ ਕੌਰ ਅਹੂਜਾ ਪ੍ਰਿੰਸੀਪਲ ਇੱਥੇ ਆਏ ਨੇ ਮਲੇਰਕੋਟਲਾ ਤੋਂ
ਜੀ,
ਉਹਨਾਂ ਨੂੰ ਮੈਂ ਪੁੱਛਿਆ ਸੀਗਾ, ਉਹ ਕਹਿੰਦੇ ਆ ਕਿ ਕਿਹੜੇ ਤਾਂ ਬੱਚੇ ਉੱਥੇ ਸ਼ਾਹੀ ਜ਼ਿੰਦਗੀ ਜਿਉਂਦੇ ਸੀ
ਜੀ,
ਇੱਕ ਨਾ ਪ੍ਰੋਬਲਮ ਪੰਜਾਬ 'ਚ ਇਹ ਹੈ ਵੀ ਇੱਕ ਇੱਕ ਦੋ ਦੋ ਬੱਚੇ ਹੈ
ਜੀ,
ਤੇ ਉੱਥੇ ਤਾਂ ਪਾਣੀ ਦੀ ਘੁੱਟਣੀ ਉਹਨਾਂ ਨੇ ਪੀਤੀ, ਭਾਂਡੇ ਵੀ ਉਹਨਾਂ ਨੇ
ਚੱਕ ਕੇ ਰਸੋਈ ਘਰਾਂ 'ਚ ਨੌਕਰ ਰੱਖੇ ਹੋਏ ਨੇ, ਘਰਾਂ 'ਚ ਨੌਕਰ,
ਹਾਂ ਨੌਕਰ, ਹਾਂ ਬਿਲਕੁਲ ਜਾਂਦੇ ਆ, ਮਤਲਬ ਉਹਨਾਂ ਨੂੰ ਬ੍ਰੇਕਫਾਸਟ ਤਿਆਰ ਮਿਲਣਾ ਤੇ ਸੌਣ ਵੇਲੇ ਉਹਨਾਂ ਨੂੰ ਪੁੱਛਣਾ ਹੀ ਨੀ ਮਾਂ ਪਿਓ ਨੇ ਵੀ ਕਿੰਨੇ ਵਜੇ ਤੁਸੀਂ ਸੌਣਾ ਤੇ ਕਿੱਥੇ ਤੁਸੀਂ ਰਾਤ ਕੱਟਣੀ ਹੈ, ਤੇ ਉਹਨਾਂ ਨੂੰ ਖੁੱਲਾ ਖਰਚੇ ਜਿਹੜੇ ਮਿਲਦੇ ਆ ਇੱਥੇ ਆ ਕੇ, ਫਿਰ ਤੁਹਾਨੂੰ ਪਤਾ ਜਿਹੜਾ 20-25 ਲੱਖ ਰੁਪਈਆ ਲਾ ਕੇ ਆਉਂਦਾ ਦਰਮਿਆਨਾ ਪਰਿਵਾਰ, ਉਹਨੂੰ ਫਿਕਰ ਹੁੰਦਾ ਵੀ ਮੇਰੇ ਬਾਪੂ ਨੇ ਮੈਨੂੰ ਜ਼ਮੀਨ ਵੇਚ ਕੇ ਜਾਂ ਲੋਨ ਲੈ ਕੇ ਮੈਨੂੰ ਜਿਹੜਾ ਇੱਥੇ ਚੜਾਇਆ, ਤੇ ਉਹ ਬੱਚੇ ਕੰਮ ਕਰਦੇ ਆ, ਮਿਹਨਤੀ ਵੀ ਹੈ
ਜੀ,
ਜਿਹੜੇ ਕੁਛ ਪਰਸੈਂਟ 15-10% ਜਿਹੜੇ ਅਮੀਰਾਂ ਦੇ ਬੱਚੇ ਨੇ ਲਾਡਲੇ ਰੱਖੇ ਆ, ਜਦੋਂ ਉਹਨਾਂ ਨੂੰ ਇੱਥੇ ਆ ਕੇ ਕੰਮ ਕਰਨਾ ਪੈਂਦਾ ਤਾਂ ਫਿਰ ਉਹ ਔਖੇ ਵੀ ਹੁੰਦੇ ਆ, ਤੇ ਉਹਨਾਂ ਨੂੰ ਫਿਰ ਜਦੋਂ ਕੰਪਨੀ ਉਹ ਜੀ ਮਿਲ ਜਾਂਦੀ ਹੈ, ਤਾਂ ਮੈਨੂੰ ਇੱਕ ਪਤਾ ਲੱਗਿਆ ਇੱਥੇ ਇੱਕ ਸਟੋਰ ਸੀਗਾ, ਉੱਥੇ ਨਾ ਜੀ ਉਹਨੇ ਘਿਓ ਦੀ ਰਾਤ ਨੂੰ ਜਿਹੜਾ ਰੇਹੜੀ ਭਰ ਲਈ,
ਅੱਛਾ
ਤੁਸੀਂ ਦੇਖ ਲਓ ਵੀ ਦੇਸੀ ਘਿਓ ਦੇ ਡੱਬੇ, ਤੇ ਉਹ ਬਾਬਾ ਜੀ ਨੇ ਪੁੱਛਿਆ ਵੀ ਉਹਨੇ ਫੜ ਲਿਆ ਉਹਨਾਂ ਨੇ, ਉਹ ਕਹਿੰਦੇ ਵੀ ਕਾਕਾ ਤੈਨੂੰ ਕਹਿੰਦੇ ਤਾਂ ਕੁਛ ਨਹੀਂ, ਤੇ ਤੂੰ ਇਹ ਕਰਦਾ ਕਿਉਂ ਆ, ਉਹ ਕਹਿੰਦਾ ਜੀ ਮੈਂ ਇੱਥੇ ਆ ਕੇ ਸਮੈਕ ਪੀਣ ਲੱਗ ਪਿਆ,
ਅੱਛਾ
ਤੇ ਜਿਹੜੇ ਵੇਚਦੇ ਆ ਉਹ ਹੁਣ ਮੈਨੂੰ ਮੁੱਲ ਦਿੰਦੇ ਆ, ਤੇ ਮੇਰੇ ਤੋਂ ਇੰਨੇ ਖਰਚੇ ਘਰੋਂ ਮੰਗਾਏ ਨਹੀਂ ਜਾਂਦੇ, ਤੇ ਜਿਹੜੇ ਮੇਰੇ ਕੋਲ ਪੈਸੇ ਆਏ ਸੀਗੇ ਜਾਂ ਕੋਈ ਮੈਂ ਜਿਹੜੇ ਕਮਾਏ ਸੀਗੇ ਉਹ ਮੈਂ ਲਾ ਬੈਠਾ, ਤੇ ਹੁਣ ਉਹ ਕਹਿੰਦੇ ਵੀ ਵੇਚ, ਤੇ ਮੇਰਾ ਖਰਚਾ ਨਹੀਂ ਪੂਰਾ ਹੁੰਦਾ, ਨਸ਼ੇ ਡਿਪਰੈਸ਼ਨ ਵੀ ਹੈ, ਤੇ ਵਾਪਸ ਜੇ ਮੁੜਦੇ ਆ ਉਹ ਕਹਿੰਦੇ ਤੇ ਫਿਰ ਸਾਨੂੰ ਘਰੋਂ ਵੀ ਦਿੱਕਤ ਦਾ ਸਾਹਮਣਾ ਕਰਨਾ ਪਊਗਾ।
ਬਿੱਟਾ ਸਾਹਿਬ
ਪਰਸੋਂ ਮੈਂ,
ਹਾਂਜੀ ਹਾਂਜੀ, ਸਾਡੇ ਨਾਲ ਨਾ ਹਾਂਗਕਾਂਗ ਤੋਂ ਜਗਤਾਰ ਗਿੱਲ ਭਾਜੀ ਜੁੜੇ ਨੇ, ਉਹਨਾਂ ਨੇ ਕੈਲਗਰੀ 'ਚ ਫਰੌਤੀ ਦੀਆਂ ਜਿਹੜੀਆਂ ਖਬਰਾਂ ਇਹਦੇ ਬਾਰੇ ਗੱਲ ਕੀਤੀ ਸੀ, ਉਹ ਅਸੀਂ ਗੱਲਬਾਤ ਕਰ ਲਈ ਆ। ਫਰੌਤੀ ਦੀਆਂ ਆਪਾਂ ਹੋਰ ਪੰਜਾਬ ਦੀਆਂ ਵੀ ਗੱਲਾਂ ਕਰਨੀਆਂ, ਪਰ ਹੁਣ ਅਜੇ ਅਸੀਂ ਕੈਨੇਡਾ 'ਤੇ ਥੋੜ੍ਹਾ ਜਿਹਾ ਫੋਕਸ ਰੱਖਦੇ ਹਾਂ, 5-7 ਮਿੰਟ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਮੇਰਾ ਵੀ ਵੈਸੇ ਆਪਣਾ ਓਪੀਨੀਅਨ ਹੈ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿ ਅਸੀਂ ਜਦ ਪੁਰਾਣੇ ਬੰਦੇ ਪਹਿਲਾਂ ਆਏ ਸੀਗੇ ਸਾਡੀ ਜਨਰੇਸ਼ਨ ਤੋਂ, ਵੀ ਪਹਿਲਾਂ ਤਾਂ ਬਹੁਤ ਜ਼ਿਆਦਾ ਹੀ, ਉਹਨਾਂ ਨੇ ਆ ਕੇ ਜਿਹੜਾ ਵੀ ਕੰਮ ਮਿਲਿਆ ਉਹ ਕੀਤਾ, ਉਹ ਇੰਡੀਆ ਤੋਂ ਵੀ ਕੰਮ ਕਰਦੇ ਹੀ ਆਏ ਸਨ, ਲੋੜਾਂ ਦੇ ਕਰਕੇ ਆਏ ਸੀ, ਵੀ ਲੋੜ ਸੀਗੀ ਇਹ ਕੁਛ ਕਰਨਾ ਆ, ਕੁਛ ਬਣਨਾ ਆ, ਕੁਛ ਬਣਾਉਣਾ ਆ, ਉਹਦੇ ਕਰਕੇ ਉਹਨੇ ਹਰ ਕੰਮ ਕੀਤਾ, ਹਰ ਥਾਂ 'ਤੇ ਕੀਤਾ, ਹਰ ਵੈਦਰ 'ਚ ਕੀਤਾ, ਕੰਮ ਕਾਮਿਆਂ ਲਈ ਬਹੁਤ ਹੈ, ਆਸਟ੍ਰੇਲੀਆ 'ਚ ਵੀ ਬਹੁਤ ਹੈ, ਪਰ ਕੰਮੇ ਨਹੀਂ ਮਿਲਦੇ। ਕੈਨੇਡਾ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਉਹ ਕੰਮਾਂ ਨੂੰ ਤਰਜੀਹ ਨਹੀਂ ਦਿੰਦੇ ਜਿਹੜੇ ਜਿਹੜਿਆਂ ਦੀ ਲੋੜ ਹੈ? ਕੈਨੇਡਾ 'ਚ ਤਾਂ ਸ਼ੋਰਟੇਜ ਹੈ ਕੰਮ, ਮਤਲਬ ਵਰਕਰਾਂ ਦੀ, ਤਾਂ ਹੀ ਤਾਂ ਉਹ ਲੈ ਰਹੇ ਨੇ।
ਨਹੀਂ ਬਿਲਕੁਲ ਜੀ, ਮੈਨੂੰ ਕਈ ਬੱਚੇ ਇਹੋ ਜਿਹੇ ਮਿਲੇ ਹੈ ਜਿਹੜੇ ਕਹਿੰਦੇ ਆ ਵੀ ਸਾਨੂੰ ਜੀ ਇਕੱਲਾ ਨਾ ਤੁਸੀਂ ਕਿਸੇ ਹੋਟਲ ਰੈਸਟੋਰੈਂਟ ਦੇ ਵਿੱਚ ਰੋਟੀ ਤੇ ਰਖਾ ਦਿਓ, ਕੰਮ ਜਿਹੜਾ ਮਰਜ਼ੀ ਕਰਾ ਲਓ, ਚਾਹੇ ਤੁਸੀਂ ਸਾਨੂੰ ਵਾਸ਼ਰੂਮ ਸਾਫ਼ ਕਰਾ ਲਓ, ਚਾਹੇ ਭਾਂਡੇ ਮਾਂਜਵਾ ਲਓ, ਅੱਜ ਕੱਲ੍ਹ ਤਾਂ ਦੂਸਰੇ ਆ ਗਏ, ਡਿਸਪੋਜ਼ਲ ਹੀ ਆ ਗਏ, ਭਾਂਡੇ ਮਾਂਜਣ ਵਾਲਾ ਤਾਂ ਕੰਮ ਹੀ ਖਤਮ ਹੋ ਗਿਆ ਕੋਵਿਡ ਤੋਂ ਬਾਅਦ, ਪਹਿਲਾਂ ਹੁੰਦਾ ਸੀਗਾ, ਅਤੇ ਔਨਲਾਈਨ ਪੇਮੈਂਟਾਂ ਹੁਣ ਲੱਗ ਪਈਆਂ, ਦੂਜਾ ਵੀ ਅਗਲਾ ਕਹਿੰਦਾ ਚੱਲ ਮੈਨੂੰ ਤਾਂ ਤੁਸੀਂ ਗੱਲੇ 'ਤੇ ਬਿਠਾ ਦਿਓ, ਹੁਣ ਗੱਲੇ 'ਤੇ ਬਿਠਾਉਣ ਦੀ ਵੀ ਨਹੀਂ ਲੋੜ ਪੈਂਦੀ। ਸੋ ਕਈ ਬੱਚੇ ਤਾਂ ਕੰਮ ਕਰਨ ਨੂੰ ਤਿਆਰ ਹੈ, ਕੰਮ ਕਰਦੇ ਵੀ ਹੈ। ਹੁਣ ਜਿਹੜੇ ਸਕਿੱਲਡ ਨੇ, ਜਿੱਦਾਂ ਮੈਂ ਦੇਖ ਰਿਹਾ ਵੀ ਖਾਣ ਪੀਣ ਦੀ ਗੱਲ ਹੈ, ਮੈਂ ਗੁਜਰਾਤੀਆਂ ਨੂੰ ਦੇਖ ਰਿਹਾ, ਮੈਨੂੰ ਇੱਥੇ ਨਿਆਗਰਾ ਫਾਲਕ ਬਹੁਤ ਸਾਰੇ ਗੁਜਰਾਤੀ ਮਿਲੇ, ਅਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿ ਤੁਸੀਂ ਕਿਉਂ ਆਏ ਹੋ ਗੁਜਰਾਤ ਵਾਲੇ ਹੋ? ਉਹ ਕਹਿੰਦੇ ਅਸੀਂ ਬਿਜ਼ਨਸ ਕਰਨ ਆਏ ਹਾਂ। ਮੈਂ ਕਿਹਾ ਤੁਸੀਂ ਤਾਂ ਸਿਆਣੇ ਲੋਕ ਹੋ। ਕਹਿੰਦੇ ਜੀ ਪੰਜਾਬੀ ਜ਼ਮੀਨਾਂ ਵੇਚ ਕੇ ਆਉਂਦੇ ਆ ਅਤੇ ਅਸੀਂ ਇੱਥੋਂ ਜਾ ਕੇ ਜ਼ਮੀਨਾਂ ਵਡਾਉਣੀਆਂ। ਇੱਥੇ ਨਾ ਜੀ ਮੈਂ ਦੇਖੀਆਂ ਬੀਬੀਆਂ ਜਿਹੜੀਆਂ ਗੁਜਰਾਤੀ, ਉਹ ਘਰਾਂ ਦੇ ਵਿੱਚ ਜਿਹੜਾ ਸਪਾਈਸੀ ਫੂਡ ਹੈ ਜਿਵੇਂ ਗੋਲ ਗੱਪੇ, ਕਚੌਰੀ, ਪਕੌੜੇ, ਉਹ ਬਣਾ ਕੇ ਅਤੇ ਦੁਕਾਨਾਂ 'ਤੇ ਸਪਲਾਈ ਕਰ ਦਿੰਦੇ ਆ ਉਹਨਾਂ ਦੇ ਬੱਚੇ ਜਾਂ ਉਹਨਾਂ ਦੇ ਜਿਹੜੇ ਮੇਲ ਮੈਂਬਰ, ਅਤੇ ਉਹਨਾਂ ਨੇ ਜਿਹੜੀਆਂ ਆਪਣੀਆਂ ਤੁਹਾਡੀਆਂ ਜਿੱਦਾਂ ਤੁਸੀਂ ਕਹਿ ਲਓ ਕਿ ਗੱਡੀਆਂ ਪਾਰਕ ਕਰਨ ਵਾਲੀਆਂ ਜਿਹੜੀਆਂ ਥਾਵਾਂ ਨੇ ਉਹ ਇਹਨਾਂ ਨੇ ਲਈਆਂ ਹੋਈਆਂ ਘਰਾਂ, ਛੋਟੇ ਛੋਟੇ ਘਰਾਂ ਦੇ ਵਿੱਚ, ਉੱਥੇ ਉਹ ਕਿਚਨ ਚਲਾ ਰਹੇ ਨੇ ਆਪਦੀ, ਹੋਮ ਕੁਕਡ ਫੂਡ ਜਿਹੜਾ ਉਹਦਾ ਨਾਮ ਦਿੱਤਾ ਹੋਇਆ। ਅੱਜ ਕੱਲ੍ਹ ਤਾਂ ਔਨਲਾਈਨ ਸਿਸਟਮ ਬਹੁਤ ਹੋ ਗਿਆ, ਤੁਸੀਂ ਜਾਣਦੇ ਹੀ ਹੋ। ਸੋ ਉਹ ਬੰਦੇ ਇੱਥੇ ਕਾਮਯਾਬ ਨੇ ਜਿਨ੍ਹਾਂ ਦੇ ਹੱਥ ਦੇ ਵਿੱਚ ਕੋਈ ਵੀ ਸਕਿੱਲ ਹੈ, ਕਿਸੇ ਵੀ ਤਰ੍ਹਾਂ ਦੀ ਕੋਈ ਆਈਟਮ ਬਣਾਉਣ, ਖਾਣ ਪੀਣ ਵਾਲੀ ਜ਼ਿਆਦਾ ਕੋਈ ਫੂਡ ਜਾਂ ਕੋਈ ਸਪਾਈਸੀ, ਅੱਜ ਕੱਲ੍ਹ ਆਹ ਗੋਲ ਗੱਪੇ, ਭੱਲੇ, ਦਹੀਂ ਭੱਲੇ, ਜੋ ਵੀ ਡੋਕਲਾ ਜਾਂ ਜਿਹੜੇ ਆਪਣੇ ਕਹਿ ਲਓ ਕਿ ਜਿਵੇਂ ਸਾਗਾ ਰਤਨਮ ਤੁਸੀਂ ਜਾਣਦੇ ਹੀ ਹੋ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਵਾਦਲੇ ਭੋਜਨ ਕਹਿ ਲਓ ਪੰਜਾਬੀ ਚ, ਸੋ ਉਹ ਉਹ ਬੰਦੇ ਕਾਮਯਾਬ ਹੈ। ਤੇ ਸਾਡੇ ਪੰਜਾਬੀ ਤਾਂ ਇਹ ਚਾਹੁੰਦੇ ਆ ਵੀ ਟੈਕਸੀ ਚਲਾ ਸਕਦੇ ਆ, ਟਰੱਕ ਚਲਾ ਸਕਦੇ ਆ, ਉਹ ਆਪਣਾ ਬਿਜ਼ਨਸ ਨਹੀਂ ਕਰਨਾ ਚਾਹੁੰਦੇ, ਉਹ ਨੌਕਰੀ ਕਰਨਾ ਪਸੰਦ ਕਰਦੇ। ਇਸ ਕਰਕੇ ਇਹ ਥੋੜ੍ਹਾ ਜਿਹਾ ਇਹ ਡਿਫਰ ਕਰਦਾ, ਮੈਂ ਸਮਝਦਾ ਵੀ ਆਪਣਾ ਬਿਜ਼ਨਸ ਜਿਹੜਾ ਹੈ ਉਹ ਪੰਜਾਬੀ ਨਹੀਂ ਕਰਦੇ, ਇਹ ਵੀ ਥੋੜ੍ਹਾ ਇੱਥੇ ਮੈਂ ਦੇਖਿਆ।
ਦੇਖੋ ਬਿੱਟਾ ਸਾਹਿਬ, ਇਹ ਵੀ ਜਿਹੜੀਆਂ ਗੱਲਾਂ ਨੇ ਨਾ, ਇਹ ਕਹਿਣ ਕਹਾਣ ਦੀਆਂ ਹੀ ਨੇ ਕਿ ਅਸੀਂ ਚਲੇ ਜਾਣਾ ਹੈ ਜੀ, ਅਸੀਂ ਬਸ ਬਿਜ਼ਨਸ ਕਰਨ ਆਏ ਹਾਂ, ਸਾਰੇ ਇੱਦਾਂ ਹੀ ਆਉਂਦੇ ਨੇ, ਪਰ ਸਿਚੁਏਸ਼ਨ ਜਿਹੜੀ ਬਦਲ ਜਾਂਦੀ ਆ। ਇਹ ਪੰਜਾਬੀ ਹੀ ਟਿਕੇ ਨੇ ਜਿੱਥੇ ਵੀ ਟਿਕੇ ਨੇ ਜ਼ਿਆਦਾ ਲੰਬਾ ਟਾਈਮ, ਕੌਣ ਨਹੀਂ ਕਰਨਾ ਚਾਹੁੰਦਾ ਬਿਜ਼ਨਸ, ਹੈ ਨਾ। ਇਕੱਲਾ ਬਿਜ਼ਨਸ ਨਾਲ ਹੀ ਨਾ, ਸਾਡੀ ਵੀ ਮੈਂਟੈਲਿਟੀ ਪੰਜਾਬੀਆਂ ਦੇ, ਅਸੀਂ ਤਾਂ ਜਾ ਕੇ ਬਸ ਉੱਥੇ ਇੱਦਾਂ ਡਾਲਰ ਲੱਗੇ ਹੋਏ ਆ, ਦਰੱਖਤਾਂ ਨੂੰ ਅਸੀਂ ਚੱਕਣੇ ਹੀ ਹਾਂ ਬਸ, ਹੈ ਨਾ। ਇਹ ਇਹ ਮੈਂਟੈਲਿਟੀ ਆਪਾਂ ਚੱਕੀ ਫਿਰਦੇ ਹਾਂ। ਅਤੇ ਜੇ ਗੁਜਰਾਤੀਆਂ ਦੀ ਇਹ ਆ ਜਾਂ ਹੋਰ ਭਾਈਚਾਰਿਆਂ ਦੀ ਆ, ਉਹ ਉਹ ਕਿੰਨੇ ਕੁ ਬਿਜ਼ਨਸ ਕਰ ਲੈਣਗੇ, ਕਿੱਥੇ ਕਰ ਲੈਣਗੇ, ਕੀ ਕਰ ਲੈਣਗੇ, ਹੈ ਨਾ। ਫਰੇਮ ਫਰੇਮਵਰਕ ਤਾਂ ਉਹੀ ਹੈ ਨਾ, ਕੰਪੀਟੀਸ਼ਨ ਬਹੁਤ ਜ਼ਿਆਦਾ ਆ। ਦੂਜੀ ਗੱਲ ਵੀ ਜਿਹੜੇ ਜ਼ਮੀਨਾਂ ਵੇਚ ਕੇ ਨਹੀਂ ਆਉਂਦੇ ਲੋਕ, ਨੈੱਟ ਪੰਜਾਬ ਨੂੰ ਬਹੁਤ ਥੋੜ੍ਹੇ, ਨੈੱਟ ਪੰਜਾਬ ਨੂੰ ਫਾਇਦਾ ਹੋ ਰਿਹਾ ਬਹੁਤ ਕਰੋੜਾਂ ਦਾ, ਕਈ ਹਜ਼ਾਰ ਕਰੋੜਾਂ ਦਾ ਸਾਲ ਦਾ। ਸੋ ਇਹਦੇ ਆਪਾਂ ਫਿਰ ਆਪਾਂ ਗੱਲਬਾਤ ਕਰਾਂਗੇ, ਪਰ ਫਰੌਤੀਆਂ ਦੀ ਆਪਾਂ ਗੱਲਬਾਤ ਕਰੀਏ ਕਿ ਫਰੌਤੀਆਂ ਦੇ ਕੇਸ ਦੇ ਵਿੱਚ, ਜਿੱਦਾਂ ਪੰਜਾਬ ਦੇ ਵਿੱਚ ਜੇਲ੍ਹਾਂ ਦੇ ਵਿੱਚੋਂ ਹੀ ਫੋਨ ਜਾ ਕੇ ਫਰੌਤੀਆਂ ਇਕੱਠੀਆਂ ਕਰ ਰਹੇ ਨੇ ਲੋਕ, ਮਤਲਬ ਇਹ ਇਹ ਪੰਜਾਬ ਦੇ ਵਿੱਚ ਇਹ ਵੀ ਗਤੀਵਿਧੀਆਂ ਬਹੁਤ ਵੱਧ ਰਹੀਆਂ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਤੁਸੀਂ ਜੇਲ੍ਹਾਂ ਚੋਂ ਕੱਲੀਆਂ ਫਰੌਤੀਆਂ ਨਹੀਂ ਹੋ ਰਹੀਆਂ, ਜੇਲ੍ਹਾਂ ਚੋਂ ਤਾਂ ਇੰਟਰਵਿਊ ਹੋ ਰਹੀਆਂ। ਤਾਂ ਤੁਸੀਂ ਛੋਟਾ ਸ਼ਬਦ ਹੋ ਗਿਆ ਮੇਰੇ ਹਿਸਾਬ ਨਾਲ। ਹੁਣ ਤਾਂ ਜੇ ਕਿਸੇ ਨੇ ਇੰਟਰਵਿਊ ਦੇਣੀ, ਉਹ ਜੇਲ੍ਹ 'ਚ ਜਾਂਦਾ ਰਹੇ, ਉਹਨੂੰ ਉੱਥੇ ਫੋਨ ਵੀ ਮਿਲ ਜੂਗਾ ਤੇ ਵਾਈਫਾਈ ਵੀ ਮਿਲ ਜੂਗਾ, ਤੇ ਉਹਦੀ ਜਿਉਂਦੀ ਜਾਗਦੀ ਸਧਾਰਨ ਹੈਗੀ ਆ। ਡੀ ਜੀ ਪੀ ਪੰਜਾਬ ਦਾ ਜਿਹੜਾ ਇਹ ਜਾ ਕੇ ਕਹਿੰਦਾ ਵੀ ਸਾਡੇ ਜੇਲ੍ਹ 'ਚ ਤਾਂ ਇਹ ਹੋਈ ਨੀ ਜੀ, ਤੇ ਬਾਅਦ 'ਚ ਜਦੋਂ ਉਹਦੀ ਸਾਰੀ ਵੈਰੀਫਾਈ ਹੋਈ ਤੇ ਉਹ ਖਰੜ ਦੀ ਨਿਕਲੀ। ਖਰੜ ਕਿੱਥੇ ਹੈ? ਜਿੱਥੋਂ 15 ਕਿਲੋਮੀਟਰ ਦੂਰ ਚੰਡੀਗੜ੍ਹ ਹੈ, ਜਿੱਥੇ ਪੰਜਾਬ ਦਾ ਡੀ ਜੀ ਪੀ ਬੈਠਾ, ਜਿੱਥੇ ਪੰਜਾਬ ਪੁਲਿਸ ਦਾ ਹੈੱਡਕੁਆਟਰ ਹੈ, ਜਿੱਥੇ ਪੰਜਾਬ ਦਾ ਮੁੱਖ ਮੰਤਰੀ ਬੈਠਾ, ਜਿੱਥੇ ਪੰਜਾਬ ਦਾ ਗਵਰਨਰ ਬੈਠਾ, ਜੇ ਉਸ ਥਾਣੇ ਚੋਂ ਇੰਟਰਵਿਊ ਹੋ ਸਕਦੀ ਹੈ ਤੇ ਫਿਰ ਕਿਹੜੀ ਜਗ੍ਹਾ ਸੇਫ ਹੈ? ਪਿਛਲੇ ਦਿਨਾਂ ਦੇ ਵਿੱਚ ਮੈਂ ਤੁਹਾਨੂੰ ਦੱਸਦਾ, ਇੱਕ ਬੰਦਾ ਫੜਿਆ ਗਿਆ ਜੀ ਅੰਮ੍ਰਿਤਸਰ,
ਅੱਛਾ,
ਨਜਾਇਜ਼ ਕੇਸ ਦੇ ਵਿੱਚ। ਤੇ ਉਹ ਅੰਮ੍ਰਿਤਸਰ ਦਾ ਚੰਗਾ ਰਸੂਖਦਾਰ ਬੰਦਾ ਹੈ, ਤੇ ਜਦੋਂ ਬਾਹਰ ਆਇਆ ਉਹ ਕਹਿੰਦਾ ਜੀ ਜਿਹੜੇ ਤੁਸੀਂ ਪੰਜਾਬ ਚੋਂ ਨਸ਼ਾ ਖਤਮ ਕਰਨ ਦੀ ਨਸ਼ਾ ਖਤਮ ਕਰਨ ਦੀ ਗੱਲ ਕਰਦੇ ਅਫਸਰ, ਉਹ ਤੁਸੀਂ ਦੇਖੋ ਵੀ 15 ਜਾਂ 20 ਏਕੜ ਦੇ ਵਿੱਚ ਇੱਕ ਜੇਲ੍ਹ ਬਣੀ ਹੈ ਸਾਰੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਚ, ਤੇ ਉਹਨੂੰ ਇੱਕ ਜਿੰਦਰਾ ਲੱਗਿਆ ਤੇ ਮੂਹਰੇ ਪਹਿਰਾ ਹੈ, ਸੀਸੀਟੀਵੀ ਕੈਮਰੇ ਲੱਗੇ ਹੈ, ਤੇ ਨਸ਼ਾ ਤਾਂ ਉਹ 15 ਕਿੱਲਿਆਂ ਚ ਨਹੀਂ ਖਤਮ ਕਰ ਸਕੇ, ਤੇ ਪੂਰੇ ਪੰਜਾਬ ਦੀ ਕਿਹੜੀ ਗੱਲ ਆਪਾਂ ਕਰਦੇ ਹਾਂ?
ਬਿਲਕੁਲ ਬਿਲਕੁਲ ਸਹੀ ਗੱਲ ਹੈ। ਤੇ ਬਿੱਟਾ ਸਾਹਿਬ ਸਾਡੇ ਨਾਲ ਜਗਵਿੰਦਰ ਸਿੰਘ ਬਿਰਕ ਜੁੜੇ ਨੇ ਪ੍ਰੋਗਰਾਮ ਦੇ ਵਿੱਚ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕੀ ਹਾਲ ਚਾਲ ਹੈ ਬਿਰਕ ਸਾਹਿਬ? ਠੀਕ ਠਾਕ ਹੋ? ਅਤੇ ਰਮਨਦੀਪ ਸਿੰਘ ਸ਼ਹਿਰੀ ਜੁੜੇ ਨੇ ਜੀ, ਕਹਿੰਦੇ ਪੀ ਏ ਯੂ ਤੋਂ, ਸ਼ਾਇਦ ਤੁਹਾਨੂੰ ਜਾਣਦੇ ਨੇ ਜੀ। ਅਤੇ
ਹਾਂਜੀ, ਇਹਨਾਂ ਦਾ ਜਿਹੜਾ ਇੱਕ ਨਾ, ਮੈਂ ਇਹਨਾਂ ਬਾਰੇ ਜ਼ਿਕਰ ਕਰਨਾ ਚਾਹਾਂਗਾ
ਜੀ।
ਡਾਕਟਰ ਰਮਨਦੀਪ ਸਿੰਘ ਇੱਕ ਆਪਦੇ ਆਪ ਜੇ ਇੱਕ ਸ਼ਖਸੀਅਤ ਨੇ, ਚੱਲਦੀ ਫਿਰਦੀ ਯੂਨੀਵਰਸਿਟੀ ਹੈ। ਜੇ ਕਿਸੇ ਨੇ ਐਗਰੀ ਬਿਜ਼ਨਸ ਕਰਨਾ ਹੈ,
ਓਕੇ,
ਕਿਸੇ ਨੇ ਆਪਣੀ ਉਪਜ ਦਾ ਪ੍ਰੋਡਕਟ ਬਣਾ ਕੇ ਵੇਚਣਾ, ਤਾਂ ਪੀ ਏ ਯੂ ਦੇ ਵਿਹੜੇ ਦੇ ਵਿੱਚ ਡਾਕਟਰ ਰਮਨਦੀਪ ਸਿੰਘ ਕੋਲ ਜਾਓ, ਤਾਂ ਇਹ ਤੁਹਾਨੂੰ ਦੱਸਣਗੇ ਵੀ ਤੁਹਾਡੀ ਜਿਹੜੀ ਕਿਹੜੀ ਉਪਜ ਦਾ ਸ਼ੈਲਫ ਵੈਲਿਊ ਕਿਵੇਂ ਵਧੇਗੀ, ਉਹਦੀ ਆਮਦਨ ਕਿਵੇਂ ਵਧੇਗੀ। ਔਰ ਜਦੋਂ ਪੀ ਏ ਯੂ ਦੇ, ਹੁਣ ਤਾਂ ਜਦੋਂ ਮੇਲੇ ਲੱਗਦੇ ਆ ਉਦੋਂ ਡਾਕਟਰ ਰਮਨਦੀਪ ਸਿੰਘ ਦੇ ਕੋਲ ਐਸੇ ਹਜ਼ਾਰਾਂ ਲੋਕ ਨੇ ਜਿਹੜੇ ਡਾਕਟਰ ਰਮਨਦੀਪ ਸਿੰਘ ਨੂੰ ਐਜ ਏ ਮੈਨੇਟਰ ਯੂਜ਼ ਕਰਦੇ ਆ, ਦੱਸਦੇ ਆ, ਉਹ ਕਹਿੰਦੇ ਆ ਕਿ ਸਾਨੂੰ ਡਾਕਟਰ ਰਮਨਦੀਪ ਸਿੰਘ ਨੇ ਕਿਹਾ ਸੀ ਵੀ ਤੁਸੀਂ ਗੰਨਾ ਬੀਜਦੇ ਹੋ, ਇਹਦਾ ਤੁਸੀਂ ਜੂਸ ਬਣਾ ਕੇ ਪੈਕ ਕਰੋ, ਇਹਦਾ ਗੁੜ ਬਣਾ ਕੇ ਪੈਕ ਕਰੋ, ਇਹਦੀ ਟੌਫੀ ਬਣਾ ਕੇ ਪੈਕ ਕਰੋ। ਜਿਹੜੇ ਸ਼ਹਿਦ ਵਾਲੇ ਕਿਸਾਨ ਹੈ, ਇਹਨਾਂ ਦੇ ਪੰਜਾਬ ਐਗਰੀ ਗਰੁੱਪ, ਇਹਨਾਂ ਨੇ ਇੱਕ ਵਟਸਐਪ ਗਰੁੱਪ ਬਣਾਇਆ ਹੋਇਆ ਹੈ। ਜਿਹੜਾ ਫਾਰਮਰ ਇਹ ਕਹਿੰਦਾ ਕਿ ਮੇਰੀ ਇਨਕਮ ਘੱਟ ਹੈ, ਮੇਰੇ ਕੋਲ 2 ਕਿੱਲੇ ਆ 4 ਕਿੱਲੇ ਹੈ, ਉਹਨਾਂ ਨੂੰ ਇਹ ਟ੍ਰੇਨਿੰਗ ਵੀ ਦਵਾਉਂਦੇ ਆ, ਉਹਨਾਂ ਨੂੰ ਗਾਈਡ ਵੀ ਕਰਦੇ, ਉਹਨਾਂ ਦਾ ਪ੍ਰੋਡਕਟ ਦੀ ਮਾਰਕੀਟਿੰਗ ਵੀ ਕਰਦੇ ਆ, ਪ੍ਰੋਡਕਟ ਕਿੱਥੋਂ ਬਣਾਉਣਾ ਹੈ। ਔਰ ਇਹ ਮੈਂ ਬਹੁਤ, ਮਤਲਬ ਇਹਨਾਂ ਨੂੰ ਬੜਾ ਨੇੜਿਓਂ ਦੇਖਿਆ। ਡਾਕਟਰ
ਇਹਨਾਂ ਨਾਲ ਗੱਲਬਾਤ ਕਰੀਏ ਫਿਰ ਕਿਸੇ ਦਿਨ ਪ੍ਰੋਗਰਾਮ ਚ।
ਮੈਂ ਕਹਿੰਦਾ ਜੀ ਜਦੋਂ ਕਹੋ, ਇਹ ਤਾਂ ਅੱਧੀ ਰਾਤ ਨੂੰ ਕਹੋ, ਅੱਧੀ ਰਾਤ
ਨੂੰ ਤਿਆਰ ਕਰ ਲਓ। ਤੜਕੇ ਹੀ ਪ੍ਰੋਗਰਾਮ ਦੇ ਵਿੱਚ ਆਏ ਹੋਏ ਨੇ, ਤੇ ਬਹੁਤ ਵਧੀਆ ਲੱਗਿਆ ਡਾਕਟਰ ਸਾਹਿਬ ਤੁਹਾਡੇ ਨਾਲ ਗੱਲਬਾਤ ਕਰਕੇ। ਪੀ ਏ ਯੂ ਮਿਲਾਂਗੇ ਤੁਹਾਨੂੰ, ਆਵਾਂਗੇ। ਤੇ ਸਾਡੇ ਨਾਲ ਹਰਮੰਦਰ ਕੰਗ ਹੁਣੀ ਵੀ ਜੁੜੇ ਸੀ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ। ਗੁਰਿੰਦਰ ਸਿੰਘ ਹੁਣੀ ਅਮਰੀਕਾ ਦੀਆਂ ਫੋਟੋਆਂ ਭੇਜ ਰਹੇ ਨੇ ਡਰਾਈਵਿੰਗ ਦੀਆਂ। ਤੇ ਬਿੱਟਾ ਭਾਜੀ ਸਮਾਂ ਹੁਣ ਹੋ ਗਿਆ, ਤੇ ਤੁਸੀਂ 20 ਮਿੰਟ ਆਪਣੇ ਆਪਣੇ ਘਟ ਗਏ ਨੇ, ਗੱਲਾਂ ਬਾਤਾਂ ਦੀ ਗੱਲਾਂ ਬਾਤਾਂ ਬਹੁਤ ਕਰਨੀਆਂ ਸੀਗੀਆਂ, ਤੇ ਆਉਣ ਵਾਲੇ ਹਫ਼ਤਿਆਂ 'ਚ ਆਪਾਂ ਫਿਰ ਉਧਰ ਡਾਕਟਰ ਸਾਹਿਬ ਰਮਨਦੀਪ ਉਹਨਾਂ ਨੇ ਵੀ ਹਾਮੀ ਭਰਤੀ ਕਹਿੰਦੇ ਐਨੀ ਟਾਈਮ ਜੀ। ਬਿਲਕੁਲ ਜੀ, ਹੁਣ ਤੁਹਾਨੂੰ ਯਾਦ ਕਰਾਂਗੇ ਤੇ ਆਪਾਂ ਸਾਂਝਾ ਪਾਵਾਂਗੇ, ਗੱਲਾਂ ਬਾਤਾਂ ਕਰਾਂਗੇ। ਅਸੀਂ ਆਪ ਖੇਤੀ ਦਾ ਕੰਮ ਕਰਦੇ ਹਾਂ, ਫਾਰਮ 'ਤੇ ਹੀ ਹਾਂ। ਤੇ ਬਿੱਟਾ ਸਾਹਿਬ ਮਿਲਦੇ ਹਾਂ ਜੀ ਫਿਰ ਅਗਲੇ ਹਫ਼ਤੇ, ਤਾਂ ਥੋੜ੍ਹਾ ਟਾਈਮ ਦਾ ਰੱਖਿਓ ਖਿਆਲ, ਕਨੇਡਾ ਜਾ ਕੇ ਫਿਰ ਟਾਈਮ ਬੰਦਾ ਭੁੱਲ ਜਾਂਦਾ।
ਨਹੀਂ ਨਹੀਂ ਜੀ, ਮੈਨੂੰ ਚੜ੍ਹ ਤੁਸੀਂ ਲਾਈ ਹੈ, ਤੁਸੀਂ ਮੈਨੂੰ ਮੇਰਾ ਰੇਡੀਓ ਸਟੇਸ਼ਨ ਤੁਸੀਂ ਬਣਾਉਣ ਦੀ ਕੋਸ਼ਿਸ਼ ਕੀਤੀ, ਬੇਸਮੈਂਟ ਬਣਾ ਲਈ, ਉਹ ਪਤਾ ਹੀ ਨਹੀਂ ਸੀ ਯੂਟਿਊਬ ਆ ਜਾਊਗਾ।
ਨਹੀਂ ਕਰ ਦੇਣਾ। ਚਰਨਾਮਾ ਸਿੰਘ ਜੀ ਵੀ ਪ੍ਰੋਗਰਾਮ 'ਚ ਜੁੜ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਤੁਹਾਨੂੰ ਸਾਰਿਆਂ ਨੂੰ ਯਾਦ ਕਰ ਰਹੇ ਨੇ, ਵੈਲਕਮ ਭਾਅ ਜੀ।
ਨਹੀਂ ਤੁਸੀਂ ਤੁਸੀਂ ਹੁਣ ਦੂਜੀ ਵਾਰੀ ਗੇੜਾ ਨਹੀਂ ਲਵਾਇਆ, ਮੈਂ ਕੀ ਕਰਾਂ ਹੁਣ, ਲਾਂਭਾ ਕਿਹਨੂੰ ਦੇਵਾਂ, ਹੁਣ ਮੈਂ ਚੁੱਪ ਹੀ ਕਰ ਜਾਂਦਾ।
ਬਸ ਇੱਕ ਚੁੱਪ ਸੌ ਸੁੱਖ, ਆਪਾਂ ਰੇਡੀਓ 'ਤੇ ਚੁੱਪ ਨਹੀਂ ਨਾ ਕਰ ਸਕਦੇ, ਪ੍ਰੋਬਲਮ ਇਹ ਆ, ਡੈਡ ਏਅਰ ਕਹਿੰਦੇ ਆ ਉਹਨੂੰ। ਠੀਕ ਹੈ ਬਿੱਟਾ ਸਾਹਿਬ, ਅਗਲੇ ਹਫ਼ਤੇ ਮਿਲਦੇ ਹਾਂ
ਜੀ।
ਜੀ
ਬਹੁਤ ਮਿਹਰਬਾਨੀ, ਸ਼ੁਕਰੀਆ, ਧੰਨਵਾਦ ਸਾਂਝ ਪਾਉਣ।
ਹਾਂਜੀ, ਸੋ ਬਿੱਟਾ ਸਾਹਿਬ ਸਾਡੇ ਨਾਲ ਕੈਨੇਡਾ ਤੋਂ ਜੁੜੇ ਸਨ, ਅਤੇ ਪ੍ਰੋਗਰਾਮ ਦੇ ਵਿੱਚ ਸਮਾਂ ਕਾਫੀ ਹੋ ਗਿਆ, ਕੱਲ੍ਹ ਦੇ ਪ੍ਰੋਗਰਾਮ ਦੇ ਵਿੱਚ ਆਉਣਗੇ ਸਾਡੇ ਨਾਲ ਅਮਰੀਕ ਸਿੰਘ ਫਲੋਰਾ, ਅਤੇ ਅਸੀਂ ਬਹੁਤ ਸਾਰੀਆਂ ਗੱਲਾਂ ਬਾਤਾਂ, ਮਸਲੇ, ਜੀ ਐੱਸ ਚਾਲ ਹੋਣੀ, ਖਬਰਾਂ ਤਿਆਰ ਕਰੀ ਬੈਠੇ ਨੇ ਜਿਹੜੀਆਂ ਆਪਾਂ ਡਿਸਕਸ ਕਰਨੀਆਂ, ਮੁੱਦੇ ਅਤੇ ਹੋਰ ਵੀ, ਅਤੇ ਸਾਰੇ ਹੀ ਸਰੋਤਿਆਂ ਦਾ ਸਵਾਗਤ, ਸਾਰੇ ਹੀ ਸ਼ਖਸੀਅਤਾਂ ਦਾ ਸਵਾਗਤ ਜਿਹੜੇ ਸਾਡੇ ਨਾਲ ਜੁੜਦੇ ਨੇ, ਪਹਿਲਾਂ ਵੀ ਦੇਖਦੇ ਨੇ, ਮਗਰੋਂ ਵੀ ਦੇਖਦੇ ਨੇ, ਪੋਡਕਾਸਟ ਦੇ ਵਿੱਚ ਅਸੀਂ ਬੜੀ ਛੇਤੀ ਪ੍ਰੋਗਰਾਮ ਪਾ ਦਿੰਦੇ ਹਾਂ, ਵੀਡੀਓ ਐਂਡਿੰਗ ਇੱਥੇ ਹੀ ਕਰਦੇ ਹਾਂ, ਅਤੇ ਰੇਡੀਓ ਦੇ ਉੱਤੇ ਪੋਡਕਾਸਟ ਬੜੀ ਛੇਤੀ ਅਸੀਂ ਪਾ ਦੇਵਾਂਗੇ, ਸੋ ਤੁਸੀਂ ਸੁਣ ਸਕਦੇ ਹੋ। ਅਤੇ ਜਾਂਦੇ ਜਾਂਦੇ ਕੁਛ ਸਾਡੇ ਸੁਨੇਹੇ ਜਿਹੜੇ ਸਪੋਂਸਰ ਦੇ ਉਹ ਅਸੀਂ ਚਲਾਵਾਂਗੇ, ਅਤੇ ਇੰਨੀ ਹੀ ਅੱਜ ਦੀ ਸਾਂਝ ਕਬੂਲ ਕਰਿਓ, ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਜੀ ਕੱਲ੍ਹ ਨੂੰ।